ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਖੌਫ ਸਾਹਿਬ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ, 29 ਸਤੰਬਰ 2018 ਤੇ ਘੜੀ ਦੇ ਉੱਤੇ 9:02 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਸੈਂਟਰਲ ਆਸਟ੍ਰੇਲੀਆ ਐਡਲੇਡ ਦੇ ਵਿੱਚ 8:32 ਹੋਏ ਨੇ ਔਰ ਪੱਛਮੀ ਆਸਟ੍ਰੇਲੀਆ ਰਾਜਧਾਨੀ ਪਰਥ ਦੇ ਵਿੱਚ 7:02। ਇਸ ਦੇ ਨਾਲ ਹੀ ਭਾਰਤ ਦੇ ਵਿੱਚ ਤੜਕਾ ਚੱਲ ਰਿਹਾ, 4:32 ਹੋਏ ਨੇ ਸੁਬਹ ਦੇ, ਡਬਈ ਚ 3:02 ਹੋ ਗਏ ਨੇ, ਲੰਡਨ ਦੇ ਵਿੱਚ ਤਰੀਕ ਬਦਲ ਗਈ ਆ, ਅੱਧੀ ਰਾਤ ਤੋਂ 2 ਮਿੰਟ ਉੱਤੇ ਹੋ ਗਏ ਨੇ, ਨਿਊਯਾਰਕ ਤੇ ਟੋਰੋਂਟੋ ਦੇ ਵਿੱਚ ਸ਼ਾਮ ਦੇ 7:02 ਹੋਏ ਨੇ, ਪਰ ਦਿਨ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਦੀ ਸ਼ਾਮ ਢਲ ਰਹੀ ਹੈ ਲੋਸ ਏਂਜਲਿਸ ਤੇ ਵੈਨਕੂਵਰ ਦੇ ਵਿੱਚ 4:02। ਸੋ ਆਓ ਕਿ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆਉਣਗੇ, ਥੋੜੀ ਦੇਰ ਬਾਅਦ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਮਸਲਿਆਂ ਤੇ ਗੱਲਾਂ ਬਾਤਾਂ ਕਰਾਂਗੇ, ਖਬਰਾਂ ਵੀ, ਹੋਰ ਕੀ ਕੁਛ ਵਾਪਰ ਰਿਹਾ ਉਸ ਤੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਤੁਹਾਡੇ ਵਿਚਾਰ, ਤੁਹਾਡੇ ਦਿਲ ਵਾਲੀਆਂ ਗੱਲਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ, ਫੋਟੋਆਂ ਵੀ ਸ਼ੇਅਰ ਕਰਦੇ ਹੋ, ਕੀ ਚੱਲ ਰਿਹਾ ਉਹ ਵੀ ਸਾਰਾ ਕੁਝ ਸਾਂਝ ਪਾਉਂਦੇ ਹੋ, ਤੇ ਉਸ ਦਾ ਪਤਾ ਹੈ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਐਪ ਡਾਊਨਲੋਡ ਕਰੋ, ਉਸਦੇ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ, ਜਾਂ ਤੁਸੀਂ ਈਮੇਲ ਰਾਹੀਂ request@harmanradio.com ਰਾਹੀਂ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ। ਸੋ ਅੱਜ ਆਸਟ੍ਰੇਲੀਆ ਦੇ ਵਿੱਚ ਜੋ ਸਪਰਿੰਗ ਦਾ ਮੌਸਮ ਚੱਲ ਰਿਹਾ, ਬਹਾਰ ਚੱਲ ਰਹੀ ਹੈ, ਉਸਦੇ ਵਿੱਚ ਤੁਹਾਨੂੰ ਪਤਾ ਹੈ ਕਿ ਸੁਭਾਵਿਕ ਤੌਰ 'ਤੇ ਗਰਜ ਨਾਲ ਛਿੱਟਾਂ ਪੈਂਦੀਆਂ ਹੁੰਦੀਆਂ ਅਤੇ ਉਹ ਪੈਣੀਆਂ, ਅੱਜ ਵੀ ਪੈਣੀਆਂ, ਅਤੇ ਖਾਸ ਕਰਕੇ ਸਾਊਥ ਈਸਟ ਜਿਹੜਾ ਕੁਈਨਜ਼ਲੈਂਡ ਹੈ, ਬ੍ਰਿਸਬੇਨ ਦਾ ਇਲਾਕਾ, ਉਸ ਇਲਾਕੇ ਦੇ ਵਿੱਚ, ਅਤੇ ਇੱਧਰ ਸਾਡੇ ਬਲਬੁਲਗੇ ਦੇ ਵਿੱਚ ਅੱਜ ਕਰੀ ਫੈਸਟੀਵਲ ਚੱਲ ਰਿਹਾ, ਮੌਸਮ ਮੀਂਹ ਵਾਲਾ ਦੱਸਿਆ ਗਿਆ ਦੁਪਹਿਰ ਤੋਂ ਬਾਅਦ, ਪਰ ਮੈਨੂੰ ਲੱਗਦਾ ਉਹ ਮੇਲਾ ਜਿਹੜਾ ਹੈ ਮਗ ਜਾਊਗਾ। ਬਹੁਤ ਸਾਰੇ ਸੱਜਣ ਜਿਹੜੇ ਨੇ ਬ੍ਰਿਸਬੇਨ ਤੋਂ ਤੁਰੇ ਹੋਏ ਨੇ ਅਤੇ ਉਹ ਵੀ ਰਾਹ ਦੇ ਵਿੱਚ ਵੀ ਸੁਣਦੇ ਹੋਣਗੇ, ਅਤੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕਣੀ ਸਵੇਰ ਤੇ ਸਾਡੇ ਨਾਲ ਜੁੜੇ ਹੋਏ ਨੇ ਕੁਰਬਾਣੀ ਵਿਚਾਰ ਪ੍ਰੋਗਰਾਮ ਰਾਹੀਂ, ਤਹਿ ਦਿਲੋਂ ਧੰਨਵਾਦ ਹੈ ਉਹਨਾਂ ਦਾ ਕਿ ਸ਼ਬਦ ਕੀਰਤਨ ਪੇਸ਼ ਕਰਦੇ ਨੇ, ਤੇ ਉਹਨਾਂ ਨੇ ਅੱਜ ਸ਼ਬਦ ਸਾਡੇ ਨਾਲ ਸਾਂਝਾ ਕੀਤਾ ਪਹਿਲੇ ਪਾਤਸ਼ਾਹ ਦਾ, ਕਿ ਸਸੁਰੇ ਪਈਏ ਕੰਤ ਕੀ ਕੰਤ ਅਗਮ ਅਥਾ, ਨਾਨਕ ਧਨ ਸੁਹਾਗਣੀ ਜੋ ਭਾਵੇ ਬੇਪਰਵਾਹ। ਸੋ ਜਿਹੜੇ ਮਤਲਬ ਡੂੰਘੇ ਸ਼ਬਦ ਨੇ, ਖਾਸ ਕਰਕੇ ਅਸੀਂ ਸੂਫੀ ਮਤ ਦੇ ਨਾਲ ਰਿਲੇਟਡ ਇਸ਼ਕ ਹਕੀਕੀ ਦੀ ਗੱਲ ਕਰਦੇ ਹਾਂ, ਤੇ ਉਹ ਜਿਹੜਾ ਕੌਨਸੈਪਟ ਹੈ, ਸੂਫੀਆਨਾ ਕੌਨਸੈਪਟ ਹੈ, ਉਹ ਗੁਰਬਾਣੀ ਦੇ ਵਿੱਚ ਇੱਕ ਤਰ੍ਹਾਂ ਨਾਲ ਮਨਫੀ ਆ, ਉਹ ਮੌਜੂਦ ਨਹੀਂ ਹੈਗਾ। ਇੱਥੇ ਜਿਹੜਾ ਰਿਸ਼ਤਾ ਆ ਗੁਰਬਾਣੀ ਦੇ ਵਿੱਚ ਐਗਜ਼ੈਂਪਲ ਲਈ ਗਈ ਆ, ਉਹ ਆਸ਼ਿਕ ਮਜ਼ਾਜ਼ੀ ਨੂੰ ਇਸ਼ਕ ਹਕੀਕੀ ਦੇ ਵਿੱਚ ਬਦਲ ਕੇ ਨਹੀਂ ਲਈ ਗਈ, ਉਹ ਗ੍ਰਸਤੀ ਦੀ ਲਈ ਗਈ, ਕੰਤ ਦੀ ਲਈ ਗਈ ਆ, ਪਤਨੀ ਦੀ ਲਈ ਆ, ਪਤੀ ਦੀ ਲਈ ਆ, ਕਿ ਜਿਹੜੇ ਸਮਾਜਿਕ ਬੰਧਨ ਦੇ ਵਿੱਚ ਇੱਕ ਸੱਜਦੀ ਚੀਜ਼ ਆ, ਇੱਕ ਵਧੀਆ ਲੱਗਦੀ ਚੀਜ਼ ਆ, ਸੰਜੀਦਗੀ, ਹੋਰ ਵੀ ਜ਼ਿਆਦਾ ਸੰਜੀਦਗੀ ਲੈਵਲ 'ਤੇ, ਕਿ ਉਸ ਨੂੰ ਐਗਜ਼ਾਂਪਲ ਬਣਾਇਆ ਗਿਆ ਇਸ ਦੇ ਵਿੱਚ, ਕਿ ਕੰਤ ਸਹੁਰੇ ਘਰ ਪੇਕੇ ਘਰ। ਸੋ ਬੜੀਆਂ ਸੋਹਣੀ ਸੋਹਣੀਆਂ ਐਗਜ਼ਾਂਪਲਸ ਗੁਰੂ ਸਾਹਿਬ ਨੇ ਸਾਡੇ ਲਈ ਤਰਾਸ਼ੀਆਂ ਨੇ, ਗ੍ਰਸਤੀ ਦੀਆਂ ਐਗਜ਼ਾਂਪਲਸ ਤਰਾਸ਼ੀਆਂ ਨੇ, ਨਾ ਕਿ ਦੂਜੀਆਂ। ਪਰ ਆਪਾਂ ਜਦੋਂ ਇਸ਼ਕ ਹਕੀਕੀ ਦੀ ਗੱਲ ਕਰਦੇ ਹਾਂ ਤਾਂ ਸੂਫੀਆਨਾ ਦੀ ਗੱਲ ਕਰਦੇ ਹਾਂ, ਗੁਰਬਾਣੀ ਬਹੁਤਾ ਇਸ 'ਤੇ ਮੋਹਰ ਨਹੀਂ ਲਾਉਂਦੀ। ਤਾਂ ਅੱਜ ਦਾ ਜਿਹੜਾ ਵਿਚਾਰ ਹੈ, ਕੱਲ੍ਹ ਪਾਲਾ ਬੈਂਸ ਉਹਨਾਂ ਨੇ ਭੇਜਿਆ ਸੀਗਾ ਇੱਕ ਗੀਤ, ਦਸਵੰਧ ਨਵਾਂ ਆਇਆ, ਤੁਸੀਂ ਸੁਣਿਆ ਹੋਊਗਾ, ਅੱਜ ਲਾਵਾਂਗਾ ਵੀ ਮੈਂ। ਹੁਣ ਦਸਵੰਧ ਕੀ ਹੈ, ਇਸਦੇ ਬਾਰੇ ਮੈਂ ਥੋੜ੍ਹਾ ਜਿਹਾ ਪਹਿਲਾਂ ਦੱਸਦਾ ਕਿ ਜਿਹੜੇ ਸਿੱਖ ਧਰਮ ਦੇ ਬਹੁਤ ਵੱਡੇ ਸਿਧਾਂਤ ਨੇ, ਲੰਗਰ ਹੈ, ਦਸਵੰਧ ਹੈ, ਗੋਲਕ ਹੈ, ਸੇਵਾ ਹੈ, ਉਸ ਨੂੰ ਉਹ ਬਹੁਤ ਵੱਡੇ, ਮਤਲਬ ਬਹੁਤ ਜ਼ਿਆਦਾ ਵੱਡੇ ਸਿਧਾਂਤ ਹੈ, ਡੂੰਘੇ ਸਿਧਾਂਤ ਹੈ, ਸਮਝਣ ਦੀ ਲੋੜ ਹੈ ਡੂੰਘਾਈ ਦੇ ਵਿੱਚ, ਜਿਸ ਸਪਿਰਿਟ ਦੇ ਵਿੱਚ, ਜਿਸ ਭਾਵਨਾ ਦੇ ਵਿੱਚ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸੀ। ਸਾਨੂੰ ਕਦੇ ਕਦੇ ਲੱਗਦਾ ਕਿ ਅਸੀਂ ਉਸ ਤੋਂ ਭਟਕ ਗਏ ਹਾਂ, ਕਿ ਲੰਗਰ ਦੀ ਜਿਹੜੀ ਵਿਵਸਥਾ ਚੱਲ ਰਹੀ ਹੈ ਉਸ ਦੇ ਵਿੱਚ ਸਾਦਗੀ ਹੁਣ ਥੋੜ੍ਹੀ ਜਿਹੀ ਘਟਦੀ ਨਜ਼ਰ ਆ ਰਹੀ ਹੈ, ਉਹ ਆਪਾਂ ਨੂੰ ਬਹਾਲ ਕਰਨੀ ਚਾਹੀਦੀ ਹੈ। ਜਿਹੜਾ ਆਪਾਂ ਦਸਵੰਧ ਕਹਿੰਦੇ ਹਾਂ ਕਿ ਦਸਵੰਧ ਦੇਣਾ ਹੈ, ਉਸ ਦਾ ਜਿਹੜਾ ਮੋਟਿਵ ਹੈ ਉਹ ਵੀ ਹੁਣ ਕਿਤੇ ਨਾ ਕਿਤੇ ਸਾਨੂੰ ਉੱਥੇ ਕੁਐਸਚਨ ਲੱਗਦੇ ਹੈ ਸਾਡੇ ਮਨ ਦੇ ਵਿੱਚ, ਪਰ ਕਈ ਵਾਰ ਸਾਨੂੰ ਡੂੰਘੀਆਂ ਗੱਲਾਂ ਨਹੀਂ ਪਤਾ ਹੁੰਦੀਆਂ। ਸੋ ਗੋਲਕ ਹੈ, ਗੋਲਕ ਦੇ ਬਾਰੇ ਵੀ ਬਹੁਤ ਜਿਹੜੀਆਂ ਰਾਵਾਂ ਚੇਂਜ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਇਹੋ ਲੱਗਦਾ ਹੈ, ਕਿਤੇ ਨਾ ਕਿਤੇ ਇਉਂ ਲੱਗਦਾ ਕਿ ਜਾਣ ਬੁੱਝ ਕੇ ਹਮਲੇ ਕੀਤੇ ਜਾ ਰਹੇ ਨੇ ਇਹਨਾਂ ਮੁੱਢਲੇ ਸਿਧਾਂਤਾਂ ਦੇ ਉੱਤੇ। ਔਰ ਕਈ ਵਾਰੀ ਉਹ ਜਿਹੜੇ ਹਮਲੇ ਨੇ ਉਹ ਲੱਗਦੇ ਨਹੀਂ ਸਹੀ। ਹੁਣ ਪਿੱਛੇ ਜੇ ਇੱਕ ਗੱਲ ਚੱਲ ਰਹੀ ਸੀ, ਲੰਗਰ ਬੰਦ ਕਰਕੇ ਲਾਇਬ੍ਰੇਰੀਆਂ ਖੋਲ੍ਹੋ, ਹੁਣ ਉਹਦਾ ਬੜਾ ਡਿਬੇਟ ਚੱਲਿਆ। ਮੇਰੇ ਆਪਣੇ ਵਿਚਾਰ ਸੀ ਕਿ ਜਿਹੜੀ ਪਹਿਲੇ ਹੀ ਚੀਜ਼ ਵਧੀਆ ਚੱਲ ਰਹੀ ਹੈ ਉਹਨੂੰ ਬੰਦ ਕਿਉਂ ਕਰਨਾ ਹੈ? ਜੇ ਲਾਇਬ੍ਰੇਰੀ ਖੋਲ੍ਹਣਾ ਚਾਹੁੰਦੇ ਆ ਤਾਂ ਕੋਈ ਰੋਕਦਾ ਕਿਸੇ ਨੂੰ ਲਾਇਬ੍ਰੇਰੀ ਖੋਲ੍ਹਣ ਤੋਂ? ਲਾਇਬ੍ਰੇਰੀ ਖੋਲ੍ਹ ਲਓ। ਮੈਨੂੰ ਲੱਗਦਾ ਕਿ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਆ। ਹੁਣ ਸਿਡਨੀ ਦੇ ਵਿੱਚ ਐਡੀ ਵੱਡੀ ਲਾਇਬ੍ਰੇਰੀ ਬਣੀ ਆ, ਭਾਈ ਗੁਰਦਾਸ ਜੀ ਲਾਇਬ੍ਰੇਰੀ, ਕ੍ਰੇਗੀ ਬੰਚ ਲਾਇਬ੍ਰੇਰੀ ਬਣੀ ਆ, ਬਲੈਕ ਬੰਚ ਲਾਇਬ੍ਰੇਰੀ ਬਣੀ ਆ, ਤੇ ਉੱਥੇ ਉਹਨਾਂ ਨੂੰ ਪੁੱਛਿਆ ਜਾਵੇ। ਹੁਣ ਬ੍ਰਿਸਬਨ ਲੋਗਨ ਗੁਰਦੁਆਰੇ ਸ਼ਾਇਦ ਨਹੀਂ ਹੈਗੀ ਪਰ ਇਨਾਲੇ ਆ, ਹੁਣ ਆਪਾਂ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਕਿ ਉਹ ਲਾਇਬ੍ਰੇਰੀ ਦੇ ਵਿੱਚ ਕਿੰਨੇ ਲੋਕ ਜਾਂਦੇ ਨੇ, ਕਿੰਨੀਆਂ ਕਿਤਾਬਾਂ ਇਸ਼ੂ ਹੁੰਦੀਆਂ ਨੇ ਉੱਥੇ। ਸੋ ਜੇ ਲੰਗਰ ਬੰਦ ਕਰਤਾ, ਲੰਗਰ ਬੰਦ ਕਰਕੇ ਲਾਇਬ੍ਰੇਰੀ ਖੋਲ੍ਹੋ ਤਾਂ ਲੋਕ ਹੈ ਕਿੰਨੇ ਉਸ ਚੀਜ਼ ਦੇ? ਸੋ ਲੰਗਰ ਛਕਣ ਆਉਣ, ਹੋ ਸਕਦਾ ਕਿਤਾਬ ਇੱਕ ਅੱਧੀ ਲੈ ਵੀ ਜਾਣ। ਸੋ ਦੋਨੋਂ ਚੀਜ਼ਾਂ ਚਾਹੀਦੀਆਂ, ਇੱਕ ਨੂੰ ਬੰਦ ਕਰਕੇ ਦੂਜੀ ਥੋੜ੍ਹੀ ਸ਼ੁਰੂ ਕਰਨੀ। ਜਿਹੜਾ ਪਹਿਲਾਂ ਹੀ ਵਧੀਆ ਕੰਮ ਚੱਲਦਾ ਉਹਨੂੰ ਕਿਉਂ ਬੰਦ ਕਰਨਾ? ਇੱਦਾਂ ਜਿਹੜੀ ਗੋਲਕ ਹੈ, ਹੁਣ ਇੱਕ ਵੀਡੀਓ ਆਇਆ, ਮੇਰੀ ਪਤਨੀ ਨੇ ਮੈਨੂੰ ਦੱਸਿਆ ਵੀ ਉਹ ਇੱਕ ਵੀਡੀਓ ਚੱਲ ਰਿਹਾ ਜੀ, 5 ਕਰੋੜ ਡੇਲੀ ਇਨਕਮ ਹੋ ਰਹੀ ਹੈ ਪ੍ਰਸ਼ਾਦ ਤੋਂ। ਤੇ ਦੇਖੋ ਜਦੋਂ ਸੰਗਤ ਜਾ ਰਹੀ ਹੈ ਉਹਨੇ ਪ੍ਰਸ਼ਾਦ ਕਰਾਉਣਾ ਆ ਤਾਂ ਇਨਕਮ ਤਾਂ ਹੋ ਰਹੀ ਹੈ, ਸਾਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਉਸਦਾ ਹਿਸਾਬ ਰੱਖਿਆ ਜਾ ਰਿਹਾ ਹੈ, ਹਿਸਾਬ ਕਿਤਾਬ ਦੇ ਨਾਲ ਦੱਸਿਆ ਜਾ ਰਿਹਾ। ਤੇ ਉਹ ਲੱਗ ਕਿੱਥੇ ਰਿਹਾ? ਲੱਗ ਜਿਹੜੇ ਪੱਖੇ ਚੱਲ ਰਹੇ ਨੇ, ਲੱਗ ਜਿਹੜੀ ਤਨਖਾਹਾਂ ਹੈ, ਜਿਹੜੇ ਇੰਪਲੋਈਜ਼ ਹੈ, ਈਵਨ ਕਿ ਸ਼੍ਰੋਮਣੀ ਕਮੇਟੀ ਦਾ ਆਪਾਂ ਕਈ ਵਾਰੀ ਦੱਸ ਚੁੱਕੇ ਹਾਂ, ਹਸਪਤਾਲ ਵੀ ਚੱਲ ਰਹੇ, ਯੂਨੀਵਰਸਿਟੀਆਂ ਵੀ ਚੱਲ ਰਹੀਆਂ, ਸਕੂਲ ਵੀ ਚੱਲ ਰਹੇ ਆ, ਤੇ ਜਦੋਂ ਕਿਤੇ ਆਫਤ ਆਉਂਦੀ ਹੈ ਤਾਂ ਉੱਥੋਂ ਲੰਗਰ ਵੀ ਜਾਂਦਾ ਆ, ਜਿਹੜੀ ਲੰਗਰ ਨੂੰ ਗੈਸ ਲੱਗਦੀ ਆ, ਹੋਰ ਸਮਾਨ ਲੱਗਦਾ, ਉਹਦਾ ਵੀ ਪੈਸਾ ਲੱਗਦਾ ਆ। ਸੋ ਬਹੁਤ ਕੁਛ ਲੱਗਦਾ ਆ, ਸੋ ਕਿਤੇ ਨਾ ਕਿਤੇ ਤਾਂ ਇਨਕਮ ਹੋਣੀ ਹੈ। ਸੋ ਇੱਕ ਜਿਹੜੇ ਕਿ ਬਲਦ ਦੇ ਖੋਪੇ ਵਾਂਗਰ ਇੱਕ ਐਂਗਲ ਤੋਂ ਹੀ ਚੀਜ਼ ਨੂੰ ਦੇਖਣਾ ਬੜੀ ਮਾੜੀ ਗੱਲ ਹੈ। ਜਿਹੜਾ ਦਸਵੰਧ ਹੈ, ਦਸਵੰਧ ਦੇ ਬਾਰੇ ਆਪਾਂ ਅੱਜ ਥੋੜ੍ਹੀ ਜਿਹੀ ਗੱਲ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਦਸਵੰਧ ਹੈ ਕੀ। ਅਸਲ ਦੇ ਵਿੱਚ ਜਿਹੜਾ ਪਹਿਲਾਂ ਦਾਨ ਪੁੰਨ ਦਾ ਬੜਾ ਭਾਰਤ ਦੇ ਵਿੱਚ, ਪੰਜਾਬ ਦੇ ਸਾਡੇ ਏਰੀਏ ਦੇ ਵਿੱਚ ਵੀ ਸੀਗਾ, ਵੀ ਗੁਰਬਾਣੀ 'ਚ ਵੀ ਲਿਖਿਆ ਕਿ ਦਇਆ ਜਾਣੇ ਜੀ ਕੀ ਕਿਛ ਦਾ ਪੁੰਨ ਦਾਨ ਕਰੇ। ਸੋ ਜਦੋਂ ਬੰਦਾ ਪੁੰਨ ਦਾਨ ਕਰਦਾ ਹੈ ਤਾਂ ਉਹ ਦਇਆ ਭਾਵਨਾ ਅੰਦਰ ਰੱਖ ਕੇ ਕਰਦਾ ਹੈ, ਤੇ ਉਹਦੇ ਵਿੱਚ ਹਉਮੈ ਨਾ ਲਿਆਵੇ। ਬੜੇ ਸਿਧਾਂਤ ਦਿੱਤੇ ਨੇ ਗੁਰਬਾਣੀ 'ਚ। ਪਹਿਲਾਂ ਕੀ ਹੁੰਦਾ ਸੀ ਕਿ ਦਾਨ ਕਰਨ ਦੇ ਲਈ ਲੋਕੀ ਜਿਹੜੇ ਨੇ ਉਹ ਬਨਾਰਸ ਜਾਂਦੇ ਹੁੰਦੇ ਸੀ, ਹਰਿਦੁਆਰ ਜਾਂਦੇ ਹੁੰਦੇ ਸੀ, ਤੇ ਉੱਥੇ ਉਹ ਇੱਕ ਜਾਂ ਦੋ ਜਿਹੜੇ ਪੁਰੋਹਿਤ ਨੇ ਆਪਣੇ ਬ੍ਰਾਹਮਣ ਨੇ ਉਹਨਾਂ ਨੂੰ ਉਹ ਦਾਨ ਦੇ ਕੇ ਆ ਜਾਂਦੇ ਹੁੰਦੇ ਸੀ, ਤੇ ਉਹ ਕਈ ਵਾਰੀ ਮਾਰ ਵੀ ਦਿੰਦੇ ਹੁੰਦੇ ਸੀ ਉਹਨਾਂ ਨੂੰ, ਵੀ ਪੈਰ ਰੱਖ ਦੇਣਾ, ਡੋਬ ਦੇਣਾ, ਉਹਨਾਂ ਨੂੰ ਕਹਿੰਦੇ ਸੀ, ਉੱਥੇ ਤ੍ਰਿਵੇਣੀ ਦੇ ਵਿੱਚ ਜਾਨ ਨਿਕਲੇ, ਸਾਰਾ ਕੁਛ ਉਹਨਾਂ ਨੇ ਲੈ ਲੈਣਾ ਧੰਨ। ਸੋ ਉਹ ਦਾਨ ਦੇ ਨਾਂ ਹੇਠ, ਦਾਨ ਦੇ ਨਾਂ ਹੇਠਾਂ ਹੋਰ ਵੀ ਬੜੇ ਅਡੰਬਰ ਚੱਲਦੇ ਹੁੰਦੇ ਸੀ। ਹੁੰਦਾ ਕੀ ਹੈ ਕਿ ਦਾਨ ਦਾ ਜਿਹੜਾ ਕੰਸੈਪਟ ਹੈ ਕਿ ਇੱਕ ਬੰਦੇ ਕੋਲ ਜ਼ਿਆਦਾ ਬਖਤਾਤ ਹੈ, ਕਿਉਂਕਿ ਜਿਹੜੀ ਦਾਤ ਹੈ, ਦਾਤ ਤਾਂ ਰੱਬ ਨੇ ਹੀ ਦੇਣੀ ਹੈ, ਪਰਮਾਤਮਾ ਨੇ ਦੇਣੀ ਹੈ, ਉਹ ਕਿਸੇ ਨੂੰ ਘੱਟ ਦਿੰਦਾ, ਕਿਸੇ ਨੂੰ ਵੱਧ ਦਿੰਦਾ। ਜਿਹੜੇ ਜਿਹਦੇ ਕੋਲ ਵੱਧ ਦਾਤ ਆ ਗਈ ਉਹਦੇ ਅੰਦਰ ਇੱਕ ਭਾਵਨਾ ਲਿਆਉਣ ਨੂੰ ਕਿ ਮੇਰੇ ਕੋਲ ਵੱਧ ਚੀਜ਼ ਹੈ ਤੇ ਮੈਂ ਥੋੜ੍ਹੀ ਇਹ ਵੰਡਦਾ ਬਾਕੀਆਂ ਨੂੰ ਜਿਹਨਾਂ ਨੂੰ ਲੋੜ ਹੈ। ਹੁਣ ਉਹ ਜਦੋਂ ਵੰਡਦਾ ਤੇ ਉਹ ਡਿਸਟ੍ਰੀਬਿਊਟ ਹੋਣੀ ਚਾਹੀਦੀ ਹੈ ਇਕੁਅਲੀ, ਨਾ ਕਿ ਉਹ ਜੇ ਜਿਹੜੀ ਦਾਤ ਹੈ ਉਹ ਇੱਕ ਦੇ ਝੋਲੀ 'ਚ ਪੈ ਜਾਵੇ ਤੇ ਉਹ ਆਪਣੀ ਐਸ਼ਪ੍ਰਸਤੀ ਕਰੇ, ਉਹ ਵੰਡ ਹੋਣੀ ਚਾਹੀਦੀ ਹੈ। ਸੋ ਗੁਰੂ ਸਾਹਿਬ ਦਾ ਕੰਸੈਪਟ ਤੀਜੇ ਪਾਤਸ਼ਾਹ ਦਾ ਇਹੀ ਸੀ ਦਸਵੰਧ ਦਾ, ਕਿ ਤੁਸੀਂ ਦਸਵੰਧ ਦਿਓ, ਮੈਂ ਡਿਸਟ੍ਰੀਬਿਊਟ ਕਰਦਾ ਇਕੁਅਲ ਗਰੀਬਾਂ ਨੂੰ। ਤੇ ਤੁਸੀਂ ਜਾਣਦੇ ਹੋ ਕੋਈ ਲੰਗਰ ਵੀ ਲਾਏ ਉਹਨਾਂ ਨੇ, ਤੇ ਫਿਰ ਉਹਨਾਂ ਨੇ ਮੋਹਰਾਂ ਵੀ ਦਿੰਦੇ ਹੁੰਦੇ ਸੀ ਕਿ ਜਿਹੜਾ ਉਹਨਾਂ ਕੋਲ ਧਨ ਆਉਂਦਾ ਹੁੰਦਾ ਸੀ ਉਹ ਵੰਡ ਦਿੰਦੇ ਹੁੰਦੇ ਸੀ। ਇਹ ਹੈਗੀ ਇਕੁਅਲ ਡਿਸਟ੍ਰੀਬਿਊਸ਼ਨ ਆਫ ਦ ਵੈਲਥ। ਇਕਨੋਮੀ ਦੇ ਸਾਡੇ ਐਕਸਪਰਟ ਅਮਰੀਕ ਸਿੰਘ ਫਲੋਰਾ ਹੁਣੀ ਆ ਜਾਣਗੇ, ਉਹ ਵੀ ਦੱਸ ਦੇਣਗੇ ਤੇ ਕਿ ਇਹ ਜਿਹੜੀ ਡਿਸਟ੍ਰੀਬਿਊਸ਼ਨ ਹੈ ਇੱਕ ਤਰ੍ਹਾਂ ਨਾਲ ਸੋਸ਼ਲ ਸਿਕਿਉਰਿਟੀ ਦੇ ਰੂਪ ਦੇ ਵਿੱਚ ਇਹ ਹੁੰਦੀ ਹੈ, ਤੇ ਨਾਲ ਉਹਨਾਂ ਨੂੰ ਕੰਮ ਕਰਨ ਦੇ ਲਈ ਪ੍ਰੇਰਣਾ ਵੀ ਹੈ। ਆਪਾਂ ਦਾਨ ਪੁੰਨ ਦੇ ਉੱਤੇ ਉਹਨਾਂ ਨੂੰ ਲਾ ਨਹੀਂ ਲੈਣਾ ਕਿ ਜਿਹੜੇ ਉਹਨਾਂ ਪੁੰਨੇ ਖਾਈ ਜਾਣ, ਲੋਕਾਂ ਦਾ ਕੀਤਾ ਖਾਈ ਜਾਣ, ਉਹਨਾਂ ਨੂੰ ਨਾਲ ਕਿਰਤ ਦਾ ਕੰਸੈਪਟ ਵੀ ਸਮਝਾਉਣਾ ਹੈ। ਤੇ ਉਹ ਜਿਹੜਾ ਦਸਵੰਧ ਹੈ ਕਿ ਜੇ ਤੁਸੀਂ ਆਪਣੀ ਦਸਵੰਧ ਹੈ ਕੀ, ਤੁਸੀਂ ਅੱਜ ਦੇ ਜ਼ਮਾਨੇ 'ਚ ਸੋਚੋਗੇ, ਪੁੱਛੋਗੇ ਕਿ ਦਸਵੰਧ ਹੈ ਕੀ, ਦਸਵੰਧ ਇਹ ਹੈ ਕਿ ਜਿਹੜੀ ਅਸੀਂ ਆਪਣੀ ਪ੍ਰੋਫਿਟ ਹੈ ਸਾਲ ਦਾ, ਗਰੋਸ ਨਹੀਂ ਗ੍ਰੋਸ ਤਾਂ ਬਹੁਤ ਹੋ ਜਾਂਦੀ ਹੈ, ਫਿਰ ਉਹ ਚੋਂ ਖਰਚੇ ਕੱਢਣੇ ਬਹੁਤ, ਜਿਹੜਾ ਹੁਣ ਬਿਜਲੀ ਦੇ ਬਿੱਲ ਦੇਣੇ, ਉਹ ਜਿੰਨਾ ਤੁਹਾਡੇ ਕੋਲ ਐਂਡ ਆਫ ਦਾ ਈਅਰ ਬਚ ਗਿਆ, ਮਤਲਬ $1,000 ਬਚ ਗਿਆ, ਤਾਂ ਉਹਦਾ ਦਸਵਾਂ ਹਿੱਸਾ ਜਿਹੜਾ ਆ ਉਹ ਹਜ਼ਾਰ ਦਾ $100 ਬਣਦਾ ਹੈ, ਤੇ ਉਹ ਤੁਸੀਂ ਡਿਸਟ੍ਰੀਬਿਊਟ ਕਰਨਾ ਹੈ। ਉਹ ਤੁਸੀਂ ਗੁਰਦੁਆਰੇ ਵੀ ਦੇ ਸਕਦੇ ਹੋ ਜਿੱਥੇ ਲੰਗਰ ਚੱਲਦੇ ਆ, ਤੁਸੀਂ ਡਾਇਰੈਕਟ ਵੀ ਦੇ ਸਕਦੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਇਸ ਬੰਦੇ ਨੂੰ ਲੋੜ ਹੈ, ਇਹ ਇਹਨੂੰ ਆਪਾਂ ਕਿਸੇ ਦੀ ਫੀਸ ਦੇਣੀ ਹੈ ਬੱਚੀ ਦੀ, ਕਿਸੇ ਨੂੰ ਕੱਪੜੇ ਲੈ ਕੇ ਦੇਣੇ, ਤੁਸੀਂ ਉੱਥੇ ਵੀ ਲਾ ਸਕਦੇ ਹੋ। ਜੇ ਨਹੀਂ ਤਾਂ ਤੁਸੀਂ ਗੁਰਦੁਆਰੇ ਵੀ ਦੇ ਸਕਦੇ ਹੋ। ਹੁਣ ਇੱਕ ਬੰਦਾ $1,000 ਸੇਵ ਕਰਦਾ ਸਾਲ ਦਾ, ਤੇ ਉਹ $100 ਦਾ ਸੰਬੰਧ ਦਿੰਦਾ, ਇੱਕ ਬੰਦਾ $1,000,000 ਬਣਾ ਰਿਹਾ ਤੇ ਉਹਦਾ $1,00,000 ਬਣਦਾ। ਠੀਕ ਹੈ, ਹੁਣ ਜਿਹੜਾ ਸਕੇਲ ਹੈ ਛੋਟਾ ਵੀ ਹੋ ਸਕਦਾ ਵੱਡਾ ਵੀ ਹੋ ਸਕਦਾ, ਪਰ ਹੈਗਾ 10% ਹੀ ਹੈ। ਤੇ ਜਦੋਂ ਦਿਲ ਦੀ ਗੱਲ ਆਉਣੀ ਹੈ ਨਾ, ਹਿਰਦੇ ਦੀ ਗੱਲ ਆਉਣੀ ਹੈ, ਤਾਂ ਉਹ 10% ਹੀ ਗਿਣਿਆ ਜਾਣਾ, ਚਾਹੇ 100 ਰੁਪਏ ਚੋਂ 10 ਰੁਪਏ ਤੁਸੀਂ ਦਿੱਤੇ ਆ, ਚਾਹੇ ਮਿਲੀਅਨ ਚੋਂ ਲੱਖ ਦਿੱਤਾ, ਤੁਹਾਨੂੰ ਸੇਮ ਰਿਜ਼ਲਟ ਮਿਲਣਾ ਗੁਰਮਤ ਦੇ ਹਿਸਾਬ ਨਾਲ। ਸੋ ਉਹ ਜਿਹੜਾ ਦਸਵੰਧ ਲਾਉਣਾ ਕਿੱਥੇ ਆ, ਹੁਣ ਲਾਉਣਾ ਇਹ ਆ ਕਿ ਨਾ ਤਾਂ ਆਪਾਂ ਕਰੀਏ ਗੋਲਕ ਤੇ ਅਟੈਕ, ਨਾ ਕਰੀਏ ਲੰਗਰ ਤੇ ਅਟੈਕ। ਆਲਰੇਡੀ ਕੰਮ ਵਧੀਆ ਚੱਲ ਰਹੇ ਨੇ ਉੱਥੇ, ਆਪਾਂ ਡੰਘਾਈ 'ਚ ਜਾ ਕੇ ਦੇਖੀਏ। ਜੇ ਤੁਸੀਂ ਉਸ ਤੋਂ ਐਕਸਟਰਾ ਕਰ ਸਕਦੇ ਹੋ, ਕਿਸੇ ਨੂੰ ਫੋਰਸ ਨਹੀਂ ਕੋਈ ਕਰ, ਗੋਲਕ 'ਚ ਪੈਸੇ ਪਾਉਣ ਨੂੰ ਗੁਰਦੁਆਰੇ ਤੁਹਾਨੂੰ ਕੋਈ ਫੋਰਸ ਨਹੀਂ ਕਰਦਾ, ਕਿਸੇ ਨੂੰ ਫੋਰਸ ਨਹੀਂ ਕਰਦਾ, ਲੰਗਰ ਖਾਣ ਨੂੰ ਵੀ ਅਤੇ ਲੰਗਰ ਲਾਉਣ ਨੂੰ ਵੀ ਫੋਰਸ ਨਹੀਂ ਕਰਦਾ, ਉਹ ਆਪਣੀ ਮਰਜ਼ੀ ਸ਼ਰਧਾ ਦੇ ਨਾਲ ਕਰਨਾ। ਹੁਣ ਜੇ ਕਹੋ, ਹੁਣ ਇੱਕ ਡਾਕਟਰ ਸਾਹਿਬ ਵੀ ਹੈ ਵੀ ਉਹ ਜੀ ਆਹ ਗੁਰਦੁਆਰੇ ਬੰਦ ਕਰੋ ਅਤੇ ਆਹ ਕੰਮ ਕਰੋ, ਹੁਣ ਕਈ ਕੰਮ ਜਿਹੜੇ ਨੇ ਉਸ ਧਰਮ ਦੇ ਨਹੀਂ ਹੁੰਦੇ, ਕਈ ਕੰਮ ਜਿਹੜੇ ਸਰਕਾਰਾਂ ਦੇ ਹੁੰਦੇ ਆ। ਹੁਣ ਹਸਪਤਾਲ ਖੋਲਣੇ ਜਿਹੜੇ ਉਹ ਸਰਕਾਰ ਦਾ ਕੰਮ ਹੈ, ਸਕੂਲ ਖੋਲਣੇ ਉਹ ਸਰਕਾਰ ਦਾ ਕੰਮ ਹੈ, ਸੋਸ਼ਲ ਸਿਕਿਉਰਿਟੀ ਵੀ ਵੈਸੇ ਸਰਕਾਰ ਦਾ ਕੰਮ ਹੈ। ਕਿਉਂ ਕੰਮ ਹੈ? ਕਿ ਉਸ ਵੇਲੇ ਟੈਕਸ ਨਹੀਂ ਸੀ ਹੁੰਦੇ, ਹੁੰਦੇ ਸੀ ਘੱਟ ਹੁੰਦੇ ਸੀ। ਹੁਣ ਜਦੋਂ ਆਪਾਂ GST ਦਿੰਦੇ ਹਾਂ, ਇੰਡੀਆ 'ਚ 15% ਦਿੰਦੇ ਹਾਂ, ਇੱਥੇ 10 ਦਿੰਦੇ, ਤਾਂ ਡਾਇਰੈਕਟ ਟੈਕਸ ਦੇ ਰਹੇ ਹਾਂ ਅਸੀਂ, ਫਿਰ ਆਪਾਂ ਇਨਕਮ ਟੈਕਸ ਦੇ ਰਹੇ ਹਾਂ। ਕੁੱਲ ਮਿਲਾ ਕੇ ਡਾਲਰ ਦੇ ਵਿੱਚੋਂ 65% ਜਿਹੜੇ ਉਹ ਟੈਕਸ ਦੇ ਰਹੇ ਹਾਂ। ਫਿਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਗੁਰਦੁਆਰੇ ਜਿਹੜੇ ਆ ਉਹ ਸਕੂਲ ਬਣਾਉਣ, ਗੁਰਦੁਆਰੇ ਹਸਪਤਾਲ ਬਣਾਉਣ, ਉੱਥੇ ਅਸੀਂ ਦੇਣਾ ਚਾਹੁੰਦੇ ਹਾਂ 10%, ਅਤੇ ਜਿੱਥੇ ਅਸੀਂ 65% ਗੌਰਮੈਂਟ ਨੂੰ ਦੇਣਾ ਚਾਹੁੰਦੇ ਹਾਂ, ਉਹ ਫਿਰ ਗੌਰਮੈਂਟ ਕੀ ਕਰੂਗੀ? ਉਹਨਾਂ ਨੂੰ ਕਿਉਂ ਪੈਸੇ ਦੇ ਰਹੇ ਹਾਂ ਆਪਾਂ? ਉਹਨਾਂ ਤੋਂ ਕਿਉਂ ਨਹੀਂ ਆਪਾਂ ਡਿਮਾਂਡ ਕਰਦੇ ਵੀ ਗੌਰਮੈਂਟ ਨੂੰ ਟੈਕਸ ਦੇਣਾ ਬੰਦ ਕਰੋ, ਗੁਰਦੁਆਰੇ ਜਾਓ, ਫਿਰ ਗੁਰਦੁਆਰਾ ਚਲਾਊਗਾ ਸਾਰਾ ਕੁਛ। ਸੋ ਆਪਾਂ ਨੂੰ ਕੋਨਸੈਪਟ ਜਿਹੜੇ ਬਹੁਤੇ ਜ਼ਿਆਦਾ ਕਲੀਅਰ ਨਾ ਹੋਣ ਕਰਕੇ, ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਦੇ ਆਪਣੇ ਆਪਣੇ ਏਜੰਡੇ ਨੇ, ਉਹ ਆਪਣੇ ਆਪਣੇ ਏਜੰਡੇ ਦੇ ਹਿਸਾਬ ਦੇ ਨਾਲ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ, ਜਿੰਨੀ ਥੋੜ੍ਹੀ ਮੱਤ ਦੇ ਹਿਸਾਬ ਨਾਲ ਉਹ ਸਿਸਟਮ ਨੂੰ ਸਟੱਡੀ ਕਰਦੇ ਨੇ ਔਰ ਛੇਤੀ ਉੱਛਲ ਜਾਂਦੇ ਨੇ। ਸੋ ਜਿਹੜਾ ਇਹ ਦਾਨ ਪੁੰਨ ਦਾ ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਟੈਕਸ ਤਾਂ ਤੁਹਾਡੇ ਨਾਲ ਸਾਤੋਂ ਧੱਕੇ ਨਾਲ ਲੈਂਦੇ ਆ, ਤੁਸੀਂ ਟੈਕਸ ਨਾ ਦੇ ਕੇ ਦੇਖੋ ਤੁਹਾਨੂੰ ਕੋਰਟ 'ਚ ਲੈ ਜੂਗੇ। ਪਰ ਜੇ ਗੁਰੂ ਨੂੰ ਅਸੀਂ ਦਸਵੰਧ ਦਿੰਦੇ ਹਾਂ, ਗੋਲਕ ਦੀ ਦਸਵੰਧ, ਉਹ ਧੱਕਾ ਥੋੜ੍ਹਾ, ਉਹ ਤਾਂ ਸਾਡੀ ਮਰਜ਼ੀ ਹੈ, ਦਾਨ ਪੁੰਨ ਮਰਜ਼ੀ ਹੁੰਦੀ ਹੈ। ਸੋ ਦਸਵੰਧ ਅਤੇ ਟੈਕਸ ਦੇਣ ਦੇ ਵਿੱਚ ਫਰਕ ਹੈ। ਜਿਹੜਾ ਦਸਵੰਧ ਦੇਣਾ ਆ ਉਹ ਧਰਮ ਦੇ ਲਿਖੇ ਲੱਗਣਾ, ਵਧੀਆ ਲੱਗਣਾ, ਜਿਹੜਾ ਮਰਜ਼ੀ ਉੱਤੇ ਇਕੁਐਲਿਟੀ ਹੋਵੇ ਉਹਨੂੰ ਉਹਨੂੰ ਮਿਲਣਾ ਹੈ। ਜਿਹੜਾ ਗੌਰਮੈਂਟ ਨੂੰ ਦਿੰਦੇ ਉਹ ਟੈਕਸ ਦਿੰਦੇ ਹਾਂ, ਸਕੂਲ ਇਹ ਸੜਕਾਂ ਸਾਰੀਆਂ ਅਸੀਂ ਉਹਨਾਂ ਤੋਂ ਡਿਮਾਂਡ ਕਰਨੀ ਆ, ਅਸੀਂ ਧਾਰਮਿਕ ਸਥਾਨ ਤੋਂ ਨਹੀਂ ਕਰ, ਦਸਵੰਧ 'ਚੋਂ ਨਹੀਂ ਕਰਨੀ ਆ। ਸੋ ਇਹ ਥੋੜ੍ਹਾ ਜਿਹਾ ਫਰਕ ਸਾਨੂੰ ਡਿਫਰੈਂਸ਼ੀਏਟ ਕਰਨਾ ਬਣਦਾ। ਬਹੁਤ ਸਾਰੇ ਸੱਜਣ ਜੁੜ ਰਹੇ ਨੇ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ, ਅਤੇ ਮੈਂ ਉਹ ਗੀਤ ਹੁਣ ਸੁਣਾਉਣਾ ਆ। ਮੈਂ ਗੀਤ ਨਾਲ ਪੂਰਾ ਸਹਿਮਤ ਨਹੀਂ ਹੈਗਾ, ਪਰ ਫਿਰ ਵੀ ਗੀਤ ਵਧੀਆ ਆ। ਜਿਹੜਾ ਮੁੱਢਲੇ ਸਿਧਾਂਤ ਦਸਵੰਧ ਕੀ ਹੋਣਾ ਚਾਹੀਦਾ ਉਸ ਨੂੰ ਇਹ ਚੋਟ ਮਾਰਦਾ ਹੈ, ਅਤੇ ਮੈਨੂੰ ਲੱਗਦਾ ਕਿ ਹਾਲਾਂਕਿ ਆਪਾਂ ਕਿਸੇ ਧਰਮ ਦੇ ਉੱਤੇ ਹਮਲਾ ਕਰਨ ਦੀ ਬਜਾਏ ਆਪਾਂ ਕੋਨਸੈਪਟ ਨੂੰ ਚੰਗੀ ਤਰ੍ਹਾਂ ਸਮਝਾਈਏ, ਤਾਂ ਮੈਨੂੰ ਜ਼ਿਆਦਾ ਕਿ ਲੋਕ ਮੈਨੂੰ ਲੱਗਦਾ ਕਿ ਲੋਕ ਛੇਤੀ ਸਮਝ ਜਾਣਗੇ, ਤੇ ਜ਼ਰੂਰੀ ਨਹੀਂ ਵੀ ਇੱਕ ਤੇ ਅਟੈਕ ਕਰਕੇ ਹੀ ਦੂਜੇ ਨੂੰ ਸਮਝਾਉਣਾ। ਗੀਤ ਸੁਣ ਰਹੇ ਸੀ ਦਸਵੰਧ, ਬਹੁਤ ਸੋਹਣਾ ਗੀਤ ਹੈ ਵੈਸੇ, ਤੇ ਕੋਈ ਕਨਸੈਪਟ ਜਿਹੜੇ ਆ ਉਹ ਕਈ ਕਲੀਅਰ ਨਹੀਂ ਹੁੰਦੇ, ਇਸ ਕਰਕੇ ਆਪਾਂ ਕਈ ਵਾਰੀ ਗਲਤ ਧਾਰਨਾ ਲੈ ਲੈਂਦੇ ਹਾਂ, ਪਰ ਜਿਹੜੇ ਸਿਧਾਂਤ, ਵੱਡੇ ਸਿਧਾਂਤ ਸਾਨੂੰ ਦਿੱਤੇ ਨੇ ਗੁਰੂ ਸਾਹਿਬਾਂ ਨੇ, ਤੇ ਆਪਾਂ ਉਹਨੂੰ ਦਰੁਸਤ ਕਰਦੇ ਹੋਏ, ਠੀਕ ਕਰਦੇ ਹੋਏ, ਜਿੱਦਾਂ ਉਹਨਾਂ ਨੇ ਸ਼ੁਰੂ ਕੀਤੇ ਸੀ ਉਦਾਂ ਵਾਪਸ ਉੱਥੇ ਹੀ ਰੱਖਣੇ ਆ, ਇਹ ਸਾਡਾ ਫਰਜ਼ ਬਣਦਾ ਅੱਜ ਅਸੀਂ ਉਹਨਾਂ ਦੇ ਉੱਤਰਾਧਿਕਾਰੀ ਆ ਜਾਂ ਉਹਨਾਂ ਦੇ ਰਿਪ੍ਰੈਜੈਂਟੇਟਿਵ ਆ ਇਸ ਵੇਲੇ ਉਹਨਾਂ ਸਿਧਾਂਤਾਂ ਨੂੰ ਦੇ ਉੱਤੇ ਖੜੇ ਹੋਣ ਦੇ ਲਈ। ਸੋ ਦੋਸਤੋ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਤੇ ਮੌਸਮ ਦੀ ਜਾਣਕਾਰੀ ਲੈ ਲਈਏ। ਅੱਜ ਦੱਸਿਆ ਕਿ ਥੰਡਰਸਟੋਰਮ ਆਉਣ ਦੇ ਪੂਰੇ ਚਾਂਸ ਹੈ ਈਸਟ ਕੋਸਟ ਦੇ ਉੱਤੇ, ਤੇ ਕੇਨਸ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ 30 ਡਿਗਰੀ ਤਾਪਮਾਨ, ਤੇ ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ 29 ਡਿਗਰੀ, ਕੌਫ ਸਾਰਬਰ ਦੇ ਵਿੱਚ ਵੀ ਇਸੇ ਤਰ੍ਹਾਂ 26 ਡਿਗਰੀ, ਔਰ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ ਸਿਡਨੀ ਦੇ ਵਿੱਚ 20 ਡਿਗਰੀ, ਕੈਨਬਰਾ ਦੇ ਵਿੱਚ ਬੱਦਲਵਾਈ ਹੋਏਗੀ 16 ਡਿਗਰੀ, ਮੈਲਬਰਨ ਦੇ ਵਿੱਚ 14, 17 ਡਿਗਰੀ ਐਡਲੇਡ 'ਚ, 26 ਡਿਗਰੀ ਤੇ ਗਰਜ ਨਾਲ ਛਿੱਟਾਂ ਪਰਥ ਦੇ ਵਿੱਚ, ਤੇ ਡਾਰਵਿਨ 'ਚ ਮੌਸਮ ਸੁੱਕਾ ਹੀ ਰਹੇਗਾ 35 ਡਿਗਰੀ, ਔਰ 30 ਡਿਗਰੀ ਤੱਕ ਸੂਈ ਪਹੁੰਚੇਗੀ ਐਲਿਸ ਸਪ੍ਰਿੰਗ ਦੇ ਵਿੱਚ, ਧੁੱਪ ਖਿੜੀ ਰਹੇਗੀ। ਔਰ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 20 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਦਿਨ ਸਾਫ਼ ਰਹੇਗਾ, 34 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਜੀ। ਤੇ ਇਸ ਤੋਂ ਬਾਅਦ ਕੁਛ ਸੁਨੇਹੇ ਜਿਹੜੇ ਸਾਡੇ ਸੱਜਣਾ ਮਿੱਤਰਾਂ ਦੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਜੀ ਆਇਆਂ ਨੂੰ। ਗੌਰਵ ਸ਼ਰਮਾ ਵਿਨੀਪੈਗ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਰਾਜਨੀਤਿਕ ਸੱਚ, ਇੱਕ ਕਹਾਵਤ ਹੈ ਕਿ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਇਹ ਵੀ ਸੱਚ ਹੈ ਕਿ ਕੁਛ ਖਾਣ ਵੇਲੇ ਇਹ ਬਰਾਬਰ ਹੋ ਜਾਂਦੀਆਂ ਹਨ। ਠੀਕ ਹੈ, ਸੁਖਵਿੰਦਰ ਸਿੰਘ ਭਾਜੀ ਵੀ ਆਏ ਨੇ ਪ੍ਰੋਗਰਾਮ 'ਚ, ਕੋਕਰ ਸਿੰਘ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਚਮਕੌਰ ਸਿੰਘ ਮਾਨ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲੁਧਿਆਣੇ ਵਾਲੇ ਐਡਲੇਟ ਤੋਂ, ਤੇ ਸਤਿ ਸ੍ਰੀ ਅਕਾਲ ਚਮਕੌਰ ਸਿੰਘ ਜੀ। ਪ੍ਰਗਟ ਚਾਂਗਲੀ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਡੇ ਨਾਲ ਸਤਿਕਾਰਯੋਗ ਅਜਮੇਰ ਸਿੰਘ ਜੀ ਵੀ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਸਵੰਧ ਹੈ ਜੀ 10ਵਾਂ ਅੱਧ, ਤੁਸੀਂ ਸਹੀ ਦੱਸਿਆ ਕਿ ਲਾਭ ਦਾ 10ਵਾਂ ਹਿੱਸਾ ਕੱਢਿਆ ਜਾਵੇ, ਉਸਦਾ ਅੱਧ ਭਾਵ 20ਵਾਂ ਹਿੱਸਾ ਗੁਰੂ ਦੇ ਸਿੱਧਾ ਭੇਂਟ ਕੀਤਾ ਜਾਵੇ, ਬਾਕੀ 20ਵਾਂ ਹਿੱਸਾ ਤੁਸੀਂ ਖੁਦ ਧਰਮ ਕਰਮ ਤੇ ਲਾ ਸਕਦੇ ਹੋ, ਧੀਆਂ ਭੈਣਾਂ ਵਿਦਿਆਰਥੀ ਲੋੜਵੰਦ ਭੁੱਖੇ ਬਿਮਾਰ ਤੇ ਖਰਚ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਂਝ ਪਾਈ ਆ। ਤੇ ਦੇਖੋ ਜਿਹੜਾ ਦਸਵੰਧ ਦੇ ਵਿੱਚ ਮੈਂ ਥੋੜੇ ਹੋਰ ਐਡ ਕਰਨਾ ਚਾਹੁੰਦਾ ਹੈ ਕਿ ਜਦੋਂ ਗੁਰੂ ਸਾਹਿਬ ਇਹ ਕੰਸੈਪਟ ਚਲਾ ਰਹੇ ਸੀ ਤਾਂ ਜਿਹੜਾ ਡਿਸਟ੍ਰੀਬਿਊਸ਼ਨ ਸੀਗਾ ਉਹ ਬਿਲਕੁਲ ਹੀ ਜ਼ੀਰੋ ਸੀ। ਜਿਹੜਾ ਵੀ ਦਾਨ ਪੁੰਨ ਕਰਦੇ ਸੀ ਉਹ ਕੁਛ ਪਰਿਵਾਰਾਂ ਦੇ ਪਿੰਡ ਦੇ ਵਿੱਚੋਂ ਜਾਂ ਇਲਾਕੇ ਚੋਂ ਉਹਨਾਂ ਦੇ ਹੀ ਪ੍ਰਾਪਰਟੀਆਂ ਬਣਦੀਆਂ ਸੀ, ਪਰ ਗੁਰੂ ਸਾਹਿਬ ਨੇ ਜਦੋਂ ਤੀਜੇ ਪਾਤਸ਼ਾਹ ਨੇ ਵੰਡਣਾ ਸ਼ੁਰੂ ਕੀਤਾ ਤਾਂ ਬੜਾ ਹੈਰਾਨੀਜਨਕ ਸਮਾਜ ਦੇ ਵਿੱਚ ਇੱਕ ਕੰਸੈਪਟ ਸੀ ਕਿ ਉਹ ਪਹਿਲੀ ਵਾਰੀ ਉਹਨਾਂ ਨੇ ਇਹੋ ਜਿਹੇ ਗੁਰੂ ਪੀਰ ਦੇਖੇ ਸੀ ਜਿਹੜੇ ਕੋਲੋਂ ਦੇ ਰਹੇ ਸੀ, ਵੰਡ ਰਹੇ ਸੀ ਚੀਜ਼ਾਂ ਲੋਕਾਂ ਨੂੰ, ਤੇ ਆਪਣੇ ਉਹਨਾਂ ਨੇ ਮਹਿਲ ਮਨਾਰੇ ਨਹੀਂ ਬਣਾਏ। ਸੋ ਉਹਨਾਂ ਨੇ ਸਾਰਾ ਕੁਛ ਵੰਡਿਆ, ਕਿੰਨੇ ਸਰੋਵਰ ਬਣਾਏ, ਖੂਹ ਲਵਾਏ, ਜਿੰਨੇ ਸੋਕੇ ਪਏ ਉਹਨਾਂ ਦੇ ਵਿੱਚ ਅੰਨਰਸ਼ਦ ਪਹੁੰਚਾਇਆ, ਦਵਾਈਆਂ ਵੰਡੀਆਂ। ਸੋ ਉਹ ਬਹੁਤ ਵੱਡਾ ਕੰਸੈਪਟ ਚਲਾਇਆ ਗੁਰੂ ਸਾਹਿਬ ਨੇ, ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਸਾਹਿਬ। 10ਵੇਂ ਗੁਰੂ ਸਾਹਿਬ ਨੇ ਤਾਂ ਆਪਣੇ ਪਰਿਵਾਰ ਵੀ ਵਾਰੇ, ਲੋਕਾਂ ਦੇ ਲਈ ਆਪ ਵੀ ਵਾਰਿਆ, ਪਰਿਵਾਰ ਵੀ ਵਾਰੇ ਸਾਰੇ। ਸੋ ਮਤਲਬ ਇਸ ਲੈਵਲ ਤੱਕ ਜਿਹੜੀ ਆ ਲੋਕ ਸੇਵਾ ਆ, ਵੀ ਆਪਾਂ ਉਹਨਾਂ ਦੇ ਜਿਹੜੇ ਕੰਸੈਪਟ ਆ ਉਹਨਾਂ ਨੂੰ ਅੱਗੇ ਤੋਰਨਾ ਹੈ, ਨਾ ਕਿ ਉਹਨਾਂ ਨੂੰ ਭੰਡ ਭੰਡ ਕੇ ਅਸੀਂ ਆਪਣੀ ਜਿਹੜੀ ਆ ਹੋਸ਼ਾਪਣ ਦਿਖਾਲਣਾ ਹੈ। ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ। ਰਾਜਵਿੰਦਰ ਕੱਕ ਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ ਰਾਜਵਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚਲੋ ਹੁਣ ਇੱਦਾਂ ਹੈ ਵੀ ਅਮਰੀਕ ਸਿੰਘ ਫਲੋਰਾ ਆਉਂਦੇ ਹੀ ਹੋਣੇ, ਉਹ ਵੀ ਰੈਡੀ ਹੁੰਦੇ ਹੋਣੇ ਆ, ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਥੋੜ੍ਹੀ ਦੇਰ ਬਾਅਦ। ਤੇ ਤੁਹਾਨੂੰ ਨਾ ਇੱਕ ਮੈਂ ਗੀਤ ਸੁਣਾਉਣਾ ਚਾਹੁੰਦਾ। ਵੈਸੇ ਕੁਮਾਰ ਸਾਨੂੰ ਦੇ ਬੜੇ ਫੈਨ ਨੇ, ਸਾਡੇ ਜ਼ਮਾਨੇ ਦਾ ਸਿੰਗਰ ਹੈ, ਉਹਦਾ ਇੱਕ ਫਿਲਮ ਆਈ ਸੀ ਆਸ਼ਕੀ, ਤੇ ਤੁਹਾਨੂੰ ਫਿਰ ਆਸ਼ਕੀ ਦਾ ਇੱਕ ਗੀਤ ਸੁਣਾਉਂਦੇ ਆ। ਤੇ ਇਹ ਬੜਾ ਚੱਲਿਆ ਸੀ, ਫਿਲਮ ਵੀ ਬੜੀ ਚੱਲੀ ਸੀ, ਤੇ ਮਿਊਜ਼ਿਕ ਬੜਾ ਜ਼ਬਰਦਸਤ ਸੀਗਾ, ਤੇ ਅਨੁਰਾਧਾ ਪੌਡਵਾਲ ਤੇ ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।
धीरे से मेरी जिंदगी में आना, धीरे धीरे से दिल को चुराना। तुमसे प्यार हमें है कितना जाने जाना, तुमसे मिलकर तुमको है बताना।
ਗੱਲ ਇਹ ਹੈ ਕਿ ਅਮਰੀਕਾ ਦੀਆਂ ਵੀ ਗੱਲਾਂ ਕਰਨੀਆਂ ਅਮਰੀਕ ਸਿੰਘ ਜੀ। ਤੁਹਾਡਾ ਨਾਮ ਵੈਸੇ ਅਮਰੀਕ, ਹਾਂਜੀ ਤੁਸੀਂ ਅਮਰੀਕਾ ਦੇ ਜ਼ਿਆਦਾ ਖਿਆਲ ਰੱਖਦੇ ਹੋ, ਪਰ ਇੱਕ ਵਾਰੀ ਦੱਸ ਦਈਏ ਜੀ, ਜਿਹੜਾ ਅਮਰੀਕਾ ਨਾਂ ਰੱਖਿਆ ਗਿਆ ਜੀ, ਉਹ ਰਾਜਾ ਅਮਰੀਕ ਹੋਇਆ ਇੱਕ ਬੜਾ ਮਸ਼ਹੂਰ, ਤੇ ਇਸ ਤੋਂ ਹੀ ਅਮਰੀਕਾ ਤੋਂ ਅਮਰੀਕ ਸਿੰਘ ਦਾ ਨਾਮ ਨਹੀਂ ਹੈਗਾ, ਰਾਜੇ ਅਮਰੀਕ ਤੋਂ ਅਮਰੀਕ ਸਿੰਘ ਦਾ ਨਾਮ ਹੈ। ਤੇ ਪਹਿਲਾਂ ਇੱਦਾਂ ਕਰਦੇ ਹਾਂ ਕਿ ਕੁਛ ਕ੍ਰਿਕਟ ਦੀਆਂ ਗੱਲਾਂ ਕਰਦੇ ਹਾਂ ਕਿ ਭਾਰਤ ਜਿੱਤ ਤਾਂ ਗਿਆ, ਟਰਾਫੀ ਤਾਂ ਜਿੱਤ ਗਿਆ ਹੈ, ਪਰ ਅਮਰੀਕ ਜੀ ਕਿ ਵਾਕਿਆ ਜਿੱਤਿਆ?
ਇਹ ਦੇਖਣ ਵਿਚ ਕਾਫੀ ਕੱਲ ਮਿਲਿਆ ਤੇ ਅਖੀਰਲੇ ਓਵਰ ਤੱਕ ਅਮਨਦੀਪ ਕਾਫੀ ਰੋਮਾਂਚਕ ਖੇਡ ਬਣੀ ਰਹੀ ਤੇ ਆਖਰੀ ਓਵਰ ਦੇ ਵਿਚ 6 ਰਨ ਚਾਹੀਦੇ ਸੀ, 6 ਗੇਂਦਾਂ ਹੋਣੀਆਂ ਇੱਕ ਓਵਰ ਦੇ ਵਿਚ
ਹਾਂਜੀ
ਤੇ ਉਹ ਅਖੀਰਲੀ ਗੇਂਦ ਤੇ 1 ਰਨ ਚਾਹੀਦਾ ਸੀ ਤੇ ਇੱਕੋ ਇੱਕ ਬਾਲ ਸੀ ਤੇ ਇੱਕੋ ਰਨ ਚਾਹੀਦਾ ਸੀ। ਦੇਖੋ ਕਿੰਨਾ ਰੋਮਾਂਚਕ ਸਥਿਤੀ ਬੰਗਲਾਦੇਸ਼ ਨੇ ਪੈਦਾ ਕਰ ਦਿੱਤੀ ਸੀ ਤੇ ਮੇਰੇ ਖਿਆਲ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਭਾਰਤੀ ਵੀ ਉਸ ਮੈਚ ਨੂੰ ਦੇਖ ਰਹੇ ਹੋਣਗੇ ਵਿਦੇਸ਼ਾਂ ਵਿਚ ਵੀ। ਇੱਕ ਸਮੇਂ ਤਾਂ ਤੁਹਾਡੀ ਸਿਮਤੀ ਜਿਹੜੇ ਬੰਗਲਾਦੇਸ਼ ਨਾਲ ਚਲੇ ਗਈ ਸੀ ਤੇ ਇਹ ਕਾਫੀ ਰੋਮਾਂਚਕ ਮੈਚ ਰਿਹਾ ਤੇ ਟਰਾਫੀ ਭਾਰਤ ਜਿੱਤ ਕੇ ਮੇਰੇ ਖਿਆਲ ਦੇ ਵਿਚ ਦਿਲ ਜਿਹੜੇ ਉਥੋਂ ਜਿੱਤ ਕੇ ਬੰਗਲਾਦੇਸ਼ੀ ਲੈ ਗਏ ਲੋਕਾਂ ਦੇ।
ਚਲੋ ਬਹੁਤ ਵਧੀਆ। ਵੈਸੇ ਬੰਗਲਾਦੇਸ਼ ਅਫਗਾਨਿਸਤਾਨ ਨੇ ਵੀ ਕਾਫੀ ਕਾਰਗੁਜ਼ਾਰੀ ਵਧੀਆ ਕੀਤੀ ਹੈ ਇਸ ਮੈਚ ਦੇ ਵਿਚ ਸੁਣਨ ਤੇ।
ਬਿਲਕੁਲ ਬਿਲਕੁਲ ਅਮਨਦੀਪ, ਅਫਗਾਨਿਸਤਾਨ ਨੇ ਵੀ ਜਿਹੜਾ ਭਾਰਤ ਨਾਲ ਮੈਚ ਖੇਡਿਆ ਸੀ ਉਹ ਟਾਈ ਮੈਚ ਕਰ ਦਿੱਤਾ ਸੀ, ਉਹ ਵੀ ਇਦਾਂ ਰੋਮਾਂਚਕ ਰਿਹਾ ਸੀ। ਭਾਰਤ ਨੂੰ ਅਖੀਰਲੀ ਗੇਂਦ ਤੇ ਟਾਈ ਮੈਚ, ਹੁਣ ਅਖੀਰਲੇ ਓਵਰ ਦੀ 5ਵੀਂ ਗੇਂਦ ਤੇ, ਕੱਲ ਵੀ ਮੈਚ ਟਾਈ ਹੋਇਆ ਸੀ ਤੇ ਅਖੀਰਲੇ ਓਵਰ ਦੀ 5ਵੀਂ ਗੇਂਦ ਤੇ ਅਫਗਾਨਿਸਤਾਨ ਮੈਚ ਵਾਲਾ ਵੀ ਮੈਚ ਜਿਹੜਾ ਸੀ ਉਹ ਵੀ ਟਾਈ, ਲੇਕਿਨ ਅਫਗਾਨਿਸਤਾਨ ਨੇ ਉਹਨੂੰ ਟਾਈ ਅਖੀਰਲੇ ਤੇ ਵਿਕਟ ਕੇ ਭਾਰਤ ਦੀ ਆਖਰੀ, ਤੇ ਜਿਹੜਾ ਕੱਲ ਵਾਲਾ ਮੈਚ ਸੀ ਇਹਦੇ ਵਿਚ ਅਖੀਰਲੀ ਗੇਂਦ ਤੇ ਭਾਰਤ ਨੇ ਰਨ ਨੇ ਉਸਕੋ ਮੈਚ ਨੂੰ ਜਿੱਤਿਆ, ਇੰਨਾ ਹੀ ਫਰਕ ਸੀ। ਲੇਕਿਨ ਦੋਨੋਂ ਮੈਚ ਬੜੇ ਵਧੀਆ ਖੇਡੇ ਇਹਨਾਂ, ਜਿਹੜੀਆਂ ਅੰਡਰ ਅੰਡਰ ਕਹਿੰਦੇ ਨਾ ਅੰਡਰ ਡੋਗ ਟੀਮ ਹੈ, ਇਹ ਬਹੁਤ ਵਧੀਆ ਕੀਤਾ ਖੇਡਿਆ ਤੇ ਅਫਗਾਨਿਸਤਾਨ ਤਾਂ ਮੈਨੂੰ ਲੱਗਦਾ ਕਿ ਕਾਫੀ ਉਭਰ ਕੇ ਵਧੀਆ ਇੱਕ ਟੀਮ ਸਾਹਮਣੇ ਆ ਰਹੀ ਹੈ ਕ੍ਰਿਕਟ ਦੇ ਜਗਤ ਦੇ ਵਿਚ, ਚੜ੍ਹ ਦਾ ਸਤਾਰਾ ਹੈ ਕ੍ਰਿਕਟ ਦੇ ਅਸਮਾਨ ਵਿਚ, ਤੇ ਮੇਰੇ ਖਿਆਲ ਦੇ ਵਿਚ ਅੱਗੇ ਜਾ ਕੇ ਇਹ ਬਹੁਤ ਵਧੀਆ ਟੀਮ ਬਣਨ ਵਾਲੀ ਹੈ ਤੇ ਉਹਨੂੰ ਵਰਲਡ ਕੱਪ ਦੇ ਵਿਚ ਵੀ ਮੇਰੇ ਖਿਆਲ ਦੇ ਵਿਚ ਐਂਟਰੀ ਮਿਲ ਚੁੱਕੀ ਹੈ, ਜਿਹੜਾ ਇੰਗਲੈਂਡ ਦੇ ਵਿਚ ਹੋਣਾ ਅਗਲੇ ਸਾਲ 2019 ਦੇ ਵਿਚ, ਤੇ ਬਹੁਤ ਵਧੀਆ ਇੱਕ ਹੋਰ ਨੇਸ਼ਨ ਜਿਹੜਾ ਨੇਸ਼ਨ ਜਿਹੜਾ ਕ੍ਰਿਕਟ ਜਗਤ ਨੂੰ ਮਿਲਿਆ ਅਫਗਾਨਿਸਤਾਨ ਦੇ ਰੂਪ ਦੇ ਵਿਚ
ਜੀ। ਚਲੋ ਹਾਂਜੀ, ਕ੍ਰਿਕਟ ਦੀ ਤਾਂ ਇਹ ਨਿਊਜ਼ ਸੀਗੀ ਤੇ ਹੁਣ ਥੋੜੀ ਜਿਹੀਆਂ ਖਬਰਾਂ ਹੋਰ ਵੀ ਆਪਾਂ ਝਾਤੀ ਮਾਰਦੇ ਆਂ। ਅਮਰੀਕ ਜੀ, ਕੱਲ ਇੰਡੋਨੇਸ਼ੀਆ ਦੇ ਵਿਚ ਸੁਨਾਮੀ ਫੇਰ ਆਈ ਹੈ, ਖਬਰਾਂ ਬਣ ਰਹੀਆਂ ਨੇ ਤੇ 3 ਮੀਟਰ ਉੱਚੀ ਸੁਨਾਮੀ ਹੋਈ ਹੈ ਕਿਉਂਕਿ ਭੂਚਾਲ ਆਇਆ ਸਮੁੰਦਰ ਦੇ ਵਿਚ, ਤਾਂ ਹੁਣ ਉਸ ਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਹਲੇ ਪਤਾ ਲੱਗਾ ਕਿੰਨਾ ਹੋਇਆ ਤੇ ਹੁਣ ਤਿੰਨੇ ਚੜ੍ਹ ਗਏ ਤੇ ਪਤਾ ਲੱਗੂਗਾ, ਪਰ ਥੋੜਾ ਜਿਹਾ ਮਤਲਬ ਫਿਰ ਮੌਸਮ ਜਿਹੜਾ ਆ ਟਰਬੁਲੈਂਟ ਹੋ ਰਿਹਾ ਦੁਨੀਆਂ ਦੇ ਵਿਚ। ਆਪਾਂ ਪਿਛਲੇ 2-3 ਹਫ਼ਤੇ ਤੋਂ ਦੇਖ ਰਹੇ ਹਾਂ ਕਿ 2-3 ਸਮੁੰਦਰੀ ਤੂਫਾਨ, ਹਨੇਰੀਆਂ, ਝੱਖੜ, ਸੋਕੇ, ਮੀਂਹ ਆਵਾਗੌਣ ਤੇ ਹੁਣ ਭੂਚਾਲ ਤੇ ਸੁਨਾਮੀ, ਸੋ ਰੱਬ ਭਲੀ ਕਰੇ ਜੀ। ਤਾਂ ਉਸ ਤੋਂ ਬਾਅਦ ਚੱਲਦੇ ਆ ਜੀ, ਥੋੜੀ ਖਬਰਾਂ ਭਾਰਤ ਦੀਆਂ ਆਪਾਂ ਸਾਂਝੀਆਂ ਕਰ ਰਹੀਆਂ ਤੇ AIG ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਹੋਇਆ। ਕਾਨੂੰਨ ਦੀ ਵਿਦਿਆਰਥਣ ਦੀ ਸ਼ਿਕਾਇਤ ਤੇ IG ਵਿਭੂ ਰਾਜ ਨੇ ਕੀਤੀ ਸੀ ਜਾਂਚ ਤੇ AIG ਰਣਧੀਰ ਸਿੰਘ ਉੱਪਲ ਦੇ ਉੱਤੇ ਜਿਹੜਾ ਆ ਉਹ ਕੇਸ ਦਰਜ ਕੀਤਾ ਆ। ਤੇ ਉਧਰ ਇੱਕ ਹੋਰ ਖਬਰ ਆ ਰਹੀ ਜਿਹੜੀ ਕਿ ਫਰੰਟ ਪੇਜ ਤੇ ਬਣੀ ਹੋਈ ਆ, ਉਹ ਹੈਗੀ ਆ ਜੀ, ਸਬਰੀਮਾਲਾ ਮੰਦਰ ਚ ਔਰਤਾਂ ਨੂੰ ਦਾਖਲੇ ਦਾ ਮਿਲਿਆ ਹੱਕ, ਸੁਪਰੀਮ ਕੋਰਟ ਨੇ 800 ਸਾਲ ਪੁਰਾਣੀ ਪ੍ਰਥਾ ਕੀਤੀ ਖਤਮ। ਤੇ ਮੈਂ ਇਹ ਦੱਸਦਾ ਕਿ ਇਹ ਜਿਹੜਾ ਮੰਦਰ ਹੈ ਇਹ ਤਿਰੁਵਨੰਤਪੁਰਮ ਤੋਂ 175 ਕਿਲੋਮੀਟਰ ਦੂਰ ਪਹਾੜੀਆਂ ਦੇ ਵਿਚ ਹੈ ਤੇ ਇਹ ਸਾਲ ਵਿਚ ਸਿਰਫ 3 ਮਹੀਨੇ ਨਵੰਬਰ ਤੋਂ ਜਨਵਰੀ ਤੱਕ ਖੁੱਲਿਆ ਰਹਿੰਦਾ ਹੈ ਤੇ ਪੁਰਾਣਿਕ ਕਥਾਵਾਂ ਮੁਤਾਬਕ ਭਗਵਾਨ ਅਯੱਪਾ ਨੂੰ ਭਗਵਾਨ ਸ਼ਿਵ ਤੇ ਮੋਹਿਨੀ ਭਾਵ ਵਿਸ਼ਨੂੰ ਦੇ ਇਕ ਰੂਪ ਦਾ ਪੁੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਇਕ ਨਾਂ ਹਰੀਪੁੱਤਰ ਵੀ ਹੈ, ਇਹ ਦੱਖਣ ਦਾ ਤੀਰਥ ਅਖਵਾਉਂਦਾ ਹੈ ਦੱਖਣ ਦੇ ਵਿਚ। ਸੋ ਇੱਥੇ ਔਰਤਾਂ ਨੂੰ ਮਨਾਹੀ ਸੀ ਜਾਣ ਤੋਂ ਪਿਛਲੇ 800 ਸਾਲ ਤੋਂ ਤੇ ਸੁਪਰੀਮ ਕੋਰਟ ਨੇ ਇਸ ਨੂੰ ਹੱਕ ਦਿੱਤੇ ਨੇ ਕਿ ਇੱਥੇ ਜਾ ਸਕਦੇ ਨੇ। ਸੋ ਅਮਰੀਕ ਜੀ, ਕਾਫੀ ਜਿਹੜੇ ਸੁਪਰੀਮ ਕੋਰਟ ਹੈ ਜਾਂ ਕੋਰਟਾਂ ਆ ਉਹ ਕਰ ਰਹੀਆਂ ਨੇ, ਹੱਕ ਦੇ ਰਹੀਆਂ ਨੇ, ਛੱਡ ਰਹੀਆਂ ਨੇ। ਇੱਕ ਹੱਕ ਹੋਰ ਵੀ ਦਿੱਤਾ ਗਿਆ ਸੀ ਕਿ ਜਿਹੜਾ ਅਡਲਟਰੀ ਆ
ਜਦੋਂ ਤੁਸੀਂ ਮੈਰੀਟਲ ਲਾਈਫ ਹੈ, ਤੁਹਾਡੀ ਵੈਧਤਾ ਲਾਈਫ ਹੈ, ਉਹਦੇ ਵਿਚ ਤੁਸੀਂ ਅਗਰ ਸੰਬੰਧ ਬਣਾਉਂਦੇ ਹੋ ਕਿਸੇ ਹੋਰ ਬੰਦੇ ਨਾਲ ਜਾਂ ਉਦੋਂ ਮਤਲਬ ਔਰਤਾਂ ਨੂੰ ਉਹ ਅਪਰਾਧਕ ਮਾਮਲਾ ਮੰਨਿਆ ਜਾਂਦਾ ਸੀ, ਕ੍ਰਿਮੀਨਲ। ਹੁਣ ਉਸ ਨੂੰ ਵੀ ਹਟਾ ਦਿੱਤਾ ਗਿਆ ਕਿ ਮਤਲਬ ਇਸ ਦੇ ਉੱਤੇ ਨਾ ਕਾਫੀ ਚਰਚਾ ਚੱਲ ਰਹੀ ਹੈ ਕਿ ਕੀ ਇਹ ਠੀਕ ਹੈ ਜਾਂ ਨਹੀਂ ਠੀਕ ਹੈ। ਮੇਰੇ ਹਿਸਾਬ ਨਾਲ ਤਾਂ ਜਦੋਂ ਤੁਸੀਂ ਵੈਨ ਯੂ ਗੈਟ ਮੈਰਿਡ, ਠੀਕ ਹੈ, ਤੁਹਾਡਾ ਭਾਵਨਾਤਮਕ ਫਰਜ਼ ਤਾਂ ਬਣਦਾ ਹੀ ਬਣਦਾ ਆ, ਪਰ ਮੈਨੂੰ ਲੱਗਦਾ ਕਾਨੂੰਨੀ ਫਰਜ਼ ਵੀ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਉਸ ਵਿਆਹ ਦੇ ਬੰਧਨ ਦੇ ਵਿਚ ਬੰਧੇ ਹੋਏ ਹੋ, ਚਾਹੇ ਉਹ ਧਰਮ ਦੇ ਛਤਰਛਾ ਹੇਠਾਂ ਵਿਆਹ ਕਰਾਇਆ, ਚਾਹੇ ਤੁਸੀਂ ਕੋਰਟ ਦੀ ਤੋਂ ਸਰਟੀਫਿਕੇਟ ਲਏ ਆ, ਕੋਰਟ ਦੀ ਛਤਰਛਾ ਹੇਠਾਂ ਕਰਾਏ ਆ, ਤਾਂ ਇਹੋ ਜਿਹੜੇ ਉਹ ਵਿਆਹ ਦੀ ਡੈਫੀਨੇਸ਼ਨ ਤੋਂ ਬਾਹਰ ਜਾਣਾ ਉਹ ਅਪਰਾਧਕ ਮਾਮਲਾ ਹੀ ਹੋਣਾ ਚਾਹੀਦਾ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਅਮਦੀਪ? ਇਹ ਜਿਹੜਾ ਤੁਸੀਂ ਗੱਲ ਕਹੀ ਹੈ ਬੜੀ ਟੈਕਨੀਕਲ ਜਿਹੀ ਗੱਲ ਆ, ਐਥੀਕਲ ਗੱਲ ਆ, ਮੋਰਲ ਗੱਲ ਆ। ਜਿਸ ਵੇਲੇ ਤੁਹਾਡਾ ਵਿਆਹ ਹੋ ਜਾਂਦਾ, ਵਿਆਹ ਤੋਂ ਪਹਿਲਾਂ ਵੀ ਜਿਹੜੀ ਮੋਰੈਲਿਟੀ ਆ ਜਾਂ ਐਥੀਕਲ ਵੈਲਿਊਜ ਆ ਉਹ ਤੁਹਾਡੇ ਤੇ ਲਾਗੂ ਹੋਣੀਆਂ, ਤੇ ਅਗਰ ਤੁਸੀਂ ਐਥੀਕਲ ਵੈਲਿਊ ਨੂੰ ਫਾਲੋ ਕਰਦੇ ਆ, ਜੇ ਤੁਸੀਂ ਧਾਰਮਿਕ ਆ, ਤੇ ਇਹ ਸਮੱਸਿਆ ਪੈਦਾ ਹੀ ਨਹੀਂ ਹੁੰਦੀ। ਜਿਹੜੀ ਸਮੱਸਿਆ ਬਾਰੇ ਤੁਸੀਂ ਗੱਲ ਕਰ ਰਹੇ, ਪੈਦਾ ਹੀ ਨਹੀਂ ਹੁੰਦੀ ਜੇ ਤੁਸੀਂ ਧਾਰਮਿਕ ਆ। ਜਿਸ ਵੇਲੇ ਤੁਸੀਂ ਧਾਰਮਿਕ ਹੁੰਦੇ ਆ ਤਾਂ ਵੇ ਆਫ ਲਾਈਫ ਨੂੰ, ਤੁਸੀਂ ਲਾਈਫ ਨੂੰ ਜੀਣ ਦਾ ਇੱਕ ਤੁਹਾਡੇ ਕੋਲ ਤਰੀਕਾ ਹੁੰਦਾ ਹੈ, ਉਹਦੇ ਵਿੱਚ ਐਥੀਕਲ ਵੈਲਿਊਜ ਹੁੰਦੀਆਂ, ਮੋਰਲ ਵੈਲਿਊਜ ਹੁੰਦੀਆਂ। ਤੇ ਜਿਸ ਵੇਲੇ ਤੁਸੀਂ ਐਥੀਕਲ ਅਤੇ ਮੋਰਲ ਅਤੇ ਧਾਰਮਿਕ ਵੈਲਿਊ ਤੋਂ ਪਿੱਛੇ ਹਟ ਕੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਕਾਨੂੰਨ ਅਮਨਦੀਪ ਇਹਦੇ ਵਿੱਚ ਕੋਈ ਬਹੁਤੀ ਮਦਦ ਨਹੀਂ ਕਰ ਸਕੂਗਾ। ਜਿੱਦਾਂ ਤੁਸੀਂ ਕਾਨੂੰਨ ਬਣਨਾ ਚਾਹੀਦਾ, ਕਾਨੂੰਨ ਦੇ ਅਧਿਕਾਰ ਦੇ ਵਿੱਚ ਹੋਣਾ ਚਾਹੀਦਾ। ਜਿੱਥੇ ਧਰਮ ਅਤੇ ਵੈਲਿਊ ਆ ਗਈਆਂ ਉੱਥੇ ਕਾਨੂੰਨ ਜਿਹੜਾ ਬਣ ਤਾਂ ਸਕਦਾ, ਕਈ ਕਾਨੂੰਨ ਬਣੇ ਵੀ ਹੁੰਦੇ ਆ, ਦੰਦ ਹੁੰਦੇ ਆ, ਲੇਕਿਨ ਉਹਨਾਂ ਨੂੰ ਲਾਗੂ ਕਰਨਾ ਬੜਾ ਮੁਸ਼ਕਲ ਹੁੰਦਾ, ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨੀ ਬੜੀ ਮੁਸ਼ਕਲ ਹੁੰਦੀ ਹੈ। ਮੇਰੇ ਖਿਆਲ ਦੇ ਵਿੱਚ ਅਗਰ ਇਹਦੇ ਬਾਰੇ ਤੁਸੀਂ ਕਾਨੂੰਨ ਬਣਾ ਵੀ ਲਓਗੇ ਤਾਂ ਉਹ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਹੋਏਗਾ। ਮੇਰੇ ਖਿਆਲ ਦੇ ਐਥੀਕਲ ਅਤੇ ਮੋਰਲ ਵੈਲਿਊ ਨੂੰ ਲੈ ਕੇ ਚਲਾਉਣਾ ਚਾਹੀਦਾ, ਕਾਨੂੰਨ ਦੀ ਸਾਨੂੰ ਆੜ ਲੈਣੀ ਨਹੀਂ ਚਾਹੀਦੀ। ਕਾਨੂੰਨ ਦੀਆਂ ਹੋਰ ਆੜਾਂ, ਕਾਨੂੰਨ ਦੀਆਂ ਆੜਾਂ ਲੈ ਕੇ ਤੁਸੀਂ ਕਿੰਨੇ ਸਮਾਜ ਸੁਧਾਰ ਕਰ ਲਏ ਆ। ਕਾਨੂੰਨ ਕਿੱਥੋਂ ਤੱਕ ਸਾਰਥ ਹੁੰਦਾ? ਪਹਿਲਾਂ ਜਿਹੜੀਆਂ ਸਾਡੀਆਂ ਕੋਰਟਸ ਆ ਉਹ ਤਾਂ ਭਰੀਆਂ ਪਈਆਂ ਅਪਰਾਧਿਕ ਕਾਨੂੰਨਾਂ ਜਾਂ ਦੂਜੇ ਮਾਮਲਿਆਂ ਦੇ ਨਾਲ, ਜਿਹੜੇ ਕਿ ਨਜਿੱਠੇ ਹੀ ਨਹੀਂ ਜਾ ਰਹੇ, ਬਹੁਤ ਦੇਰ ਤੋਂ ਪਏ ਆ। ਜਿਹੜੇ ਕੰਪਨੀਆਂ ਦੇ ਕਈ ਮਾਮਲੇ ਹੁੰਦੇ, ਤੁਹਾਡੇ ਸੋਸ਼ਲ ਇਸ਼ੂਜ ਪਏ ਆ, ਕਈ ਹੋਰ ਮਾਮਲੇ ਪਏ ਆ ਕਾਨੂੰਨ ਭਾਰਤ ਵਿੱਚ, ਇਕਦਮ ਇਹ ਕਾਨੂੰਨ ਬਣਾ ਕੇ, ਤੇ ਇਹਦੇ ਵਿੱਚ ਤਾਂ ਸਿਰਫ ਜਿਹੜੀਆਂ ਕੋਰਟਾਂ ਆ ਉਹਦੇ ਵਿੱਚ ਮਾਮਲਿਆਂ ਨੂੰ ਦਾਖਲ ਕਰਨਾ ਹੀ ਮੇਰੇ ਖਿਆਲ ਚ ਹੋਊਗਾ, ਉਹਨਾਂ ਦੀ ਗਿਣਤੀ ਵਧੂਗੀ, ਲੇਕਿਨ ਇਹਦਾ ਕੋਈ ਇਹ ਹੱਲ ਨਹੀਂ ਹੋਏਗਾ ਇਸ ਸਮੱਸਿਆ ਦਾ। ਹੱਲ ਤਾਂ ਇਹੀ ਆ ਕਿ ਤੁਹਾਡੀ ਆਮ ਜ਼ਿੰਦਗੀ ਵਿੱਚ ਮੋਰਲ ਅਤੇ ਐਥੀਕਲ ਵੈਲਿਊਜ ਐਪਲੀਕੇਬਲ ਹੋਣੀਆਂ ਚਾਹੀਦੀਆਂ, ਅਗਰ ਉਹ ਹੁੰਦੀਆਂ ਤਾਂ ਹੀ ਇਹ ਸਮੱਸਿਆ ਦਾ ਹੱਲ ਹੋ ਸਕਦਾ, ਅਦਰਵਾਈਜ਼ ਨਹੀਂ।
ਅਮਰੀਕ ਜੀ, ਇਸ ਮੰਦਰ ਦੀ ਜਿਹੜੀ ਐਂਟਰੀ ਦੇ ਮਾਮਲੇ ਦੇ ਵਿੱਚ ਜਸਟਿਸ, ਇੱਕ ਲੇਡੀ ਜਸਟਿਸ ਹੈ, ਜਸਟਿਸ ਇੰਦੂ ਮਲਹੋਤਰਾ, ਉਨ੍ਹਾਂ ਨੇ ਆਪਣੀ ਰਾਏ ਦਿੱਤੀ ਹੈ। ਕਹਿੰਦੇ ਵੀ ਇਹ ਜਿਹੜਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਰ ਰਹੀ ਹੈ ਇਹਦੀ ਕੋਈ ਲੋੜ ਹੀ ਨਹੀਂ ਹੈਗੀ, ਰਾਈਟ? ਕਹਿੰਦੇ ਵਾਈ ਆਰ ਦੇ ਡੂਇੰਗ। ਜਿਹੜਾ ਧਰਮ ਹੈ, ਧਰਮ ਕਾਨੂੰਨ ਦੀ ਨਿਗਾਹ ਦੇ ਵਿਚ ਜਾਂ ਰਾਜ ਭਾਗ ਦੇ ਕਾਨੂੰਨ ਦੇ ਵਿਚ ਕੋਈ ਜ਼ਰੂਰੀ ਨਹੀਂ ਹੈਗਾ, ਜਿਹੜੀ ਵੈਲ ਉਹ ਇਸ ਮਾਮਲੇ ਲਈ ਨਹੀਂ ਹੈਗਾ, ਲੋਕਾਂ ਦੀ ਭਾਵਨਾਵਾਂ ਦੇ ਲਈ ਨਹੀਂ ਹੈਗਾ, ਉਹ ਹੈਗਾ ਪ੍ਰਸ਼ਾਸਨ ਵਾਸਤੇ ਕਿ ਜਿਹੜੀ ਲੋਕਾਂ ਨੂੰ ਫੈਸਿਲਿਟੀਆਂ ਦੇਣੀਆਂ, ਉਨ੍ਹਾਂ ਨੂੰ ਕਿੱਦਾਂ ਮੈਨੇਜ ਕਰਨਾ, ਕ੍ਰਾਈਮ ਨੂੰ ਕਿੱਦਾਂ ਰੋਕਣਾ ਆ। ਪੀ ਜਿਹੜੀ ਇਹ ਧਾਰਮਿਕ ਭਾਵਨਾਵਾਂ, ਕਿ ਕੋਈ ਕਿਸੇ ਵੀ ਧਰਮ ਨੂੰ ਫਾਲੋ ਕਰਦਾ ਹੈ, ਜੇ ਹੁਣ ਕੋਈ ਔਰਤਾਂ ਨੂੰ ਪ੍ਰੋਬਲਮ ਹੈ ਉਹ ਨਾ ਫਾਲੋ ਕਰਨਾ ਉਹਨੂੰ, ਉਸ ਧਰਮ ਨੂੰ ਜਿਹੜਾ ਧਰਮ ਆਫਰ ਕਰਦਾ ਹੈ ਉਧਰ ਜਾ ਸਕਦੇ, ਆਪਣੀ ਚੋਇਸ ਹੈ। ਜਦੋਂ ਕੋਰਟ ਜਾਂ ਗਵਰਨਮੈਂਟ ਇੰਟਰਫੇਅਰ ਕਰਦੀ ਹੈ ਉਸ ਧਰਮ ਦੇ ਵਿਚ ਤਾਂ ਉਹ ਸਮੱਸਿਆ ਬਣ ਜਾਂਦੀ। ਹੁਣ ਉਨ੍ਹਾਂ ਨੇ ਕਿਹਾ ਕਿ ਜਿਹੜੀ ਸਤੀ ਦੀ ਸਮੱਸਿਆ ਸੀਗੀ, ਸਤੀ ਪ੍ਰਥਾ ਸੀਗੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਧਰਮ ਨਾਲ ਜੋੜ ਲਈ ਗਈ ਸੀ, ਉੱਥੇ ਇੰਟਰਫੇਅਰ ਕਰਨਾ ਬਣਦਾ ਆ। ਉਹ ਸ਼ੀ ਮੈਨੂੰ ਉਹ ਸਹੀ ਲੱਗ ਰਹੀ ਹੈ, ਮਤਲਬ ਦ ਵੇ ਸ਼ੀ ਸੈਡ ਇਟ, ਕਿ ਜਦੋਂ ਕੋਈ ਵੀ ਧਰਮ, ਚਾਹੇ ਉਹ ਕਿਸੇ ਦੀ ਜਾਨ ਦੇ ਲਈ ਹਾਨੀਕਾਰਕ ਬਣ ਜਾਵੇ, ਕੋਈ ਵੀ ਉਹਦੀ ਜਿਹੜੀ ਪ੍ਰਥਾ ਆ, ਵੀ ਜਿਸ ਤਰ੍ਹਾਂ ਇੱਕ ਮਰਨ ਵਰਤ ਰੱਖਦੇ ਆ ਨਾ, ਇੱਕ ਕੁੜੀ ਪਿੱਛੇ ਜੇ 14 ਸਾਲਾਂ ਦੀ ਮਰੀ ਆ, ਜਦੋਂ ਉਹ ਮਤਲਬ ਇੰਜਰੀ ਕਰਨ ਲੱਗ ਪਵੇ, ਉਹ ਪ੍ਰਥਾ ਜ਼ਖਮੀ ਕਰਨ ਲੱਗ ਪਵੇ, ਜਾਂ ਉਹ ਜਾਨਲੇਵਾ ਬਣ ਜਾਵੇ ਉਹ ਪ੍ਰਥਾ, ਉਦੋਂ ਹੀ ਗਵਰਨਮੈਂਟ ਨੂੰ ਜਾਂ ਉਦੋਂ ਹੀ ਜਿਹੜਾ ਕਾਨੂੰਨ ਹੈ ਉਹਨੂੰ ਇੰਟਰਫੇਅਰ ਉਹਨੂੰ ਵਿੱਚ ਦਾਖਲਾ ਲੈਣਾ ਚਾਹੀਦਾ ਕਿਉਂਕਿ ਉੱਥੇ ਇੱਕ ਕ੍ਰਾਈਮ ਹੋ ਗਿਆ ਨਾ, ਇੱਕ ਜਾਨ ਚਲੇ ਗਈ ਰਾਈਟ। ਜਿਹੜੀਆਂ ਹੁਣ ਲੰਗਰ ਦੇ ਵਿੱਚ ਦਾਲ ਕਿਹੜੀ ਬਣਨੀ ਹੈ ਕਿਹੜੀ ਨਹੀਂ ਬਣਨੀ, ਕੱਲ ਨੂੰ ਮਤਲਬ ਹਾਈ ਕੋਰਟ ਕਰ ਦੇਵੇ ਵੀ ਜੇ ਲੰਗਰ ਚ ਮਾਂ ਦੀ ਦਾਲ ਨਹੀਂ ਬਣ ਸਕਦੀ, ਕੀ ਉਹ ਮਨਜ਼ੂਰ ਹੋਏਗਾ ਫਿਰ ਕਿਸੇ ਨੂੰ? ਮਤਲਬ ਕੋਰਟ ਨੂੰ ਉਹ ਕਹਿੰਦੇ ਆ, ਉਹ ਜਸਟਿਸ ਇੰਦੂ ਮਲਹੋਤਰਾ ਕਹਿੰਦੇ ਆ ਵਾਈ ਆਰ ਕੋਰਟਸ ਡੂਇੰਗ ਦਿਸ, ਜੇ ਲੰਗਰ ਚ ਮਾਂ ਦੀ ਦਾਲ ਲੋਕਾਂ ਨੂੰ ਨਹੀਂ ਪਸੰਦ ਹੈਗੀ, ਕੋਈ ਉੱਥੇ ਯਾਚਿਕਾ ਦਰਜ ਕਰ ਦੇਵੇ, ਕਰਦੇ ਆ ਬਥੇਰੇ। ਹੁਣ ਇਹ ਵੀ ਖ਼ਬਰ ਆ ਰਹੀ ਹੈ ਕਿ ਜਿਹੜੇ ਇਹ ਯਾਚਿਕਾ ਦਰਜ ਕੀਤੀ, ਇਟ ਵਾਜ਼ ਅ ਗਰੁੱਪ ਆਫ ਪੀਪਲ ਹੂ ਡਨ ਇਟ, ਪਰ ਜਦੋਂ ਇਹ ਕਾਨੂੰਨ ਹੁਣ ਬਣ ਗਿਆ ਹੋ ਗਿਆ ਤਾਂ ਉਸ ਇਲਾਕੇ ਦੀਆਂ ਮੈਜੋਰਿਟੀ ਆਫ ਜਿਹੜੀਆਂ ਵੁਮੈਨ ਹੈ, ਔਰਤਾਂ, ਉਹ ਕਹਿੰਦੀਆਂ ਅਸੀਂ ਤਾਂ ਚਾਹੁੰਦੀਆਂ ਨਹੀਂ ਹੈਗੀਆਂ। ਜਦੋਂ 800 ਸਾਲ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ, ਪਰੰਪਰਾ ਇਹ ਹੈ ਕਿ 50 ਸਾਲ ਤੋਂ ਉੱਤੇ ਔਰਤਾਂ ਉਸ ਮੰਦਰ ਚ ਜਾ ਸਕਦੀਆਂ, ਠੀਕ ਹੈ। ਕਈ ਪੱਖੋਂ ਦੇਖੀਏ ਤਾਂ ਠੀਕ ਵੀ ਹੈ ਕਿ ਇਹ ਤਾਂ ਆਪਣੇ ਆਪਣੇ ਜਿਹੜੇ ਧਾਰਮਿਕ ਪੁਰਸ਼ ਨੇ। ਹੁਣ ਮੈਂ ਕਈ ਸੰਤਾਂ ਨੂੰ ਇਹੋ ਜਿਹੇ ਜਾਣਦਾ ਜਿਹੜੇ ਬੜੇ ਜਿਨ੍ਹਾਂ ਨੇ ਬਹੁਤ ਕੰਮ ਕੀਤੇ ਆ ਕਿ ਉਹ ਔਰਤਾਂ ਦੇ ਨਾਲ ਡੀਲ ਨਹੀਂ ਸੀ ਕਰਦੇ, ਔਰਤਾਂ ਨੂੰ ਲਾਗੇ ਨਹੀਂ ਸੀ ਲੱਗਣ ਦਿੰਦੇ। ਕਿਉਂਕਿ ਮੈਂ ਤਾਂ ਖੁਦ ਦੇਖਿਆ, ਸਾਡੇ ਡੈਡੀ ਦੀ ਭੂਆ ਜੀ ਦੱਸਦੇ ਹੁੰਦੇ ਸੀਗੇ ਕਿ ਤੀਵੀਆਂ ਹਟਦੀਆਂ ਨਹੀਂ ਹੈਗੀਆਂ, ਜਾ ਕੇ ਪੈਰੀ ਹੱਥ ਲਾਈ ਜਾਂਦੀਆਂ ਉਦੇ ਬਿਨਾਂ ਕਿਸੇ ਗੱਲ ਤੋਂ। ਉਹ ਤਾਂ ਕੁੱਟਦੇ ਵੀ ਹੁੰਦੇ ਸੀ ਕਹਿੰਦੇ ਸੰਤ ਜਿਹੜੇ ਉਹਨੂੰ ਜਾਣਦੇ ਉਹਨਾਂ ਨੇ। ਸੋ ਇਸ ਕਰਕੇ ਨਾ ਉਹ ਇਸ ਚੀਜ਼ ਨੂੰ ਕੰਟਰੋਵਰਸੀ ਨੂੰ ਅਵੋਇਡ ਕਰਨ ਦੇ ਲਈ ਉਹ ਦੂਰ ਰਹਿੰਦੇ ਸੀ, ਉਹ ਕਹਿੰਦੇ ਨਹੀਂ ਇੱਥੇ ਤੁਸੀਂ ਆਓ ਹੀ ਨਾ, ਠੀਕ ਹੈ ਨਾ, ਕਿਉਂਕਿ ਉਹ ਜ਼ਿਆਦਾ ਹੀ ਭਾਵੁਕ ਹੋ ਜਾਂਦੀਆਂ। ਹੁਣ ਤੁਸੀਂ ਦੇਖੋ ਡੇਰਾ ਸੱਚੇ ਸੌਦੇ ਕੀ ਹੋਇਆ, ਜਿਹੜਾ ਉਹਨਾਂ ਦਾ ਸਰਸੇ ਕੀ ਹੋਇਆ, ਜੋ ਕੁਛ ਉੱਤੇ ਹੋ ਰਿਹਾ ਗੁਫਾ ਦੇ ਵਿੱਚ ਹੋ ਰਿਹਾ ਆ, ਇਹਦੇ ਨਾਲੋਂ ਤਾਂ ਜੇ ਉੱਥੇ ਔਰਤਾਂ ਦੀ ਜਾਣਾ ਬੰਦੇ ਕਰ ਦਿੰਦੇ ਤਾਂ ਮੈਨੂੰ ਲੱਗਦਾ ਸ਼ਾਇਦ ਪ੍ਰੋਬਲਮ ਨਾ ਆਏ ਆਉਂਦੀ, ਠੀਕ ਹੈ ਨਾ, ਜਿੱਦਾਂ ਚੱਲ ਰਿਹਾ ਸੀ ਕੰਮ। ਸੋ ਇੱਕ ਇੱਕ ਰੈਮੇਡੀ ਦੇ ਤੌਰ ਤੇ ਕਿਸੇ ਨੂੰ ਕਹਿੰਦੇ ਇੱਥੇ ਤੁਸੀਂ ਆ ਨਹੀਂ ਸਕਦੇ, ਕੋਈ ਸਮੱਸਿਆ ਨਾ ਖੜੀ ਹੋ ਜਾਵੇ। ਪਰ ਉਹ ਔਰਤਾਂ ਉਸ ਇਲਾਕੇ ਦੀਆਂ ਕਹਿ ਰਹੀਆਂ ਵੀ ਅਸੀਂ ਕੱਲੇ ਜਾਣਾ, ਅਸੀਂ ਤਾਂ ਕੀਤੀ ਨਹੀਂ। ਜਿਹੜੇ ਮਤਲਬ ਮਾਡਰਨ ਲੇਡੀਜ਼ ਆ ਫੈਮਨਿਜ਼ਮ ਹੈ ਉਹਨਾਂ ਨੇ ਉਹ ਕਰਕੇ ਲੈ ਲਿਆ, ਪਰ ਹੁਣ ਉਹਦੇ ਵੀ ਮੁਖਾਲਫਤ ਹੋ ਰਹੀ ਹੈ ਵੀ ਕੋਰਟਸ ਨੂੰ ਇੱਦਾਂ ਦੇ ਮਾਮਲਿਆਂ ਦੇ ਵਿੱਚ ਆਪਣਾ ਜਿਹੜਾ ਸਮਾਂ ਆ ਉਹ ਬਰਬਾਦ ਕਰਨ ਦੀ ਲੋੜ ਨਹੀਂ। ਹੋਰ ਬਹੁਤ ਸਾਰੇ ਭਾਰਤ ਦੇ ਵਿੱਚ ਮਸਲੇ ਨੇ, 20-20 ਸਾਲ ਤੋਂ ਅਟਕੇ ਹੋਏ ਨੇ, ਜਿਹੜੇ ਲੋਕਾਂ ਦੇ ਜ਼ਿੰਦਗੀਆਂ ਖਰਾਬ ਹੋਈਆਂ ਨੇ, ਬੰਦੇ ਬਿਰਖ ਬਣ ਗਏ ਨੇ, ਰੁੱਖ ਬਣ ਗਏ ਨੇ ਖੜੇ ਖੜੇ, ਉਹਨਾਂ ਨੂੰ ਜਸਟਿਸ ਦਿਓ। ਆਹ ਜਿਹੜੇ ਹਾਈਪੋਥੈਟੀਕਲ ਚੀਜ਼ਾਂ ਨੇ, ਅਡੰਬਰੀ ਚੀਜ਼ਾਂ ਬਣੀਆਂ ਹੋਈਆਂ ਨੇ, ਇੱਥੇ ਉਹਨੂੰ ਨਹੀਂ ਜਾਣ ਦੇਣਾ ਉੱਥੇ। ਉਹ ਕਹਿੰਦੇ ਜਦ ਤੱਕ ਜਿਹੜਾ ਉਹ ਧਰਮ ਹੈ ਉਹ ਕਿਸੇ ਤੇ ਜਾਨ ਲੇਵਾ ਪਰੰਪਰਾ ਬਣਦੀ ਆ ਉਹ ਖਤਮ ਕਰ ਸਕਦਾ ਕਾਨੂੰਨ, ਬਾਕੀ ਜਿਹੜੀ ਆ ਉਹ ਆਪਣੀ ਮਰਜ਼ੀ ਆ। ਜੇ ਕਿਸੇ ਨੂੰ ਉਹ ਧਰਮ ਨਹੀਂ ਚੰਗਾ ਲੱਗਦਾ ਆਪਣਾ ਧਰਮ ਚੇਂਜ ਕਰ ਲਓ, ਜਿੱਥੇ ਔਰਤਾਂ ਨੂੰ ਖੁੱਲ ਹੈ ਤੁਸੀਂ ਉੱਥੇ ਚਲ ਜਾਓ। ਤੁਹਾਡੀ ਕੀ ਰਾਏ ਆ ਇਹਦੇ ਬਾਰੇ?
ਜੀ ਅਮਦੀਪ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ। ਮੈਂ ਇਹੀ ਗੱਲ ਕਰਨ ਵਾਲਾ ਸੀ ਕਿ ਜਿੱਦਾਂ ਹੁਣ ਕੋਈ ਜਿੱਦਾਂ ਮਨ ਮਤ ਰੱਖਦੇ ਆ ਕੋਈ ਇਸ਼ੂ ਦੇ ਖਿਲਾਫ਼ ਜਾਂ ਭੁੱਖ ਹੜਤਾਲ ਕਰਦੇ ਆ, ਉਹ ਵੀ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੀ ਗੱਲ ਹੁੰਦੀ ਆ। ਤੇ ਇਸ ਵੇਲੇ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਆ ਤੇ ਤੁਸੀਂ ਇੱਕ ਅਪਰਾਧ ਕ੍ਰੀਏਟ ਕਰਦੇ ਆ, ਅਪਰਾਧ ਬਣਾਉਂਦੇ ਆ ਆਪਣੇ ਸਰੀਰ ਦੇ ਖਿਲਾਫ਼ ਜਾਂ ਆਪਣੇ ਆਪ ਨੂੰ ਦੁੱਖ ਦੇਣ। ਜਿਸ ਵੇਲੇ ਕੋਈ ਵੀ ਕਿਸੇ ਸਰੀਰ ਨੂੰ ਦੁੱਖ ਦਿੰਦਾ ਤਾਂ ਉਹਦੇ ਖਿਲਾਫ਼ ਜਿਹੜਾ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ, ਉਹਨੂੰ ਹਟਾਉਣਾ ਚਾਹੀਦਾ। ਕਿਉਂਕਿ ਇਹਦੇ ਨਾਲ ਤੁਸੀਂ ਅਗਰ ਕੋਈ ਭੁੱਖ ਹੜਤਾਲ ਤੇ ਬਹਿੰਦਾ ਮਰ ਜਾਂਦਾ ਆ ਤਾਂ ਉਹ ਇੱਕ ਆਤਮ ਹੱਤਿਆ ਕਰਨ ਵਾਲੀ ਗੱਲ ਹੁੰਦੀ ਹੈ ਤੇ ਆਤਮ ਹੱਤਿਆ ਜਿਹੜਾ ਇੱਕ ਅਪਰਾਧ ਆ। ਇੱਦਾਂ ਦੇ ਜਿਹੜੇ ਇਹਨਾਂ ਨੂੰ ਰੋਕਣਾ ਚਾਹੀਦਾ, ਨਾ ਕਿ ਜਿਹੜੇ ਜਿੱਦਾਂ ਇੱਕ ਇੱਦਾਂ ਦੇ ਕਾਨੂੰਨ ਬਣਾ ਦਿਓ ਕਿ ਐਥੀਕਲ ਵੈਲਿਊਜ ਜਿੱਥੇ ਲਾਗੂ ਹੋ ਸਕਣ ਤੇ ਉਸ ਹਾਲਤ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਗਲਤ ਹੁੰਦੀ ਆ। ਤੇ ਮਨਦੀਪ ਇਹਦੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਤੇ ਕਾਫੀ ਐਕਸਪੈਂਸਿਸ ਦਾ ਬੋਝ ਪੈਂਦਾ ਆ ਤੇ ਇਹ ਨਹੀਂ ਹੋਣਾ ਚਾਹੀਦਾ। ਹੁਣ ਦੇਖੋ ਕਿ ਸਾਡੇ ਸਮਾਜ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਹਰ ਰੋਜ਼ ਕਈ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਕਿ ਲੋਕ ਟੈਂਕੀਆਂ ਚੜ ਜਾਂਦੇ ਆ, ਬੱਸਾਂ ਨੂੰ ਰੋਕਦੇ ਆ, ਸੜਕਾਂ ਨੂੰ ਰੋਕਦੇ ਆ, ਜਿਹੜੀ ਪ੍ਰਾਪਰਟੀ ਆ ਸਰਕਾਰੀ ਪ੍ਰਾਪਰਟੀ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਅੱਗਾਂ ਲਾ ਆਉਂਦੇ ਆ। ਇਹਨਾਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਬਲਿਕ ਦਾ ਐਕਸਪੈਂਡੀਚਰ ਆ, ਪਬਲਿਕ ਦਾ ਖਜ਼ਾਨਾ ਆ, ਉਹਦੇ ਤੇ ਭਾਰ ਨਾ ਪਵੇ ਅਤੇ ਇਹਨਾਂ ਨੂੰ ਬਚਾਇਆ ਜਾ ਸਕੇ ਤੇ ਕਾਨੂੰਨ ਬਣੇ ਵੀ ਆ। ਤੇ ਉਹਦਾ ਵਿਰੋਧ ਵੀ ਅਕਾਲੀ ਦਲ ਸਰਕਾਰ ਦੇ ਜਦੋਂ ਕਾਨੂੰਨ ਬਣਾਏ ਸੀ ਕਿ ਪਬਲਿਕ ਪ੍ਰਾਪਰਟੀ ਆ ਉਹਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ, ਅਗਰ ਕੋਈ ਨੁਕਸਾਨ ਕਰਦਾ ਉਹਨੂੰ ਫੜ ਕੇ ਅੰਦਰ ਦਿਓ, ਤੇ ਉਹਦੇ ਖਿਲਾਫ ਅਮਰੀਕ ਕਾਂਗਰਸ ਪਾਰਟੀ ਨੇ ਜਾਂ ਉਸ ਵੇਲੇ ਦੀ ਓਪੋਜੀਸ਼ਨ ਪਾਰਟੀ ਸੀ, ਉਹਨਾਂ ਨੇ ਕਾਫੀ ਦਾ ਵਿਰੋਧ ਕੀਤਾ ਸੀ। ਇੱਕ ਚੰਗੀ ਗੱਲ ਦਾ ਵੀ ਵਿਰੋਧ ਕਰਦੇ ਆ ਅਸੀਂ, ਲੇਕਿਨ ਜਿਹੜੇ ਕਾਨੂੰਨ ਆ ਏਦਾਂ ਬਣਨੇ ਚਾਹੀਦੇ ਕਿ ਸਮਾਜ ਨੂੰ ਉਹਦਾ ਨੁਕਸਾਨ ਨਾ ਹੋਵੇ। ਧਾਰਮਿਕ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਆਪਣੇ ਕੰਮ ਆਪਣੇ ਆਪ ਕਰ ਲੈਣ ਦੇਣੇ ਚਾਹੀਦੇ ਆ, ਜਦੋਂ ਤੱਕ ਕਿਸੇ ਵਿਅਕਤੀ ਨੂੰ ਸਰੀਰਕ ਤੌਰ ਤੇ ਨੁਕਸਾਨ ਨਾ ਪਹੁੰਚਾਉਣ। ਤੇ ਉਹ ਜਿਹੜੇ ਮਾਮਲੇ ਆ ਇਹਨਾਂ ਤੇ ਕੋਰਟਾਂ ਨੂੰ ਇੰਟਰਫੇਅਰ ਨਹੀਂ ਕਰਨੀ ਚਾਹੀਦੀ। ਕਾਫੀ ਵੈਸੇ ਸਾਡੀ ਸੁਪਰੀਮ ਕੋਰਟ, ਹਾਈ ਕੋਰਟ ਕਾਫੀ ਇੰਟਰਫੇਰੈਂਸ ਕਰ ਰਹੀ ਹੈ, ਈਵਨ ਜਿੱਥੇ ਉਹਨਾਂ ਨੇ ਇੰਟਰਫੇਅਰ ਕਰਨਾ ਵੀ ਨਹੀਂ ਚਾਹੀਦਾ।
ਹਾਂਜੀ, ਹੁਣ ਇਉਂ ਲੱਗ ਰਿਹਾ ਪਿਛਲੇ 4-5 ਸਾਲ ਤੋਂ ਇਉਂ ਲੱਗ ਰਿਹਾ ਕਿ ਉਹ ਜਿੱਦਾਂ ਨਾ ਇੱਕ ਉੱਥੇ ਟਸਲਬਾਜ਼ੀ ਚੱਲ ਰਹੀ ਆ ਕੋਰਟਾਂ ਦੇ ਵਿੱਚ ਕਿ ਉਹ ਮਤਲਬ ਹੁਣ ਪਿੱਛੇ ਜੇ ਇੱਕ ਜੱਜ ਨੇ ਕੁਐਸਚਨ ਕਰਤਾ ਸੀ ਪੱਗ ਜ਼ਰੂਰੀ ਆ ਸਿੱਖ ਧਰਮ ਚ ਬੰਨਣੀ, ਮਤਲਬ ਉਹ ਇੱਕ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਰਹਿ ਕੇ ਉਹਨੂੰ ਇੰਨੀ ਐਜੂਕੇਸ਼ਨ ਹੈ ਨਹੀਂ ਵੀ ਪੱਗ ਦੀ ਅਹਿਮੀਅਤ ਕੀ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਕਰ ਕੀ ਰਹੇ ਆ ਬੰਦੇ, ਹਨਾ, ਉੱਥੇ ਬੈਠੇ ਜੱਜ। ਮੈਂ ਇਹ ਨਹੀਂ ਕਰ ਰਿਹਾ। ਦੂਜੀ ਗੱਲ ਜਿਹੜੀ ਉਹ ਜਿਹੜੀ ਆਪਾਂ ਅਡਲਟਰੀ ਦੀ ਗੱਲ ਕਰ ਰਹੇ ਸੀ ਕਿ ਇੱਕ ਜਿਹੜੇ ਕਾਨੂੰਨ ਹੁੰਦੇ ਨਾ, ਜਿਹੜਾ ਇੰਗਲੈਂਡ ਦਾ ਕਾਨੂੰਨ ਹੈ ਜਾਂ ਸਾਡਾ ਹੁਣ ਉੱਥੇ ਕਾਨੂੰਨ ਬਣਿਆ ਹੋਇਆ ਹੈ, ਉਹ ਕਾਮਨ ਲਾਅ ਕਹਿੰਦੇ ਆ ਉਹਨੂੰ। ਕਾਮਨ ਲਾਅ ਦਾ ਮਤਲਬ ਇਹ ਹੁੰਦਾ ਵੀ ਜੋ ਜਿਹੜੀ ਕਾਮਨ ਸੈਂਸ ਹੈ, ਜਿੱਦਾਂ ਸੁਭਾਵਿਕ ਤੌਰ ਤੇ ਕਾਮਨ। ਇੱਕ ਤਾਂ ਹੁੰਦਾ ਡਿਕਟੇਟਰ ਦਾ ਰੋਲ, ਵੀ ਡਿਕਟੇਟਰ ਨੇ ਕਹਿ ਦਿੱਤਾ ਬਈ ਲੈ ਬਈ ਹੁਣ ਆਪਣਾ ਦਿਨ ਚੜੇ ਤੇ ਸਾਰੇ 11 ਵਜੇ ਤੱਕ ਪੀਲੇ ਕੱਪੜੇ ਪਾਓਗੇ, ਉਹ ਤੋਂ ਬਾਅਦ ਕੱਪੜੇ ਚੇਂਜ ਕਰ। ਉਹ ਡਿਕਟੇਟਰ ਲਾਅ ਹੈ, ਉਹ ਕਾਮਨ ਲਾਅ ਨਹੀਂ ਹੈਗਾ। ਇੱਕ ਹੁੰਦੀ ਕਾਮਨ ਸੈਂਸ ਵਾਲਾ ਲਾਅ, ਵੀ ਇੱਕ ਕਾਮਨ ਲਾਅ ਆ ਵੀ ਮੇਰੀ ਪ੍ਰੋਪਰਟੀ ਆ, ਤੁਹਾਡੀ ਪ੍ਰੋਪਰਟੀ ਆ, ਉਹ ਤੋਂ ਦੂਜੇ ਪਾਸੇ ਦੁਕਾਨ ਹੈ, ਹੁਣ ਤੁਹਾਡੀ ਪ੍ਰੋਪਰਟੀ ਦੇ ਰਾਹੀਂ ਮੈਨੂੰ ਜਾਣਾ ਪੈਣਾ ਆ, ਲੰਘਾ ਆ ਜਾਣੀ ਕਿ ਉਧਰ ਨੂੰ, ਠੀਕ ਹੈ, ਤੁਸੀਂ ਮੇਰਾ ਰਾਹ ਬੰਦ ਕਰ ਦਿਓ, ਠੀਕ ਹੈ। ਕਾਮਨ ਲਾਅ ਇਹ ਕਹਿੰਦਾ, ਭਾਈਬੰਦੀ ਇਹ ਕਹਿੰਦੀ ਆ ਵੀ ਮੈਂ ਉਧਰ ਨੂੰ ਜਾਣਾ ਆ ਉਸ ਦੁਕਾਨ ਨੂੰ, ਮੇਰਾ ਇੱਕੋ ਹੀ ਲੰਘਾ ਆ, ਜਾਂ ਮੈਂ ਉੱਥੇ ਪਾਣੀ ਪੀਣ ਜਾਣਾ, ਜਾਂ ਕੋਈ ਮੇਰਾ ਪਾਣੀ ਦਾ ਲੰਘਾ, ਮੇਰਾ ਪੈਪ ਨਹੀਂ ਲੰਘ, ਤੁਸੀਂ ਰੋਕ ਨਹੀਂ ਸਕਦੇ ਕੁਦਰਤੀ ਤੌਰ ਤੇ, ਇਹ ਹੈਗਾ ਕਾਮਨ ਲਾਅ, ਠੀਕ ਹੈ। ਹੁਣ ਇਹ ਜਿਹੜੇ ਕਾਮਨ ਲਾਅ ਆ ਉਹ ਕਾਮਨ ਸੈਂਸ ਨਾਲ ਬਣੇ ਹੁੰਦੇ ਆ। ਹੁਣ ਫੇਰ ਤੁਸੀਂ ਵਿਆਹ ਕਿਉਂ ਕਰਾਉਣਾ ਆ, ਜਦੋਂ ਮੇਰਾ ਤਾਂ ਖਿਆਲ ਵੀ ਦੋਨਾਂ ਇਕੱਲੇ ਔਰਤ ਲਈ ਨਹੀਂ, ਬੰਦਿਆਂ ਲਈ ਵੀ ਇਹ ਅਪਰਾਧਿਕ ਮਾਮਲਾ ਹੀ ਹੋਣਾ ਚਾਹੀਦਾ ਹੈ, ਬਰਾਬਰਤਾ ਲਿਆਉਣੀ ਚਾਹੀਦੀ ਹੈ ਵੀ ਜਿਹੜਾ ਵਿਆਹ ਕਰਾ ਕੇ ਗੈਰ ਕਾਨੂੰਨੀ ਬਾਹਰ ਜਿਹੜਾ ਸੰਬੰਧ ਬਣਾਵੇ ਜਾਂ ਅਡਲਟਰੀ ਕਰੇ, ਉਹ ਇਟ ਸ਼ੁੱਡ ਬੀ ਅ ਕ੍ਰਾਈਮ, ਲੋੜ ਹੀ ਨਹੀਂ ਹੈਗੀ। ਮਤਲਬ ਕਿਉਂ ਤੁਸੀਂ ਖੁੱਲ ਦੇ ਰਹੇ ਹੋ, ਇਟ ਮੀਨਸ ਤੁਸੀਂ ਮਤਲਬ ਤੁਸੀਂ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਪਰਿਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਠੀਕ ਹੈ ਨਾ। ਇਹੀ ਹੋ ਗਿਆ ਨਾ, ਫਿਰ ਵਿਆਹ ਦਾ ਡੰਬਰ ਕਿਉਂ ਰਚ ਰਹੀ ਹੈ ਸਰਕਾਰ, ਵਾਈ ਆਰ ਦੇ ਇਸ਼ੂਇੰਗ ਸਰਟੀਫਿਕੇਟ। ਇਹ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਵੀ ਕਾਮਨ ਸੈਂਸ ਵਾਲੀ ਤਾਂ ਗੱਲ ਮੈਨੂੰ ਇਹ ਚ ਕੋਈ ਲੱਗਦੀ ਨਹੀਂ ਹੈਗੀ ਕਿ ਇਹਨੂੰ ਟਾਈਟ ਕਰਨ ਦੀ ਬਜਾਏ ਵਿਆਹ ਬੰਦਾ ਉਹ ਕਰਾਵੇ ਜਿਹੜਾ ਇਹਨੂੰ ਫਾਲੋ ਕਰ ਸਕੇ। ਸਾਡਾ ਸਮਾਜ ਇਹ ਮੇਕ ਸ਼ੋਰ ਕਰਦਾ ਆ, ਸਾਡਾ ਧਰਮ ਮੇਕ ਸ਼ੋਰ ਕਰਦਾ ਕਿ ਐਨ ਉਹਨਾਂ ਨੂੰ ਪ੍ਰਵਚਨ ਵੀ ਦਿੰਦੇ ਆ, ਗੁਰੂ ਸਾਰੇ ਸਮਾਜ ਵੀ ਇਕੱਠਾ ਹੁੰਦਾ, ਗੁਰੂ ਦੇ ਮੋਹਰੇ ਕਸਮਾਂ ਵੀ ਖਿਲਾਉਂਦੇ ਵੀ ਤੁਸੀਂ ਤੋੜਨਾ ਨਹੀਂ ਹੈਗਾ, ਰਾਈਟ। ਉਧਰ ਜਿਹੜਾ ਕਾਨੂੰਨ ਹੈ ਉਹ ਕਹਿੰਦੇ ਕੋਈ ਚੱਕਰ ਹੀ ਨਹੀਂ, ਮਤਲਬ ਪਾੜਾ ਦੇਖੋ ਕਿੰਨਾ ਪੈ ਗਿਆ ਆ। ਮਤਲਬ ਇੱਕ ਕਾਮਨ ਜਿਹੜੀ ਇੰਸਟੀਟਿਊਸ਼ਨ ਹੈ, ਕਾਮਨ ਲੋਕ ਜਿਹੜੇ ਸੋਚਦੇ ਉਹਨਾਂ ਦੀ ਸੋਚ ਤੇ ਜਿਹੜੇ ਪੜ੍ਹੇ ਲਿਖੇ ਜੱਜ ਵਕੀਲ ਬੈਠੇ ਨੇ ਜਾਂ ਸ਼ਹਿਰੀ ਕੰਮ ਬੈਠਾ ਉੱਥੇ ਜ਼ਿਆਦਾ ਆਪਣੇ ਨੂੰ ਪੜ੍ਹਿਆ ਲਿਖਿਆ, ਉਹਨਾਂ ਚ ਪਾੜਾ ਤਾਂ ਦੇਖੋ ਕਿੰਨਾ ਹੈ, ਸੋਚ ਦਾ ਜ਼ਮੀਨ ਅਸਮਾਨ ਦਾ ਫਰਕ ਪਿਆ। ਤੁਹਾਡਾ ਕੀ ਖਿਆਲ ਅਮਰੀਕ?
ਅਮਰੀਪ, ਜੇ ਧਾਰਮਿਕ ਵੀ ਪੁਆਇੰਟ ਤੋਂ ਲਿਆ ਜਾਵੇ ਇਹਨੂੰ, ਤਾਂ ਜਿਹੜੀ ਤੁਸੀਂ ਗੱਲ ਕਹੀ ਆ ਨਾ, ਠੀਕ ਆ ਕਿ ਇਹ ਹੋਣਾ ਨੀ ਚਾਹੀਦਾ ਤੇ ਇਹ ਤੇ ਰਿਸਟ੍ਰਿਕਸ਼ਨ ਲੱਗਣੀਆਂ ਚਾਹੀਦੀਆਂ। ਤੇ ਰਿਸਟ੍ਰਿਕਸ਼ਨ ਤਾਂ ਹੀ ਲਾ ਸਕਦੇ ਜੇ ਤੁਹਾਡੇ ਕੋਈ ਕਾਨੂੰਨ ਦੀ ਤੁਹਾਨੂੰ ਸਹਾਇਤਾ ਆ। ਤੇ ਤੁਹਾਡੀ ਗੱਲ ਠੀਕ ਆ ਕਿ ਇਹਦੇ ਤੇ ਜੇ ਤੁਸੀਂ ਮੈਰਿਡ ਲਾਈਫ ਆ ਤੁਹਾਡੀ, ਤੁਸੀਂ ਇੱਕ ਤਰ੍ਹਾਂ ਦੇ ਨਾਲ ਮੋਰਲੀ ਅਤੇ ਮੋਰਲੀ ਤਾਂ ਤੁਸੀਂ ਬਾਉਂਡ ਹੋ ਸਕਦੇ ਕਿ ਤੁਸੀਂ ਗਲਤ ਕੰਮ ਨਹੀਂ ਕਰਨਾ, ਲੇਕਿਨ ਲੀਗਲੀ ਨਹੀਂ ਬਾਉਂਡ ਕਿ ਤੁਸੀਂ ਗਲਤ ਕੰਮ ਨਹੀਂ ਕਰਨਾ ਨਾ। ਤੁਹਾਡੇ ਕਹਿਣ ਦਾ ਭਾਵ ਇਹ ਆ, ਤੁਹਾਡੇ ਕਹਿਣ ਦਾ ਕਿ ਲੀਗਲੀ ਅਤੇ ਮੋਰਲੀ ਤੁਹਾਡੇ ਤੇ ਕਾਫੀ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਅਡਲਟਰੀ ਕਰਦੇ ਆ ਤੇ ਤੁਹਾਨੂੰ ਕਾਨੂੰਨੀ ਤੌਰ ਤੇ ਅਤੇ ਐਥੀਕਲ ਤੌਰ ਤੇ ਤੁਹਾਨੂੰ ਬੰਦਿਸ਼ਾਂ ਵਿਚ ਬੰਨ ਕੇ ਰਹਿਣਾ ਪੈਣਾ ਤਾਂ ਕਿ ਇਧਰ ਹੀ ਬਾਹਰੇ ਨਾ ਜਾ ਸਕੋ। ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਆ, ਮੈਨੂੰ ਤਾਂ ਲੱਗਦਾ ਕਿ ਜੀ ਤੁਹਾਡੀ ਗੱਲ ਠੀਕ ਆ, ਪਰ ਇਹਦੇ ਵਿਚ ਇੰਪਲੀਕੇਸ਼ਨ ਕਰਨ ਵਿਚ ਅਮਨਦੀਪ ਬਹੁਤ ਮੁਸ਼ਕਿਲ ਆਊਗੀ। ਤੇ ਜਿਹੜੇ ਵਕੀਲ ਆ, ਜਿਹੜੇ ਸਾਡੇ ਵਕੀਲ ਆ, ਉਹਨਾਂ ਨੂੰ ਜਿਹੜੇ ਹੋਰ ਕੰਮ ਕਾਫੀ ਮਿਲਣ ਦੀ ਸੰਭਾਵਨਾ ਆ
ਤੇ ਰੌਲਾ ਤਾਂ ਇੰਡਸਟਰੀ ਦਾ
ਮੈਨੂੰ ਤਾਂ ਲੱਗਦਾ ਤੁਸੀਂ ਸਵਾਰੀ ਲਈ ਉਹਨਾਂ ਤੋਂ ਵਕੀਲਾਂ ਤੋਂ
ਸਮਾਜ ਨੂੰ ਖਤਮ ਕਰਨ ਦੀ ਸਵਾਰੀ
ਜਿੱਦਾਂ ਰਾਹੁਲ ਗਾਂਧੀ ਨੇ ਸਵਾਰੀ ਲਈ ਉਹ ਕਾਂਗਰਸ ਨੂੰ ਖਤਮ ਕਰਨ ਦੀ
ਹੁਣ ਇੱਦਾਂ ਅਮਰੀਕ ਜੀ ਗੁਰੂ ਸਿੰਘ ਹੋਣੀ ਸਾਡੇ ਨਾਲ ਜੁੜੇ ਨੇ ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਭਾਜੀ ਇਸ ਦੇ ਇਫ ਦੇਰ ਇਜ਼ ਅ ਪਬਲਿਕ ਪਲੇਸ ਇਨ ਆਸਟ੍ਰੇਲੀਆ ਵੇਅਰ ਇੰਡੀਅਨਸ ਆਰ ਨਾਟ ਅਲਾਊਡ ਵਟ ਵੁੱਡ ਵੀ ਡੂ ਉਹਦੇ ਕੋਰਟ ਕੇਸ ਕਰੋ ਮਤਲਬ ਤੁਸੀਂ ਜੋ ਕਹਿਣਾ ਚਾਹੁੰਦੇ ਨਾ ਉਹ ਚੀਜ਼ ਨਹੀਂ ਹੈਗੀ ਮਤਲਬ ਇਹ ਹੈਗੇ ਹਿਊਮਨ ਰਾਈਟਸ ਚਾਹੇ ਉਹ ਔਰਤ ਹੈ ਚਾਹੇ ਬੰਦਾ ਉਹ ਸੇਮ ਹੈ ਠੀਕ ਹੈ ਨਾ ਹੁਣ ਇੱਥੇ ਇਹ ਕ੍ਰਿਟੀਕਲ ਹੈ ਕ੍ਰਿਟੀਕਲ ਨਹੀਂ ਹੈਗਾ ਵੀ ਅਸੀਂ ਜਿਹੜਾ ਜੇ ਇੱਕ ਧਰਮ ਆਹ ਚੀਜ਼ ਨਹੀਂ ਅਲਾਓ ਕਰਦਾ ਉਹਨਾਂ ਦਾ ਮੈਥਡ ਹੈ ਵੱਖਰਾ ਹਨਾ ਉਹ ਕੋਈ ਦੇਸ਼ ਦੇ ਵਾਸਤੇ ਕ੍ਰਿਟੀਕਲ ਚੀਜ਼ ਨਹੀਂ ਹੈਗੀ ਜਿਹੜੀਆਂ ਸਤੀ ਪ੍ਰਥਾ ਆ ਉਹ ਕ੍ਰਿਟੀਕਲ ਹੈ ਉਹ ਚ ਜਾਨ ਜਾਂਦੀ ਹੈ ਜੇ ਕਿਸੇ ਨੂੰ ਬੈਨ ਕਰਨਾ ਉਹ ਡਿਸਕ੍ਰੀਮੀਨੇਸ਼ਨ ਹੈ ਪਬਲਿਕ ਪਲੇਸ ਜਿਹੜਾ ਧਰਮ ਹੈ ਉਹ ਪਬਲਿਕ ਪਲੇਸ ਨਹੀਂ ਹੈਗਾ ਜਿਹੜਾ ਪਬਲਿਕ ਪਲੇਸ ਆਸਟ੍ਰੇਲੀਆ ਦੇ ਵਿੱਚ ਤੁਸੀਂ ਉੱਥੇ ਬੈਨ ਤੁਸੀਂ ਇੱਕ ਫਿਰਕੇ ਨੂੰ ਨਹੀਂ ਕਰ ਸਕਦੇ ਪਰ ਜਿਹੜਾ ਧਰਮ ਹੈ ਉਹ ਆਪਣੇ ਮੰਦਰ ਗੁਰਦੁਆਰੇ ਹੁਣ ਸਾਡੇ ਗੁਰਦੁਆਰੇ ਆਉਂਦੇ ਆ ਠੀਕ ਹੈ ਕੱਲ ਨੂੰ ਹੁਣ ਇਹ ਵੀ ਰੌਲਾ ਪਵੇ ਮੈਂ ਤਾਂ ਨਹੀਂ ਬਾਲ ਢੱਕਦਾ ਮੈਂ ਤਾਂ ਨਹੀਂ ਆਪਣੇ ਸਿਰ ਢੱਕਦਾ ਮੈਂ ਤਾਂ ਇਕੁਅਲ ਰਾਈਟ ਹਾਂ ਹੁਣ ਆਉਂਦੇ ਹੀ ਆ ਗੁਰਦੁਆਰੇ ਆਪਾਂ ਲਿਖ ਕੇ ਲਾਇਆ ਆ ਸਾਰੇ ਗੁਰਦੁਆਰਿਆਂ ਨੇ ਵੀ ਡੀਸੈਂਟ ਡਰੈਸ ਪਾ ਗਿਆ ਉਹ ਕੈਪਰੀਆਂ ਨਹੀਂ ਪਾ ਕੇ ਆਉਣੀਆਂ ਬਹੁਤ ਸਾਰੇ ਉੱਥੇ ਰੌਲਾ ਪੈਂਦਾ ਰੌਲਾ ਪਾਉਂਦੀਆਂ ਮੈਂ ਖੁਦ ਪਾਉਂਦੀਆਂ ਦੇਖੀਆਂ ਔਰਤਾਂ ਕੁੜੀਆਂ ਰੌਲਾ ਸਾਨੂੰ ਕੌਣ ਰੋਕੂ ਗੁਰਦੁਆਰੇ ਆ ਸਾਨੂੰ ਕੌਣ ਰੋਕੂ
ਇੱਥੇ ਸਾਡੇ ਨਾ ਇੱਕ ਅਮਰੀਕ ਸਾਡੇ ਕੈਥੋਲਿਕ ਕਲੱਬ ਆ ਉਹਨਾਂ ਦਾ ਡਰੈਸ ਕੋਡ ਹੈ ਜੀ ਮੈਂ ਵੀ ਕੈਥੋਲਿਕ ਕਲੱਬ ਦਾ ਮੈਂਬਰ ਹਾਂ ਜਦੋਂ ਅਸੀਂ ਜਾਈਦਾ ਕਿਤੇ ਨਾ ਉੱਥੇ ਤਾਂ ਡਰੈਸ ਕੋਡ ਤੁਹਾਡਾ ਹੁੰਦਾ ਤੇ ਤੁਸੀਂ ਉਦੋਂ ਡਰੈਸ ਕੋਡ ਪਾ ਕੇ ਹੀ ਜਾ ਸਕਦੇ ਆ ਮੈਂ ਆਪਣੇ ਤੇ ਬੀਤੀ ਗੱਲ ਮੈਂ ਸੁਣਾਉਣਾ ਕਿ ਮੈਂ ਉੱਥੇ ਇੱਕ ਵਾਰੀ ਗਿਆ ਮੈਂ ਜਿੱਦਾਂ ਗਰਮੀਆਂ ਨੂੰ ਤੁਸੀਂ ਨਿੱਕਰ ਜਿਹੀ ਪਾ ਕੇ ਜਾਂਦੇ ਹੋ ਨਾ ਲੰਬੀ ਜਿਹੀ ਨਿੱਕਰ ਪਾਈ ਹੁੰਦੀ ਆ ਤੇ ਉਹਨਾਂ ਦਾ ਡਰੈਸ ਕੋਡ ਹੈ ਜੇ ਤੁਸੀਂ ਨਿੱਕਰ ਪਾਈ ਹੋ ਤਾਂ ਤੁਹਾਨੂੰ ਨਾ ਉਹ ਜਰਾਬਾਂ ਪਾ ਕੇ ਜਾਣਾ ਪੈਂਦਾ ਉੱਥੇ ਦੇ ਬੂਟ ਦੇ ਨਾਲ ਤੁਹਾਨੂੰ ਜਰਾਬਾਂ ਪਾਣੀਆਂ ਹੋਣੀਆਂ ਚਾਹੀਦੀਆਂ
ਚੱਪਲਾਂ ਪੈ ਸਕਦੀਆਂ
ਨਹੀਂ ਜਰਾਬਾਂ ਨਾਲ ਚੱਪਲਾਂ ਨਹੀਂ ਪੈ ਸਕਦੀਆਂ ਬੂਟ ਪਾਉਣੇ ਚਾਹੀਦੇ ਤੁਹਾਨੂੰ ਤੁਹਾਡੇ ਪੈਰ ਢੱਕੇ ਹੋਣੇ ਚਾਹੀਦੇ ਆ ਤੇ ਉਹ ਮੈਂ ਚਲਾ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਤੁਸੀਂ ਜਰਾਬਾਂ ਨਹੀਂ ਪਾਈਆਂ ਤੁਸੀਂ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਉਹਨਾਂ ਕਹਿੰਦਾ ਸਾਡਾ ਡਰੈਸ ਕੋਡ ਆ ਚਲੋ ਮੈਂ ਫਿਰ ਮੈਂ ਜਰਾਬਾਂ ਪਾ ਕੇ ਚਲਾ ਗਿਆ ਤੇ ਜਿਹੜੇ ਜਰਾਬਾਂ ਪਾ ਕੇ ਗਿਆ ਕਹਿੰਦੇ ਹੁਣ ਵੀ ਨਹੀਂ ਤੁਸੀਂ ਜਾ ਸਕਦੇ ਅੰਦਰ ਮੈਂ ਕਿਹਾ ਹੁਣ ਕੀ ਗੱਲ ਹੋ ਗਈ ਕਹਿੰਦੇ ਹੁਣ 6:30 ਵੱਜ ਗਏ ਹੁਣ ਜਰਾਬਾਂ ਤੁਹਾਡੀਆਂ ਗੋਡਿਆਂ ਤੱਕ ਹੋਣੀਆਂ ਚਾਹੀਦੀਆਂ ਤੇ ਫਿਰ ਵੀ ਨਹੀਂ ਮੈਨੂੰ ਜਾਣ ਦਿੱਤਾ ਉਹਨੇ ਉੱਥੇ ਇਹ ਕਾਨੂੰਨ ਆ ਜੀ ਜੇ ਤੁਸੀਂ 6:30 ਤੋਂ ਬਾਅਦ ਜਾਂਦੇ ਹੋ ਨਾ ਤੇ ਤੁਹਾਡੀਆਂ ਜਰਾਬਾਂ ਜਿਹੜੀਆਂ ਗੋਡਿਆਂ ਤੱਕ ਉੱਪਰ ਤੱਕ ਹੋਣੀ ਚਾਹੀਦੀ ਨਹੀਂ ਤਾਂ ਪੈਂਟ ਪਾਈ ਹੋਣੀ ਚਾਹੀਦੀ ਮਤਲਬ ਤੁਹਾਡੀਆਂ ਸਾਰੀਆਂ ਲੱਤਾਂ ਢੱਕੀਆਂ ਹੋਣੀਆਂ ਚਾਹੀਦੀਆਂ 6:30 ਵਜੇ
ਤੋਂ ਕਰਨਾ ਸੀ ਇੰਡੀਆ ਦੀ ਸੁਪਰੀਮ ਕੋਰਟ ਚ ਕੇਸ ਕਰ ਦੇਣਾ ਸੀਗਾ ਤੁਸੀਂ
ਉੱਥੇ ਹੋ ਸਕਦਾ ਪਰ ਉਹਨਾਂ ਦਾ ਡਰੈਸ ਕੋਡ ਆ
ਇਹ ਕੰਮ ਉੱਥੇ ਹੋ ਸਕਦਾ
ਤੁਸੀਂ ਉਹਨਾਂ ਦੇ ਫਿਰ ਤੁਸੀਂ ਮੈਂਬਰ ਬਣਦੇ ਹੋ ਬੁੱਕਲੈਟ ਤੁਹਾਨੂੰ ਦਿੰਦੇ ਹੋ ਸਾਰੇ ਉੱਥੇ ਲਿਖਿਆ ਆਉਂਦਾ ਸਾਰਾ ਡਰੈਸ ਕੋਡ
ਨਹੀਂ ਦੇਖੋ ਉਹ ਇਹ ਵੀ ਕਹਿ ਰਹੇ ਨੇ ਗੁਰੂ ਸਿੰਘ ਭਾਈ ਸਾਊਦੀ ਅਰਬ ਚ ਵੁਮੈਨ ਕੈਨ ਨਾਟ ਡਰਾਈਵ ਵਾਜ਼ ਦੇ ਟਰਾਈ ਨਹੀਂ ਉਹਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਧਰਮ ਵਾਲੇ ਇੰਟਰਫੇਅਰ ਕਰਦੇ ਨੇ ਹਿਊਮਨ ਰਾਈਟਸ ਦੇ ਵਿਚ ਉਹ ਚੀਜ਼ ਮਤਲਬ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਉਹ ਦੇ ਰਹੇ ਨੇ ਹੁਣ ਰਾਈਟ ਕਿਉਂਕਿ ਉਹਨਾਂ ਨੂੰ ਹੁਣ ਕਹਿ ਰਹੇ ਨੇ ਵੀ ਦੋ ਰਾਈਟ ਸੋ ਜਿਹੜੀ ਗੱਲ ਮੈਂ ਕਹਿੰਦਾ ਵੀ ਜਿਹੜੇ ਕੋਰਟਸ ਨੇ ਆਪਾਂ ਕੋਰਟਸ ਦੀ ਗੱਲ ਕਰਦੇ ਹਾਂ ਕੋਰਟਸ ਦੇ ਜਿਹੜੇ ਕੰਮ ਹੈ 20-20 ਸਾਲ ਹੋ ਗਏ ਕੇਸ ਚੱਲਦੇ ਨੇ ਹੁਣ ਤੁਸੀਂ ਆਪਣੇ ਪੰਜਾਬ ਚ ਦੇਖ ਲਓ ਜਿਹੜੇ ਸਿੰਘ ਜਾਂ ਜਿਹੜੇ ਕੈਦੀ ਨੇ ਉਹ ਆਪਣੀਆਂ ਮਤਲਬ ਪੂਰੀਆਂ ਕਰ ਚੁੱਕੇ ਨੇ ਸਜਾਵਾਂ ਠੀਕ ਹੈ ਉਹਨਾਂ ਲਈ ਤਾਂ ਉਹਨਾਂ ਕੋਲ ਟਾਈਮ ਹੀ ਹੈ ਨੀ ਜਿਹੜੇ ਇਹ ਇਰਰੈਲੇਵੈਂਟ ਚੀਜ਼ਾਂ ਨੇ ਉਹਨਾਂ ਦੇ ਵਿੱਚ ਦੇਖੋ ਇੱਥੇ ਵੀ ਇੰਟਰਫੇਰੈਂਸ ਕਰ ਰਹੇ ਹੋ ਤੇ ਉਹਨਾਂ ਕੋਲ ਟਾਈਮ ਹੈ ਮੈਨੂੰ ਲੱਗਦਾ ਜਿੱਥੇ ਤੱਕ ਕਈ ਵਾਰੀ ਏਦਾਂ ਲੱਗਦਾ ਵੀ ਦੇ ਡੋਂਟ ਵਾਂਟ ਟੂ ਵਰਕ ਹਾਰਡ ਉਹ ਲੱਭਦੇ ਨੇ ਕੋ ਇਹੋ ਜਿਹਾ ਇਸ਼ੂ ਆਪਾਂ ਲੱਭੀਏ ਜਿੱਥੇ ਆਪਾਂ ਆਰਾਮ ਨਾਲ ਬੈਠ ਕੇ ਹੌਲੀ ਹੌਲੀ ਬਸ ਮੀਟਿੰਗਾਂ ਕਰੀ ਜਾਈਏ ਕੰਮ ਕਰੀ ਜਾਈਏ ਬਸ ਉਹਦਾ ਕੋਈ ਨਾ ਸਿੱਟਾ ਨਿਕਲੇ ਤੇ ਨਾ ਉਹਦੀ ਕੋਈ ਮੁਖਾਲਫਤ ਹੋਵੇ ਮੈਨੂੰ ਇਉਂ ਲੱਗਦਾ ਕਿ ਜਿਸ ਕਿਲਿੰਗ ਦਾ ਟਾਈਮ ਹੈ ਨਾ ਤੇ ਇਧਰ ਰਵਿੰਦਰ ਧਨੀ ਵੀ ਜੁੜੇ ਨੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਕਿ ਮੈਂ ਸੁਣਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਚੰਡੀਗੜ੍ਹ ਮੋਹਾਲੀ ਵਿਚ ਲਵ ਮੈਰਿਜ ਬੈਨ ਕਰ ਦਿੱਤੀ ਹੈ ਜੀ ਸਹੀ ਗੱਲ ਹੈ ਆਈ ਡੋਂਟ ਨੋ ਅਮਰੀਕ ਜੀ ਤੁਹਾਨੂੰ ਕੋਈ ਖਬਰ ਹੈ
ਨਹੀਂ ਸੁਣਿਆ ਨੀ ਅਮਰੀਕ ਕੋਈ ਗੱਲ ਤਾਂ ਇੱਦਾਂ ਸੁਣੀ ਨਹੀਂ ਇਹ ਨਵੀਂ ਵੈਸੇ ਗੱਲ ਆ ਕਾਫੀ ਇੰਟਰਸਟਿੰਗ ਹੋ ਸਕਦੀ ਆ ਅਗਰ ਲਵ ਮੈਰਿਜ ਬੈਨ ਕਰ ਦਿੱਤੀ ਹੈ ਲਵ ਮੈਰਿਜ ਤੇ ਅਰੇਂਜ ਮੈਰਿਜ ਨੂੰ ਤੁਸੀਂ ਕਿੱਦਾਂ ਡਿਸਟਿੰਗੁਇਸ਼ ਕਿੱਦਾਂ ਕਰ ਸਕਦੇ ਹੋ?
ਪਤਾ ਨੀ, ਹੁਣ ਆਸਟ੍ਰੇਲੀਆ ਵਾਲੇ ਤਾਂ ਕਹਿੰਦੇ ਪ੍ਰੂਵ ਕਰੋ ਤੁਸੀਂ ਜਾਣਦੇ ਇੱਕ ਦੂਜੇ ਨੂੰ. ਖੈਰ ਸਾਡੇ ਨਾਲ ਗੈਰੀ ਨੱਤ ਵੀ ਜੁੜੇ ਨੇ, ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਭਾਜੀ, 100% ਕ੍ਰਾਈਮ ਭਾਜੀ, ਵੈਨ ਸਮਵਨ ਇਜ਼ ਇਨ ਰਿਲੀਜੀਅਸ ਪਲੱਸ ਕੋਰਟ ਕੰਟਰੈਕਟ ਆਫ ਮੈਰਿਜ ਬ੍ਰੇਕਿੰਗ ਇਟ ਸ਼ੁੱਡ ਬੀ ਅ ਕ੍ਰਾਈਮ. ਇਫ ਸਮਵਨ ਵਾਂਟਸ ਟੂ ਹੈਵ ਅ ਰਿਲੇਸ਼ਨਸ਼ਿਪ ਆਊਟ ਆਫ ਮੈਰਿਜ ਜਸਟ ਫਾਲੋ ਦਾ ਲੀਗਲ ਵੇ, ਹੈਵ ਅ ਡਿਵੋਰਸ ਐਂਡ ਡੂ ਵਟ ਐਵਰ. ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਉਹ ਡਰਾਮਾ ਕਿਉਂ ਕਰਨਾ ਹੈ? ਜਦੋਂ ਤੁਸੀਂ ਵਿਆਹ ਦਾ ਸਰਟੀਫਿਕੇਟ ਲੈ ਲਿਆ ਕੋਰਟ 'ਚ ਜਾ ਕੇ, ਮੰਨ ਲਓ ਤੁਸੀਂ ਧਰਮ ਨੂੰ ਮੰਨਦੇ ਹੀ ਨਹੀਂ, ਵਾਈ ਆਰ ਯੂ ਦੈਨ ਕਮਿੰਗ ਇਨ ਟੂ ਦਿਸ ਡਰਾਮਾ ਸੋਰਟ ਆਫ ਥਿੰਗ? ਨਾ ਉਹਦਾ ਪਰਪਸ ਕੀ ਹੋਇਆ ਉਸ ਸਰਟੀਫਿਕੇਟ ਦਾ, ਜਦੋਂ ਉਹਦੀ ਕੋਈ ਅਹਿਮੀਅਤ ਹੀ ਹੈ ਨਹੀਂ? ਜੇ ਉਹੀ ਕੁਛ ਕਰੀ ਜਾਣਾ ਆ ਜੋ ਮਤਲਬ ਯੂ ਆਰ ਇਨ ਓਬਲੀਗੇਸ਼ਨ, ਤੁਸੀਂ ਆਪਣੇ ਪਾਰਟਨਰ ਦੇ ਨਾਲ ਇੱਕ ਕੰਟਰੈਕਟ ਬਣਾ ਲਿਆ ਵੀ ਅਸੀਂ, ਐਂਡ ਦਿਸ ਸ਼ੁੱਡ ਬੀ ਅ ਰਿਕੁਆਇਰਮੈਂਟ ਕਿ ਮੈਂ ਇਸ ਕੰਟਰੈਕਟ ਨੂੰ ਕਰਾਂਗਾ, ਤੇ ਜੇ ਉਹ ਤੋਂ ਮੈਂ ਬਾਹਰ ਜਾਣਾ ਦੈਨ ਆਈ ਵਿਲ ਗੈਟ ਅ ਡਿਵੋਰਸ. ਠੀਕ ਹੈ? ਸੋ ਇਹ ਜਿਹੜੀਆਂ ਮਤਲਬ ਚੀਜ਼ਾਂ ਹੈ ਨਾ, ਇਹ ਕਾਮਨ ਸੈਂਸ ਦੀਆਂ ਗੱਲਾਂ ਨੇ ਜਿਹੜੀਆਂ ਕਿ ਕਾਨੂੰਨ ਜਾਂ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਅੱਜ ਕੱਲ੍ਹ ਦੁਨੀਆ ਦੇ ਉੱਤੇ, ਉਹ ਕਾਮਨ ਸੈਂਸ ਥੋੜੀ ਥੋੜੀ ਘਟਾਈ ਜਾ ਰਿਹਾ ਸਿਰਫ ਆਪਣੇ ਆਪ ਨੂੰ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ ਮੋਹਰ ਲਾਉਣ ਦੇ ਲਈ ਵੀ ਮੈਂ ਬਸ ਲੈ ਜੀ ਮੈਂ ਹੀ ਪੜ੍ਹਿਆ ਲਿਖਿਆ ਆ, ਕਾਮਨ ਸੈਂਸ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ. ਬਚਿੱਤਰ ਸਿੰਘ ਮੌੜ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਕਹਿੰਦੇ 7 ਨੂੰ ਅਕਾਲੀ ਪਟਿਆਲੇ ਤੇ ਕਾਂਗਰਸ ਲੰਬੀ ਚ ਬੜਕਾ ਮਾਰਨਗੇ, ਹਜ਼ਾਰਾਂ ਪੰਜਾਬੀ ਇਨ੍ਹਾਂ ਰੈਲੀਆਂ ਵਿਚ ਹਾਜ਼ਰ ਹੋ ਕੇ ਵਿਹਲੜ ਹੋਣ ਦਾ ਸਬੂਤ ਦੇਣਗੇ, ਉਨ੍ਹਾਂ ਦੀ ਕੀਮਤ 2 ਡੰਗ ਰੋਟੀ, ਕੁਝ ਹੋਰ ਕੌੜਾ ਮਿੱਠਾ ਤੇ ਬੱਸ ਦਾ ਮੁਫਤੀਆ ਸਫ਼ਰ ਹੋਵੇਗਾ. ਅਗਲੇ ਦਿਨ ਉਹੀ ਕਹਿਣਗੇ ਲੀਡਰਾਂ ਨੇ ਪੰਜਾਬ ਖਾ ਲਿਆ. ਐਨ ਸਿਰੇ ਦੀ ਗੱਲ ਕੀਤੀ ਹੈ ਜੀ, ਕੀ ਕਹੀਏ?
ਅਮਨਦੀਪ, ਇਹੀ ਗੱਲ ਮੈਂ ਕਹਿਣ ਵਾਲਾ ਸੀਗਾ ਜਿਹੜੀ ਇਨ੍ਹਾਂ ਨੇ ਕਹਿ ਦਿੱਤੀ ਕਿ ਇਨ੍ਹਾਂ ਨੇ ਕਿਹੜੇ ਸਾਡੇ ਲਿਸਨਰ ਇੱਕ ਵਾਰ ਦੁਬਾਰਾ ਨਾਲ
ਬਚਿੱਤਰ ਸਿੰਘ ਮੌੜ ਫਿਰੋਜ਼ਪੁਰ
ਮੌੜ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ. ਮੌੜ ਸਾਹਿਬ, ਇਹੀ ਗੱਲ ਅਸੀਂ ਕਰਨ ਨੂੰ ਫਿਰਦੇ ਸੀ ਕਿ ਅੱਜ ਕੱਲ੍ਹ ਰੈਲੀਆਂ ਦੀ ਵਿਛਾੜ ਹੋ ਰਹੀ ਹੈ, ਉਧਰ ਕਾਂਗਰਸ ਰੈਲੀਆਂ ਕਰ ਰਹੀ ਹੈ, ਉਧਰ ਬੀਜੇਪੀ ਰੈਲੀਆਂ ਕਰ ਰਹੀ ਹੈ, ਉਧਰ ਆਮ ਆਦਮੀ ਪਾਰਟੀ ਦੀਆਂ ਦੋਨੋਂ ਸਖਾਵਾਂ ਬਹੁਤ ਰੈਲੀਆਂ ਕਰ ਰਹੀਆਂ ਤੇ ਉਧਰ ਖਹਿਰਾ ਸਾਹਿਬ ਛਾਏ ਹੋਏ ਆ. ਇੱਕ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ, ਹਾਲੇ ਕੋਈ ਇਲੈਕਸ਼ਨ ਵੀ ਨਹੀਂ ਆਈ, ਕੋਈ ਗੱਲ ਵੀ ਨਹੀਂ ਹੈ, ਕੋਈ ਇਦਾਂ ਦੀ ਕੋਈ ਕਿ ਰੈਲੀਆਂ ਹੀ ਰੈਲੀਆਂ ਰੈਲੀਆਂ ਹੀ ਰੈਲੀਆਂ ਪੰਜਾਬ ਦੇ ਵਿੱਚ, ਹੋਰ ਜਿੱਦਾਂ ਉਹਨਾਂ ਨੂੰ ਕੋਈ ਕਮੀ ਨਹੀਂ ਹੁੰਦਾ. ਈਵਨ ਜਿਹੜੀ ਬੇਅਦਬੀ ਤੇ ਵੀ ਅਮਨਦੀਪ ਰੈਲੀਆਂ ਕੀਤੀਆਂ ਗਈਆਂ, ਜਾਂ ਈਵਨ ਜਿਹੜੀ ਉੱਥੇ ਬਹਿਸ ਵੀ ਕੀਤੀ ਗਈ ਸੀ, ਤੁਹਾਡੇ ਖਿਆਲ ਚ ਉਹ ਜ਼ਰੂਰੀ ਸੀ? ਮੇਰੇ ਖਿਆਲ ਤੋਂ ਜ਼ਰੂਰੀ ਨਹੀਂ ਸੀ. ਇੱਕ ਧਾਰਮਿਕ ਮਾਮਲਾ ਆ, ਇਹਨੂੰ ਧਾਰਮਿਕ ਮਾਮਲੇ ਨੂੰ ਆਪਣੇ ਆਪ ਸੋਲਵ ਕਰ ਲੈਣਾ ਚਾਹੀਦਾ. ਇੱਕ ਤਰ੍ਹਾਂ ਦੇ ਨਾਲ ਇਹ ਇੱਕ ਬਵਾਲ ਖੜਾ ਕਰ ਦਿੱਤਾ ਗਿਆ ਰੈਲੀਆਂ ਕਰ ਕਰਕੇ, ਰੈਲੀਆਂ ਕਰ ਕਰਕੇ. ਜਿਹੜੇ ਸਮਾਜਿਕ ਇਸ਼ੂ ਆ, ਸੋਸ਼ਲ ਇਸ਼ੂ ਆ, ਉਹਦੇ ਬਾਰੇ ਤਾਂ ਕੋਈ ਗੱਲ ਕਰਦਾ ਹੀ ਨਹੀਂ, ਨਾ ਕੋਈ ਉਹਦੇ ਬਾਰੇ ਕਾਨੂੰਨ ਬਣਾਉਣ ਦੀ ਕੋਈ ਜਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ. ਇਸ ਪਾਸੇ ਹੋਏ ਹੋ ਸਾਰੇ, ਇਸ ਵੇਲੇ ਕੋਈ ਇਲੈਕਸ਼ਨ ਵੀ ਨਹੀਂ ਆ, ਕੁਛ ਵੀ ਨਹੀਂ ਆ, ਲੇਕਿਨ ਰੈਲੀਆਂ ਦੀ ਭਰਮਾਰ ਪਤਾ ਨਹੀਂ ਕਿੰਨੀ ਹੋ ਰਹੀ ਆ. ਹੁਣ ਤੁਸੀਂ ਕਿਹਾ ਨਾ ਸਪਾਰੀ ਜਿੱਦਾਂ ਲਈ ਆ, ਜਿੱਦਾਂ ਸਪਾਰੀ ਲਈ ਕਈਆਂ ਨੇ ਤਾਂ ਜਿੱਦਾਂ ਇਹਨੂੰ ਨਾ ਪਾਰਟੀਆਂ ਨੂੰ ਖਤਮ ਕਰਨ ਦੀ ਸਪਾਰੀ ਲਈ ਉਹ ਆ, ਜਿੱਦਾਂ ਤੇ ਰੈਲੀਆਂ ਕਰ ਕਰਕੇ ਜਿਹੜੀ ਲੋਕਾਂ ਦੀ ਇੱਕ ਦਿਲਚਸਪੀ ਆ ਉਹਨੂੰ ਖਤਮ ਕਰਨ ਦੀ ਸਪਾਰੀ ਲਈ ਉਹ ਆ. ਤੇ ਹੁਣ ਏਦਾਂ ਲੱਗਦਾ ਵੀ ਜਿੱਦਾਂ ਸਾਰਾ ਪੰਜਾਬ ਵਿਹਲੜੇ ਹੀ ਹੁੰਦਾ, ਉਹਨਾਂ ਨੂੰ ਹੋਰ ਕੋਈ ਕੰਮੇ ਨਹੀਂ ਹੈ, ਜਿੱਦਾਂ ਖੇਤਾਂ ਚ ਕੋਈ ਕੰਮੇ ਨਹੀਂ ਹੈ, ਕੋਈ ਕੰਮ ਤਾਂ ਪੂਰਬੀ ਇਹ ਕਰਦੇ ਆ ਆ ਕੇ, ਕਿਉਂਕਿ ਕਿਸਾਨ ਤਾਂ ਵਿਹਲੇ ਆ. ਮਗਰੋਂ ਨੀ ਕਹਿੰਦੇ ਕਿ ਸਾਨੂੰ ਜਿਹੜੀ ਸਰਕਾਰ ਮਦਦ ਨਹੀਂ ਕਰਦੀ. ਹੁਣ ਦੇਖ ਲੋ ਰੈਲੀਆਂ ਜਾਣ, ਉਹਨਾਂ ਨੂੰ ਰੈਲੀਆਂ ਜਾਣ ਦਾ ਕਿੰਨਾ ਉਹਨਾਂ ਕੋਲ ਸਮਾਂ ਆ, ਲੇਕਿਨ ਖੇਤ ਵਿਚ ਕੰਮ ਕਰਨ ਲਈ ਉਹਨਾਂ ਨੂੰ ਵਿਹਲ ਤੋਂ ਵਿਹਲੇ ਨੀ ਮਿਲਦਾ.
ਤੇ ਏਦਾਂ ਕਰਦੇ ਆ, ਇੱਕ ਆਪਾਂ ਲੈਣੇ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਨਾ ਬਹੁਤ ਮਤਲਬ ਖਤਰਨਾਕ ਟੋਪਿਕ ਆਪਣੇ ਕੋਲ ਹੈਗਾ ਇੱਕ, ਉਹ ਵੀ ਆਪਾਂ ਡਿਸਕਸ ਕਰਨਾ. ਬਹੁਤ ਸਾਰੇ ਸੁਨੇਹੇ ਆਏ ਹੋਏ ਨੇ ਚਾਹ ਦੇ ਸਬੰਧੀ, ਜਾਣਕਾਰੀ ਸਰ ਮੁਹੱਬਤ ਉਹਨਾਂ ਨੇ ਭੇਜ ਦਿੱਤੀ ਆ, ਉਹ ਵੀ ਆਪਾਂ ਕਰਨੀ ਆ. ਤੇ ਸੁਖਵੰਤ ਸਿੰਘ ਵੀ ਆ ਗਏ ਨੇ, ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਜੁੜੇ ਹੋਏ ਨੇ, ਰਵਿੰਦਰ ਸਿੰਘ, ਰਵੀ ਰਠੌੜ, ਸਮੀਰ ਪੌਲ ਹੁਣੀ ਸਾਰੇ ਪ੍ਰੋਗਰਾਮ ਦੇ ਵਿਚ ਜੁੜੇ ਨੇ, ਆਸਟਰੀਆ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਚ. ਸੋ ਆਪਾਂ ਸਾਰਿਆਂ ਦੇ ਜਿਹੜੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ, ਤੇ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਦੇ ਉਸ ਪਾਰ ਫਿਰ ਦਿਲ ਵਾਲੀਆਂ ਗੱਲਾਂ ਜਾਰੀ ਰੱਖਾਂਗੇ.
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ.
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ.
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ. ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ.
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ. ਪੁਆਇੰਟ अपॉइंटमेंट ते वधेरे जानकारी लई संपर्क करो दविंदर सिंह नू मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैक टाउन सिडनी
सीडी बैटरीज
ਜਰਾਂ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਤੋਂ ਲੈ ਕੇ 8 ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਤੇ ਲਾਈਵ ਹੋਣਗੇ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਆਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੀ ਦਾ ਨਾਮ ਸੰਧੂ ਬੱਸ ਲਾਈਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-3348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
0851410 ਬੜਾ ਪਰੇਸ਼ਾਨ ਕੀਤਾ ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ
ਓ ਤਾਇਆ ਤੂੰ ਦੇਸੀ ਦਵਾਈ ਖਾ ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ
ਉਹ ਬਲੇ ਭਤੀਜ ਫਿਲ ਹੈ ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ
ਜੀ ਹਾਂ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ ਸਿਹਤ ਦਾ ਨਾ ਬਣਨਾ ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ ਜਿਗਰ ਦੀ ਗਰਮੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ ਸੰਪਰਕ ਨੰਬਰ 9199150913 ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 0425-888-856
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟ ਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-43-51 ਤੇ MD ਸਪਾਈਸ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਕਰਦੇ ਆ ਸਾਰੇ ਸਰੋਤਿਆਂ ਦਾ। ਸੋ ਅਮਰੀਕ ਜੀ, ਪਹਿਲਾਂ ਆਪਾਂ ਸੁਨੇਹੇ ਲਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਟਾਪਿਕ ਵੱਲ ਨੂੰ ਚੱਲਦੇ ਆ ਜੀ। ਤਾਂ ਪਹਿਲਾਂ ਰਵੀ ਰਥੌੜ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਸਮੀਰ ਪੌਲ ਆਸਟਰੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਅਮਨ ਭਾਜੀ, ਕਹਿੰਦੇ ਇਕ ਮੁੱਦਾ ਹੈ ਕਿ ਕੀ ਅਸੀਂ ਸਾਰੇ ਵਿਦ ਇੰਡੀਅਨ ਐਥਨੀਸਿਟੀ ਜਾਂ ਫਿਰ ਨਾਰਥ ਇੰਡੀਅਨ ਰੇਸਿਸਟ ਹੈ ਬਾਈ ਨੇਚਰ, ਕਿਉਂਕਿ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਗੋਰਾ ਜਾਂ ਰੰਗ ਦਾ ਜਾਂ ਸਾਫ ਮਤਲਬ ਸੋਹਣਾ ਜਾਂ ਪੱਕਾ ਸਾਫ ਤੇ ਕਾਲੇ ਦਾ ਮਤਲਬ ਬੁਰਾ ਜਾਂ ਬੈਰੂਪੀਆ। ਅਸੀਂ ਗੋਰਿਆਂ ਨੂੰ ਦੋਸ਼ ਦਿੰਦੇ ਹਾਂ ਕਿ ਉਹ ਰੰਗ ਭੇਦ ਕਰਦੇ ਹਨ, ਪਰ ਮੇਰੇ ਵਿਚਾਰ ਦੇ ਨਾਲ ਆਪਾਂ ਆਪ ਹਿਪੋਕ੍ਰੇਟ ਹਾਂ। ਵਿਆਹ ਦੇ ਮਸਲਾ ਹੋਵੇ ਜਾਂ ਕੋਈ ਹੋਰ, ਹਾਲੇ ਵੀ ਇਕ ਰਿਵਾਜ ਹੈ ਕਿ ਪਹਿਲੀ ਗੱਲ ਇਹ ਦੇਖੋ ਕਿ ਮੁੰਡਾ ਜਾਂ ਕੁੜੀ ਰੰਗ ਦੇ ਗੋਰੇ ਹਨ ਜਾਂ ਕਾਲੇ। ਆਪਣਾ ਵਿਚਾਰ ਦਿਓ ਅਮਰੀਕ ਜੀ, ਰੰਗ ਦੋ ਹੀ ਹੁੰਦੇ ਆ, ਇਕ ਗੋਰਾ ਤੇ ਇਕ ਕਾਲਾ। ਕੀ ਖਿਆਲ ਹੈ ਤੁਹਾਡਾ?
ਨਹੀਂ, ਇਕ ਕਣਕ ਮੰਨਾ ਵੀ ਹੁੰਦਾ, ਵਿਚਾਲੀ ਵੀ ਹੁੰਦਾ, ਦੋ ਨਹੀਂ ਹੁੰਦੇ।
ਕੰਪੈਰੇਟਿਵ ਜਿਤਨੀ ਆਪਾਂ ਕਰਦੇ ਹਾਂ ਕਿ ਦੇਖੋ ਵਿਆਹ ਦੇ ਮਾਮਲੇ ਚ ਤਾਂ ਚਲੋ ਤਾਂ ਕੰਪੈਟੇਬਿਲਟੀ ਹੈ ਨਾ, ਵੀ ਕਮ ਸੇ ਕਮ ਗੋਰੇ ਕਾਲੇ ਵਾਲਾ ਰੰਗ ਦਾ ਨਾ ਵਿੱਚ ਆਵੇ। ਪਰ ਕਿਤੇ ਨਾ ਕਿਤੇ ਅਸੀਂ, ਮੈਨੂੰ ਲੱਗਦਾ ਹੁੰਦਾ ਕਈ ਵਾਰੀ ਹੈਗੇ ਆ, ਪਰ ਦੇਖੋ ਅਸੀਂ ਵੀ ਹੈਗੇ, ਹਰ ਬੰਦਾ ਹੀ ਤਕਰੀਬਨ ਹੁੰਦਾ ਆ। ਤੁਸੀਂ ਗੋਰਿਆਂ ਚ ਵੀ ਦੇਖੋ, ਉਹ ਵੀ ਮਤਲਬ ਕਾਲਿਆਂ ਨੂੰ ਕਿੱਦਾਂ ਉਹਨਾਂ ਨੇ ਹਿਸਟਰੀ ਦੇ ਵਿਚ ਕਿੱਦਾਂ ਟ੍ਰੀਟ ਕੀਤਾ। ਤੁਸੀਂ ਇਹ ਦੇਖੋ ਕਿ ਅਫਰੀਕਾ ਦੇ ਨਾਲ ਗੋਰਿਆਂ ਨੇ ਕੀ ਕੀਤਾ, ਇੰਡੀਆ ਦੇ ਨਾਲ ਗੋਰਿਆਂ ਨੇ ਕੀ ਕੀਤਾ, ਬਲੈਕ ਮਿਨੋਰਟੀ ਸਾਊਥ ਅਫਰੀਕਾ ਦੇ ਵਿਚ ਕੀ ਕੀਤਾ। ਸੋ ਜਿਹੜੀ
ਅਮਨਦੀਪ, ਤੁਸੀਂ ਵੈਸੇ ਆਊਟ ਆਫ ਟਰੈਕ ਜਾ ਰਹੇ, ਇਹ ਗੱਲ ਉਹ ਨਹੀਂ ਕਰ ਰਹੇ, ਇਹ ਤਾਂ ਗੋਰੇ ਔਰ ਚਿੱਟੇ ਦੀ ਗੱਲ ਕਰ ਰਹੇ ਜਿੱਦਾਂ ਪਹਿਲਾਂ ਪੰਜਾਬ ਦੇ ਵਿਚ।
ਨਹੀਂ ਨਹੀਂ, ਉਹ ਇਹ ਕਹਿ ਰਹੇ ਨੇ ਕਿ ਅਸੀਂ ਇੰਡੀਅਨ, ਖਾਸ ਕਰਕੇ ਨਾਰਥ ਇੰਡੀਅਨ ਵੀ ਅਸੀਂ ਰੇਸਿਸਟ ਹਾਂ। ਉਹ ਅਸਲ ਦੇ ਵਿਚ ਅਸੀਂ ਵੀ ਹੈਗੇ ਆ ਜਿਹੜੇ, ਜਦੋਂ ਗੋਰਾ ਹੁੰਦਾ ਨਾ ਬੰਦਾ, ਉਹ ਆਟੋਮੈਟਿਕਲੀ ਮੈਨੂੰ ਲੱਗਦਾ ਹੁੰਦਾ ਹੀ ਹੈ ਮੇਰੇ ਹਿਸਾਬ ਨਾਲ, ਯਾਰ ਇਹਦਾ ਹੈਗਾ ਕਾਲੂ ਜਿਹਾ। ਕਈ ਵਾਰੀ ਇੱਦਾਂ ਨਹੀਂ ਗੱਲ ਕਰਦੇ ਦੀ ਹਨਾ, ਤੇ ਉਹਨੂੰ ਡਿਮੋਰਲਾਈਜ਼ ਕਰਨ ਦੇ ਲਈ ਮਤਲਬ ਅਸੀਂ ਥੋੜਾ ਹੈਗੇ ਆ, ਮੈਨੂੰ ਲੱਗਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਆਈ ਡੋਂਟ ਨੋ
ਪਿੰਡਾਂ ਵਿਚ ਨਾ, ਇੱਕ ਪਿੰਡਾਂ ਵਿਚ ਜਿੱਦਾਂ ਹੁੰਦਾ ਸੀ ਨਾ, ਇੱਕ ਮੁੰਡਾ ਹੁੰਦਾ ਸੀ ਕਾਲਾ ਤੇ ਕੁੜੀ ਹੁੰਦੀ ਸੀ ਗੋਰੀ, ਉਹਨਾਂ ਦੇ ਆਪਸ ਵਿਚ ਵਿਆਹ ਕਿੱਦਾਂ ਏਦਾਂ ਹੋ ਜਾਂਦੇ ਸੀ। ਤਾਂ ਫਿਰ ਲੋਕਾਂ ਨੇ ਨਾ ਉਹ ਸਿੱਧੇ ਦਾ ਕਾਲਾ, ਉਹਨਾਂ ਨੂੰ ਕਾਲਾ ਤੇ ਗੋਰਾ ਕਹਿੰਦੇ ਨੀ ਹੁੰਦੇ ਸੀ, ਫਿਰ ਨਾਂ ਰੱਖ ਲੈਂਦੇ ਧੁੱਪ ਛਾਂ। ਉਹ ਦੇਖੋ ਧੁੱਪ ਛਾਂ ਆ ਰਹੇ ਆ, ਇਦਾਂ ਦੇ ਵੀ ਤੁਸੀਂ ਅੰਕੜੇ ਯੂਜ ਕਰ ਲੈਣੇ ਆ ਤੇ ਵੈਸੇ ਤਾਂ ਡਿਸਕ੍ਰਿਮੀਨੇਸ਼ਨ ਨਹੀਂ ਕਿਹਾ ਜਾ ਸਕਦਾ ਇਹਨੂੰ, ਕਿਉਂਕਿ ਦੇਖੋ ਗੋਰਾ ਕਾਲਾ ਤਾਂ ਹੁਣ ਹੁੰਦੇ ਹੀ ਆ, ਹੁਣ ਸਾਰੇ ਤਾਂ ਗੋਰੇ ਹੋ ਨਹੀਂ ਸਕਦੇ, ਸਾਰੇ ਕਾਲੇ ਵੀ ਨਹੀਂ ਹੋ ਸਕਦੇ, ਕਈ ਵਿੱਚ ਮਿਕਸ ਜਿਹੇ ਹੁੰਦੇ। ਵੈਸੇ ਜਿਹੜੇ ਮਿਕਸ ਜਿਹੇ ਬਹੁਤ ਜ਼ਿਆਦਾ ਚਿੱਟਾ ਰੰਗ ਵੀ ਕਿਸੇ ਬੰਦੇ ਦਾ ਹੋਵੇ ਉਹ ਵੀ ਭੈੜਾ ਜਿਹਾ ਲੱਗਦਾ, ਤੇ ਬਹੁਤ ਜ਼ਿਆਦਾ ਕਾਲਾ ਹੋਵੇ ਤਾਂ ਉਹ ਵੀ ਭੈੜਾ ਜਿਹਾ ਲੱਗਦਾ। ਜਿਹੜੇ ਵਿੱਚ ਵਿਚਾਲੇ ਜਿੱਦਾਂ ਅਸੀਂ ਤੁਸੀਂ ਹੈ ਨਾ, ਇੱਦਾਂ ਦਾ ਰੰਗ ਵਧੀਆ ਲੱਗਦਾ, ਤੇ ਮੇਰੇ ਖਿਆਲ
ਦੇ ਖਿਆਲ ਵੀ ਅੱਛਾ
ਰੰਗ ਮਿਲ ਜਾਵੇ ਤਾਂ
ਅਮਰੀਕ ਜੀ
ਇਹ ਵੀ ਖਿਆਲ ਅੱਛਾ,
ਬਹੁਤ ਖਿਆਲ ਵੀ ਮਨ ਕੋ ਬਹਿਲਾਨੇ ਕੇ ਲਈ ਇਹ ਖਿਆਲ ਵੀ ਅੱਛਾ। ਗੱਲ ਇਹ ਹੈ
ਵਿੱਚ ਵਿਚਾਲੇ ਵਾਲੀ, ਵਿੱਚ ਵਿਚਾਲੇ ਵਾਲੀ ਰਾਜਨੀਤੀ ਬਣਾ ਲਈ ਜਾਵੇ ਤੇ ਵਧੀਆ ਆ, ਤੇ ਆਮ ਤੌਰ ਤੇ ਜਿਹੜੇ ਰੰਗ ਆ ਨਾ ਬਹੁਤੇ ਕਾਲੇ ਹੁੰਦੇ ਆ ਨਾ ਗੋਰੇ ਹੁੰਦੇ, ਵਿੱਚ ਵਿਚਾਲੇ ਵਾਲੇ ਜਿਆਦਾ ਹੁੰਦੇ, ਕਾਲੇ ਗੋਰੇ ਦਾ ਬਹੁਤ ਘੱਟ ਹੁੰਦੇ ਆ।
ਬੜਾ ਵਧੀਆ ਹੱਲ ਤੁਸੀਂ ਦਿੱਤਾ ਮਸਲੇ ਦਾ, ਬੜਾ ਡਿਪਲੋਮੈਟਿਕ ਹੱਲ ਦਿੱਤਾ, ਮੁੜ ਘੜ ਕੇ ਆਪਣੀ ਸਿਫਤ ਕਰ ਲਈ। ਗੱਲ ਇਹ ਹੈ ਜੀ ਦੇਖੋ, ਜਦੋਂ ਜਿਹੜੇ ਰੰਗ ਦੇ ਬੇਸ ਤੇ ਤੁਸੀਂ ਕਰਨਾ ਹੈ ਨਾ ਵਿਤਕਰਾ ਤਾਂ ਹੋ ਜਾਂਦਾ। ਅੱਜ ਤੋਂ ਮੇਰੇ ਖਿਆਲ 15 ਸਾਲ ਪਹਿਲਾਂ ਨਾ ਇੱਕ ਐਡ ਆਈ ਸੀ ਟੀਵੀ ਦੇ ਉੱਤੇ ਅਮਰੀਕ ਜੀ, ਉਹ ਜਿਹੜੀ ਐਡ ਹੈ ਨਾ, ਐਡ ਦਾ ਬਹੁਤ ਰੌਲਾ ਪਿਆ ਸੀਗਾ, ਕਹਿੰਦੇ ਜੀ ਇਹ ਐਡ ਦੇ ਵਿੱਚ ਗੋਰਿਆਂ ਦੇ ਨਾਲ ਰੰਗ ਦਾ ਭੇਦਭਾਵ ਕੀਤਾ ਗਿਆ, ਮਤਲਬ ਮਸਲਾ ਰੰਗ ਦਾ ਆ। ਉਹ ਐਡ ਸੀਗੀ ਸਨਸਕ੍ਰੀਨ ਦੀ, ਜਿਹੜਾ ਆਪਾਂ ਲਾਣੇ ਨਾ ਧੁੱਪ ਤੋਂ ਬਚਣ ਲਈ, ਬੀਚ ਤੇ ਜਾ ਕੇ ਆਪਾਂ ਢੱਕਦੇ ਸਾਡੀ ਸਕਿਨ ਹਨਾ। ਹੁਣ ਉਹ ਐਡ ਦੇ ਵਿੱਚ ਕੀ ਸੀਗਾ ਵੀ ਜਿਹੜੇ ਆਪਣੇ ਪਾਪੂਆ ਨਿਊ ਗਿਨੀ ਦੇ ਬੰਦੇ ਹੈਗੇ ਆ ਜਾਂ ਜਿਹੜੇ ਇੱਥੇ ਦੇ ਅਬਰੀਜਨਲਸ ਆ ਹਨਾ, ਅਬਰੀਜਨਲ ਖਾਸ ਕਰਕੇ ਉਹ ਸਾਡੇ ਨਾਲ ਵੀ ਜਿਆਦਾ ਥੋੜੇ ਪੱਕੇ ਹਨਾ ਰੰਗ ਦੇ ਵਿੱਚ। ਉਹ ਪੰਜ ਬੰਦੇ ਨਾ, ਪੰਜ ਦੋਸਤ ਬੈਠੇ ਹੁੰਦੇ ਆ ਬੀਚ ਦੇ ਉੱਤੇ, ਉਹ ਨਾ ਆਪਣੇ ਝੋਲੇ ਉਹ ਬਹਿੰਦੇ ਤੌਲੀਆ ਤੁਲੀਆ ਵਿਛਾਉਂਦੇ, ਨਿੱਕਰ ਪਾਈ ਹੁੰਦੀ ਉਹਨਾਂ ਨੇ, ਏਦਾਂ ਬੀਅਰ ਕੱਢਦੇ, ਤਾਂ ਉਹਨਾਂ ਦੇ ਵਿੱਚੋਂ ਨਾ ਇੱਕ ਝੋਲੇ ਚੋਂ ਨਾ ਸਨਸਕ੍ਰੀਨ ਕੱਢਦਾ, ਉਹ ਸਾਰੇ ਉਹਨੂੰ ਦੇਖ ਕੇ ਨਾ ਉੱਚ ਉੱਚੀ ਹੱਸਣ ਲੱਗ ਪੈਂਦੇ ਆ। ਤੇ ਉਹ ਹੁਣ ਮਤਲਬ ਇਹ ਦੱਸਦੇ ਆ ਵੀ ਇਹ ਸਨਸਕ੍ਰੀਨ ਅਸੀਂ ਲੈ ਤੇ ਲਈ, ਲਾਉਣੀ ਕਿੱਥੇ ਆ, ਸਾਨੂੰ ਤਾਂ ਇਹਦਾ ਕੋਈ ਫਰਕ ਨੀ ਪੈਂਦਾ। ਉਹ ਕੀ ਕਰਦੇ ਆ ਸਨਸਕ੍ਰੀਨ ਸਾਰਿਆਂ ਦੇ ਇੱਕ ਇੱਕ ਮਤਲਬ ਬਲੌਬ ਹਨਾ ਸਾਰਿਆਂ ਦੇ ਥਿਆਲੀ ਤੇ ਰੱਖਦੇ ਹਨਾ, ਉਹ ਥਿਆਲੀ ਨੂੰ ਮਲ ਕੇ ਨਾ ਪੈਰਾਂ ਦੇ ਹੇਠਾਂ ਲਾਉਂਦੇ, ਫਿਰ ਪੈਰ ਹੇਠ ਚਿੱਟੇ ਹੁੰਦੇ ਨਾ, ਉਹ ਪੈਰਾਂ ਦੇ ਹੇਠਾਂ ਲਾਉਂਦੇ ਸਨਸਕ੍ਰੀਨ। ਉਹ ਜਾਣੀ ਕਿ ਦੱਸਿਆ ਸੀਗਾ ਵੀ ਜਿਹੜੇ ਚਿੱਟੀ ਚਮੜੀ ਨੂੰ ਬਚਾਉਣ ਦੇ ਲਈ ਤੁਹਾਨੂੰ ਸਨਸਕ੍ਰੀਨ ਲਾਉਣ ਦੀ ਲੋੜ ਹੈ, ਪਰ ਉਹ ਬੜੀ ਚੱਲੀ, ਬੜੀ ਕੰਟਰੋਵਰਸੀ ਹੋਈ ਉਹਦੀ, ਗੋਰਿਆਂ ਨੇ ਬੜਾ ਇਤਰਾਜ਼ ਕੀਤਾ ਵੀ ਇਸ ਐਡ ਵਾਲਿਆਂ ਨੇ ਮਤਲਬ ਚਿੱਟੇ ਰੰਗ ਨੂੰ।
ਅਮਨਦੀਪ ਇਹ ਤਾਂ ਪੁਰਾਣੀ ਗੱਲ ਨਾ ਤੁਸੀਂ ਦੱਸੀ ਆ, ਅੱਜ ਕੱਲ ਇੱਕ ਟੀਵੀ ਤੇ ਐਡ ਆ ਰਹੀ ਆ।
ਅੱਛਾ, ਕਿਹੜੀ?
ਅੱਜ ਕੱਲ ਇੱਕ ਟੀਵੀ ਹਿੰਦੁਸਤਾਨ ਦੀ ਜਿਹੜੀ ਟੀਵੀ ਆ ਨਾ, ਇੰਡੀਅਨ ਟੀਵੀ ਆ, ਉੱਥੇ ਇੱਕ ਐਡ ਆ ਰਹੀ ਆ, ਉਹਦੇ ਚ ਐਡ ਆ ਰਹੇ ਕੁੜੀ ਨੂੰ ਦੇਖਣ ਆਉਂਦੇ ਮੁੰਡੇ, ਮੁੰਡੇ ਵਾਲੇ ਨੇ ਕੁੜੀ ਨੂੰ ਦੇਖਣ ਆਉਣਾ, ਕੁੜੀ ਹੁੰਦੀ ਕਾਲੀ।
ਅੱਛਾ,
ਤੇ ਉਹ ਕਹਿੰਦੇ ਕੋਈ ਤਾਂ ਹਲਕੀ ਹੋ ਸਕਦਾ ਵੀ ਮੁੰਡੇ, ਇਹ ਤਾਂ ਕਾਲੀ ਬਹੁਤ ਹੈ, ਨਿਗਲੈਕਟ ਕਰ ਦੇਣਾ, ਕਿਸੇ ਨੇ ਸੁਝਾਅ ਦੇ ਦਿੱਤਾ ਕਿੱਦਾਂ ਕਰੋ, ਬਜਾਜ ਦਾ ਬਲਬ ਲਾ ਕੇ ਜਗਾ ਦਿਓ, ਕੁੜੀ ਹੋਏ ਨੀ ਗੋਰੀ, ਤੇ ਉਹ ਬਜਾਜ ਦਾ ਬਲਬ ਲਾ ਕੇ ਜਗਾ ਦਿੰਦੇ ਆ ਤੇ ਉਹ ਕੁੜੀ ਹੋਏ ਨੀ ਗੋਰੀ ਰੋਸ਼ਨੀ ਵਿੱਚ, ਫਿਰ ਮੁੰਡਾ ਉਹਨੂੰ ਪਸੰਦ ਕਰ ਲੈਂਦਾ, ਫਿਰ ਲੱਭ ਪੈਂਦੇ ਘਰ ਬਜਾਜ ਦਾ ਬਲਬ ਲਾਓ, ਇਹਦਾ ਲਾਓ, ਚਾਨਣ ਕਰੋ।
ਕਿਆ ਬਾਤ ਹੈ, ਹੁਣ ਗੱਲ ਤਾਂ ਇਹ ਹੈ ਵੀ ਜਦ ਕਿਤੇ 32 ਗੋਲ ਹੋ ਗਏ ਫਿਰ ਪਤਾ ਲੱਗੂ। ਤੁਹਾਨੂੰ ਪਤਾ ਅਫਰੀਕਾ ਚ ਕੇਸ ਕਰਤਾ ਸੀਗਾ, ਅਫਰੀਕਾ ਚ ਇੱਕ ਵਿਆਹ ਹੋਇਆ ਨਰੋਬੀ ਚ, ਤੇ ਉਹ ਬਹੁਤ ਬੜੀ ਚੰਗੀ ਲੱਗੀ ਸੀ, ਯਾਨੀ ਕਿ ਉਹ ਮਤਲਬ ਬਹੁਤ ਚੱਲੀ ਉਹ ਨਿਊਜ਼ ਹਨਾ, ਤੇ ਉਦੋਂ ਬਾਅਦ ਉਹਨੇ ਮਤਲਬ ਆਪਣੀ ਘਰ ਵਾਲੀ ਤੇ ਕੇਸ ਕਰਤਾ, ਵਿਆਹ ਹੋਇਆ ਸਾਰਾ ਕੁਝ, ਪਹਿਲਾਂ ਮਿਲਦੇ ਮੁਲਦੇ ਹੋ ਗਏ, ਮੇਕਅਪ ਫੁੱਲੀ ਮੇਕਅਪ, ਬਾਅਦ ਚੋਂ ਪਤਾ ਲੱਗਾ ਉਹਦਾ ਟੋਟਲੀ ਮਤਲਬ ਡਿਫਰੈਂਟ ਨਿਕਲਿਆ ਹਨਾ, ਤੇ ਉਹ ਕੇਸ ਕਰਤਾ, ਕੇਸ ਜੱਜ ਦੇ ਚਲੇ ਗਿਆ, ਉਹ ਜਿੱਤ ਗਿਆ, ਉਹ ਕਹਿੰਦਾ ਮੈਨੂੰ ਧੋਖੇ ਚ ਰੱਖਿਆ ਗਿਆ ਜੀ, ਤੇ ਉਹ ਸੌਦਾ ਨਿਕਲਿਆ ਨੀ ਜੋ ਦੇਖਣ ਨੂੰ ਬਸ ਫੁੱਲੀ ਮੇਕਅਪ। ਸੋ ਐਨੀਵੇ ਆਪਾਂ ਥੋੜਾ ਜਿਹਾ ਆਪਾਂ ਹੋਰ ਪਾਸੇ ਚਲੇ ਗਏ ਆ, ਪਰ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ। ਗੁਰਨਾਮ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਹਾਂਜੀ ਕਿਆ ਵਾ, ਅੱਛਾ ਅੱਛਾ, ਮੁਬਾਰਕਾਂ ਜੀ, ਬਹੁਤ ਬਹੁਤ, ਬੇਟਾ ਹੋਇਆ ਜੀ, ਨਾਮ ਰੱਖਿਆ ਉਦੇ ਸਿੰਘ, ਗੁਰਨਾਮ ਸਿੰਘ ਭੁੱਲਰ ਉਹਨਾਂ ਦੇ, ਅੱਜ ਰਿਵਰਲੈਂਡ ਗੁਰਦੁਆਰੇ ਸਾਹਿਬ ਦਰਸ਼ਨ ਲਈ ਜਾ ਰਹੇ ਜੀ, ਸ਼ੁਕਰਾਨਾ ਕਰਨ,
ਬਹੁਤ ਨਾਮ ਬਹੁਤ ਵਧੀਆ ਰੱਖਿਆ, ਕਿਆ ਉਦੇ ਸਿੰਘ,
ਉਦੇ ਸਿੰਘ
ਇਹਨਾਂ ਨੇ ਦੇਖੇ ਨਾਮ ਏਦਾਂ ਦੇ ਰੱਖਣੇ ਚਾਹੀਦੇ ਆ ਜਿਹਦਾ ਜਿਹਦਾ ਧਰਮ ਦੇ ਨਾਲ ਬਹੁਤਾ ਸੰਬੰਧ ਨਾ ਹੋਵੇ। ਤੇ ਅਸੀਂ ਧਾਰਮਿਕ ਨਾਂ ਬਹੁਤ ਜ਼ਿਆਦਾ ਰੱਖ ਲੈਂਦੇ ਹਾਂ, ਉਹਦੇ ਨਾਲ ਫਿਰ ਸਾਡੇ ਧਰਮ ਨੂੰ ਫਾਇਦਾ ਘੱਟ ਹੁੰਦਾ, ਨੁਕਸਾਨ ਜ਼ਿਆਦਾ ਹੁੰਦਾ। ਏਦਾਂ ਦੇ ਨਾਂ ਰੱਖਣੇ ਚਾਹੀਦੇ ਜਿਹੜੇ ਪ੍ਰੋਐਕਟਿਵ ਹੋਣ, ਜਿਹੜੇ ਸਕਾਰਾਤਮਕ ਹੋਣ, ਜਿੱਦਾਂ ਉਦੇ ਸਿੰਘ, ਜਿੱਦਾਂ ਸੂਰਜ ਉਦੇ ਹੁੰਦਾ, ਇੱਕ ਨਵਾਂ ਚਾਨਣ ਆਉਂਦਾ, ਬਹੁਤ ਵਧੀਆ ਨਾਂ ਆ ਜੀ।
ਸ਼ਲਾਘਾ ਕਰਨੀ ਬਣਦੀ। ਇਹਨਾਂ ਨੇ ਫੋਟੋ ਵੀ ਭੇਜੀ ਆ, ਮੈਂ ਸ਼ੇਅਰ ਕਰਦਾ। ਮੈਨੂੰ ਇਹ ਮਿਲੇ ਸੀ ਮੈਲਬਨ ਸ਼ਾਇਦ। ਤੇ ਨਾਲੇ ਉਹਨਾਂ ਨੇ ਇੱਕ ਹੋਰ ਵੀ ਖੁਸ਼ੀ ਦੀ ਖਬਰ ਨਾਲ ਆ, ਕਹਿੰਦੇ ਮੁੰਡਾ ਗੋਰਾ ਹੈ ਜੀ ਆਪਣਾ। ਡਬਲ ਵਧਾਈਆਂ ਜੀ ਤੁਹਾਨੂੰ। ਤੇ ਪਾਲਾ ਕੋਬਰਮ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੀ ਹਾਲ ਚਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕਹਿੰਦੇ ਆਨੰਦ ਲੈ ਰਹੇ, ਮਾਣੋ ਜੀ ਆਨੰਦ ਲਓ ਨਜ਼ਾਰੇ। ਤੇ ਸੁਖਵੰਤ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਉਹਨਾਂ ਨੇ ਮਾਊਂਟ ਲੋਫਟੀ ਬਟਾਨਿਕ ਗਾਰਡਨ ਦੀ ਇੱਕ ਫੋਟੋ ਭੇਜੀ ਆ, ਮੈਂ ਸ਼ੇਅਰ ਕਰਤੀ ਹੈ ਜੀ। ਦੋ ਹਫ਼ਤੇ ਕਹਿੰਦੇ ਪ੍ਰੋਗਰਾਮ ਸੁਣਨੀ ਹੋਇਆ, ਪਰ ਕੋਈ ਗੱਲ ਨਹੀਂ। ਤੇ ਕ੍ਰਿਕਟ ਦੇ ਵਿੱਚ ਕਹਿੰਦੇ ਵੀ ਏਸ਼ੀਆ ਕੱਪ ਜਿੱਤ ਲਿਆ ਭਾਰਤ ਨੇ ਆਖਰੀ ਬਾਲ ਤੇ, ਤਾਂ ਇੱਥੇ ਦੱਸਣਾ ਬਣਦਾ ਕਿ ਅਫਗਾਨਿਸਤਾਨ ਨੇ ਆਲਾ ਦਰਜੇ ਦੀ ਖੇਡ ਨੇ ਸਭ ਨਾਲ ਦਿਲ ਜਿੱਤਿਆ, ਤੇ ਆਉਣ ਵਾਲੇ ਸਮੇਂ ਵਿਚ ਸਿਰੇ ਦੀ ਟੀਮ ਬਣਨੀ ਹੈ ਉਹਨਾਂ ਦੀ, ਬਿਲਕੁਲ। ਤੇ ਜਸਪ੍ਰੀਤ ਭਾਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਹੈਪੀ ਫਰਾਈਡੇ ਟੂ ਐਵਰੀ ਵਨ। ਫਰਾਈਡੇ ਚੱਲ ਰਿਹਾ ਅਮਰੀਕਾ ਚ, ਚੈਰਿਟੀਜ਼ ਯੂਨੀਵਰਸਲ ਫਨੋਮੇਨਾ ਫਾਊਂਡ ਇਨ ਔਰ ਰਿਲੀਜਨ ਐਂਡ ਇਨ ਆਲਮੋਸਟ ਆਲ ਕਲਚਰਸ, ਬਟ ਔਨ ਡਿਫਰੈਂਟ ਨੋਟ ਅਮਰੀਕਾ ਇਜ਼ ਕਾਟ ਅਪ ਇਨ ਕਨਫਰੰਟੇਸ਼ਨ ਪ੍ਰੋਸੈਸ ਫਾਰ ਵੇਕੰਟ ਪੋਜੀਸ਼ਨ ਐਟ ਯੂਨਾਈਟਿਡ ਸਟੇਟ ਸੁਪਰੀਮ ਕੋਰਟ ਉਤੇ। ਹਾਂਜੀ ਹਾਂਜੀ, ਉਥੇ ਰੌਲਾ ਪਿਆ ਹੋਇਆ, ਸੈਨੇਟ ਇਨਕੁਆਇਰੀ ਚੱਲ ਰਹੀ ਹੈ। ਤੇ ਪੰਦੇਰ ਹੋਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਡਲਟਰੀ ਵਾਜ਼ ਕ੍ਰਾਈਮ ਇਨ ਇੰਡੀਆ ਜਸਟ ਅਗੇਂਸਟ ਮੈਨ ਨਾਟ ਵੁਮੈਨ, ਵੁਮੈਨ ਸ਼ੁਡ ਬੀ ਇਨਕਲੂਡਿਡ ਬਸ ਬਟ ਐਸ ਸੀ ਅਬੋਲਿਸ਼ਡ ਫਾਰ ਦਾ ਇੰਡੀਅਨ ਪੀਨਲ ਕੋਡ। ਸਿਰ ਬੰਦਿਆਂ ਦੇ ਲਈ ਸੀ ਉਹ ਕਰਤਾ, ਮੈਨੂੰ ਲੱਗਦਾ ਕਿ ਦੋਨਾਂ ਤੇ ਲਾਗੂ ਹੋਣਾ ਚਾਹੀਦਾ। ਨਵਰਾਜ ਬਲ ਮੈਲਬਨ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਤੇ ਜਗਤਾਰ ਜੌਲ ਭਾਜੀ ਸਾਡੇ ਜੁੜੇ ਨੇ ਹਾਂਗਕਾਂਗ ਤੋਂ, ਉਨ੍ਹਾਂ ਨੇ ਸੁਨੇਹਾ ਭੇਜਿਆ ਜਿਹੜਾ ਮੈਂ ਸ਼ੇਅਰ ਕਰਤਾ, ਕਹਿੰਦੇ ਇਸ ਦੁਨੀਆਂ ਵਿਚ ਹਰ ਇਕ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਪਰ ਹਰ ਇਨਸਾਨ ਨਾਲ ਖੁਸ਼ ਰਿਹਾ ਜਾ ਸਕਦਾ। ਕਿਆ ਬਾਤ ਹੈ, ਸ਼ੁਭ ਸਵੇਰ ਦੋਸਤੋ। ਤੇ ਹਰਪ੍ਰੀਤ
ਨਹੀਂ ਅਮਨਦੀਪ, ਹਰ ਬੰਦੇ ਨੂੰ ਖੁਸ਼ ਕੀਤਾ ਜਾ ਸਕਦਾ ਹੈ, ਇਹਦੇ ਪਿੱਛੇ ਵੀ ਥਿਊਰੀ ਆ।
ਅੱਛਾ, ਉਹ ਕਿੱਦਾਂ?
ਉਹ ਕਿਸੇ ਨੂੰ ਨਾਰਾਜ਼ ਨਾ ਕਰੋ,
ਠੀਕ ਹੈ? ਨਹੀਂ, ਫੇਰ ਵੀ ਨਹੀਂ ਖੁਸ਼ ਹੁੰਦੇ ਬੰਦੇ ਨਾਰਾਜ਼ ਨਾ ਕਰਕੇ। ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਕੁਝ ਤਸਵੀਰਾਂ ਭੇਜੀਆਂ ਜਿਹੜੀ ਮੈਂ ਸ਼ੇਅਰ ਕਰਤੀਆਂ। ਡਾਰਵਿਨ ਦੇ ਵਿਚ ਗੁਰੂ ਘਰ ਦੀ ਉਸਾਰੀ ਜਿਹੜੀ ਆ ਜਾਰੀ ਆ, ਔਰ ਉਹ ਡਿਵੈਲਪਮੈਂਟ ਰਿਪੋਰਟ ਜਿਹੜੀ ਆ ਉਹ ਭੇਜਦੇ ਰਹਿੰਦੇ ਨੇ ਫੋਟੋਆਂ, ਕਿਉਂਕਿ ਬਹੁਤ ਸਾਰੀ ਸੰਗਤ ਆਸਟ੍ਰੇਲੀਆ ਦੇ ਨੇ ਯੋਗਦਾਨ ਪਾਇਆ, ਸੋ ਇਸ ਕਰਕੇ ਉਨ੍ਹਾਂ ਦਾ ਆਪਣਾ ਫਰਜ਼ ਸਮਝਦੇ ਹੋਏ ਸੰਗਤ ਨੂੰ ਨੋਟੀਫਾਈ ਕਰਦੇ ਰਹਿੰਦੇ ਨੇ ਫੇਸਬੁੱਕ ਤੇ ਵੀ ਤੇ ਸਾਡੇ ਪ੍ਰੋਗਰਾਮ ਰਾਹੀਂ ਵੀ। ਸੋ ਮੈਂ ਫੋਟੋਆਂ ਸਾਂਝੀਆਂ ਕਰਤੀਆਂ, ਕੰਕਰੀਟ ਪੈ ਰਹੇ ਨੇ ਜੀ ਬਾਹਰ, ਤੇ ਅੰਦਰ ਜਿਹੜੀ ਆ ਉਹ ਕੰਮ ਚੱਲ ਰਹੇ ਨੇ ਕਾਰਪੈਂਟਰੀ ਦਾ। ਤੇ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਭਾਜੀ ਕੁਝ ਲੋਕ ਇਹੀ ਸੋਚਦੇ ਨੇ ਕਿ ਗੁਰਦੁਆਰਾ ਕਮੇਟੀ ਵਾਲੇ ਹੁੰਦੇ ਹੀ ਗੋਲਕ ਚੋਰ ਨੇ, ਹਰਪ੍ਰੀਤ ਸਿੰਘ ਡਾਰਵਿਨ। ਇਹ ਤਾਂ ਮੈਂ ਤੁਹਾਡੇ ਨਾਲ ਬਿਲਕੁਲ
ਬਿਲਕੁਲ ਆਮ ਧਾਰਨਾ ਬਣੀ ਹੋਈ ਕਿ ਜਿਹੜਾ ਗੋਲਕ ਆ ਚੋਰ ਹੈ, ਪਰ ਜਿਹੜੀ ਨਾ ਗੋਲਕ ਚ ਚੋਰੀ ਕਰਨੀ ਆ ਜੇ ਕਿਸੇ ਵੀ ਇੰਸਟੀਟਿਊਸ਼ਨ ਚੋਂ ਜਿੱਥੇ ਚਾਰ ਬੰਦੇ ਇਕੱਠੇ ਆ ਰਹਿੰਦੇ ਆ, ਦਸ ਬੰਦੇ ਹੈਗੇ ਆ, ਉਥੇ ਚੋਰੀ ਕਰਨੀ ਬੜੀ ਮੁਸ਼ਕਿਲ ਆ। ਵੈਸੇ ਗੱਲਾਂ ਬਣਾ ਲਈਆਂ ਜਾਂਦੀਆਂ ਜੀ ਉਹ ਪੈਸਾ ਖਾ ਗਏ, ਉਹਨਾਂ ਨੇ ਆਹ ਕਰ ਲਿਆ, ਉਹ ਕਰ ਲਿਆ, ਇਹ ਗੱਲ ਕੋਈ ਹੋ ਨਹੀਂ ਸਕਦੀ। ਇਕੱਲਾ ਬੰਦਾ ਜੇ ਪੈਸੇ ਕੋਈ ਕਿਸੇ ਨੂੰ ਚੜਾਵਾ ਚੜਦਾ ਉਥੇ ਤਾਂ ਹੋ ਸਕਦਾ, ਜਿੱਥੇ ਦੋ ਚਾਰ ਬੰਦੇ ਇਨਵੋਲਵ ਹੋ ਗਏ ਉਥੇ ਵੀ ਚੋਰੀ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ।
ਅਮਰੀਕ ਜੀ, ਆਸਟ੍ਰੇਲੀਆ ਦੇ ਵਿਚ ਅੱਜ ਤੱਕ ਮੈਨੂੰ ਲੱਗਦਾ ਮੈਂ 2 ਜਾਂ 3 ਕੇਸ ਸੁਣੇ ਹੋਗੇ ਪਿਛਲੇ 50 ਸਾਲਾਂ ਦੇ ਵਿਚ। ਅਦਰਵਾਈਜ਼ ਆਸਟ੍ਰੇਲੀਆ ਚ 33 ਗੁਰਦੁਆਰੇ ਜਿਹੜੇ ਪਬਲਿਕ ਦੇ ਨੇ, ਇਨਕੋਪਰੇਟਡ ਨੇ, ਆਡਿਟ ਹੁੰਦੇ ਨੇ, ਵੱਡੇ ਵੱਡੇ ਬਜਟ ਨੇ। ਮੈਂ 3 ਕੇਸ ਸੁਣੇ ਉਹ ਵੀ ਫੜ ਹੋ ਗਏ ਸੀ, ਤੇ ਪਰ ਐਡੀ ਕੋਈ ਗੱਲ ਨਹੀਂ ਹੈਗੀ। ਪਰ ਜਿਹੜੇ ਲੋਕ ਨੇ ਨਾ ਉਹ ਕਮੇਟੀ ਵਾਲੇ ਚੋਰ ਹੁੰਦੇ ਆ, ਉਹ ਪ੍ਰਧਾਨ ਚੋਰ ਹੁੰਦੇ ਆ, ਮਤਲਬ ਐਵੇਂ ਜੱਬਲੀਆਂ ਮਾਰੀ ਜਾਂਦੇ ਆ ਬਿਨਾਂ ਕਿਸੇ ਗੱਲ ਤੇ। ਸੋ ਮੱਚ ਗੁੱਡ ਵਰਕ ਇਜ਼ ਹੈਪਨਿੰਗ ਇਨ ਕਮਿਊਨਿਟੀ।
ਹੁਣ ਉੱਥੇ ਹੁਣ ਕਹੀ ਜਾਂਦੇ ਸ਼੍ਰੋਮਣੀ ਕਮੇਟੀ ਦਾ ਇੰਨਾ ਬਜਟ ਹੁੰਦਾ, ਪੰਜਾਬ ਸਰਕਾਰ ਤੋਂ ਵੀ ਬਜਟ ਬਹੁਤ ਜ਼ਿਆਦਾ ਹੁੰਦਾ। ਸ਼੍ਰੋਮਣੀ ਅਕਾਲੀ ਦਲ ਜਿਹੜੀ ਕਮੇਟੀ ਦਾ ਬਜਟ ਹੈ ਨਾ, ਪੰਜਾਬ ਸਰਕਾਰ ਦੇ ਬਜਟ ਦੇ ਕਿਸੇ ਤੇ ਵੀ ਖਰਾ ਨਹੀਂ ਉਤਰਦਾ, ਬਹੁਤ ਘੱਟ ਆ। ਪੰਜਾਬ ਸਰਕਾਰਾਂ ਦੇ ਬਜਟ ਬਹੁਤ ਵੱਡੇ ਵੱਡੇ ਹੁੰਦੇ ਆ, ਇਹ ਕਿਹੜੀਆਂ ਇੰਸਟੀਟਿਊਸ਼ਨਾਂ ਦੇ ਉਹ ਬਜਟ ਕਦੇ ਵੀ ਉਹਦੇ ਨੇੜੇ ਵੀ ਨਹੀਂ ਜਾ ਸਕਦੇ।
ਦੇਖੋ
ਹੁਣ ਉੱਥੇ ਵੀ ਤਾਂ ਕਿਹਾ ਹੀ ਜਾ ਸਕਦਾ ਅੰਮ੍ਰਿਤਸਰ ਜੀ ਪੈਸੇ ਤੁਸੀਂ ਖਰਾਬ ਕਰੀ ਜਾਂਦੇ, ਚਾੜੀ ਜਾਂਦੇ, ਖਾਈ ਜਾਂਦੇ, ਉਹ ਕਰੀ ਜਾਂਦੇ, ਆਹ ਕਰੀ ਜਾਂਦੇ, ਗੁਰਦੁਆਰੇ ਵਾਲੇ ਆਹ ਕਰੀ ਜਾਂਦੇ, ਉਹ ਕਰੀ ਜਾਂਦੇ ਆ, ਪੈਸਾ ਤੁਹਾਡਾ ਬਰਬਾਦ ਹੋਈ ਜਾਂਦਾ, ਉੱਥੇ ਚਾਹਨਾ ਨੀ ਚਾਹੀਦਾ। ਫਿਰ ਤੁਸੀਂ ਜਾਓ ਨਾ ਉੱਥੇ, ਜਿੱਦਾਂ ਤੁਸੀਂ ਪਹਿਲਾਂ ਵੀ ਸਵੇਰੇ ਸਵੇਰੇ ਕਿਹਾ ਆ ਕਿ ਤੁਹਾਨੂੰ ਕੋਈ ਮਜਬੂਰ ਨੀ ਕਰਦਾ, ਉਹ ਤੁਹਾਡੀ ਸ਼ਰਧਾ ਆ, ਮਰਜ਼ੀ ਆ, ਤੁਸੀਂ ਚਾੜਨਾ ਚਾੜੋ, ਨਹੀਂ ਦਾਨਾ ਨਾ ਚਾੜੋ, ਤੁਹਾਨੂੰ ਕੋਈ ਨੀ ਕਹਿੰਦਾ।
ਚੰਗਾ ਲੱਗਦਾ ਤੁਸੀਂ ਦਾਨ ਪੁੰਨ ਕਰੋ, ਗੋਲਕ ਚ ਗੁਰੂ ਦੀ ਚ ਪਾਓ, ਜੇ ਤੁਹਾਨੂੰ ਨਹੀਂ ਚੰਗਾ
ਲੱਗਦਾ ਚਾੜਦੇ ਤਾਂ ਇੱਕ ਡਾਲਰ ਆ, ਤੁਸੀਂ ਜਾਂਦੇ ਤਾਂ ਮੱਥਾ ਦਾ ਇੱਕ ਡਾਲਰ ਦਾ ਟੇਕਦੇ, ਬਹੁਤ ਸਾਰੇ ਲੋਕ ਸਾਰੇ ਨੀ,
ਡਾਲਰ ਵੀ ਨੀ
ਪੈਨੀਆਂ ਹੀ,
ਛੋਟੇ ਤੋਂ ਛੋਟਾ ਕੁਆਇਨ
ਖਾ ਕੇ ਆਨੇ, ਪਕੌੜੇ ਵੀ ਖਾ ਕੇ ਆਨੇ, ਨਾਲ ਫਲ ਵੀ ਮਿਲਦੇ ਆ, ਲੱਡੂ ਵੀ ਮਿਲਦੇ, ਜਲੇਬੀਆਂ ਵੀ ਮਿਲਦੀਆਂ, ਬਹੁਤ ਕੁਛ ਮਿਲਦਾ। ਕਮ ਸੇ ਕਮ ਵੀ ਉਹ ਜਿਹੜਾ ਲੰਗਰ ਤਿਆਰ ਕਰਨ ਦੇ ਲਈ ਕੋਸਟ ਜਿਹੜੀ ਆ ਇੱਕ ਬੰਦੇ ਦੇ ਪੰਜ ਜਾਂ ਛੇ ਡਾਲਰ ਤਾਂ ਕੋਲੈਕਟਿਵਲੀ ਆਏ ਜਾਂਦੀ ਆ।
ਅਮਰੀਕ ਜੀ ਗੱਲ ਇਹ ਭਾਂਡੇ
ਦਿੰਦੇ ਜਿਹੜੇ ਤੁਹਾਨੂੰ ਸਿੱਟਣੇ ਪੈਂਦੇ, ਤੁਸੀਂ ਯੂਜ ਨਹੀਂ ਕਰ ਸਕਦੇ। ਏਦਾਂ ਵੀ ਅੱਜ ਕੱਲ ਕਈ ਗੁਰਦੁਆਰਿਆਂ ਨੇ ਪ੍ਰਬੰਧ ਕੀਤੇ ਵਾ ਕਿ ਏਦਾਂ ਦੇ ਭਾਂਡੇ ਯੂਜ ਕਰਦੇ ਆ ਜਿਹੜੇ ਕਿ ਰੀਸਾਈਕਲ ਹੁੰਦੇ ਆ, ਉਨ੍ਹਾਂ ਤੇ ਵੀ ਖਰਚਾ ਹੁੰਦਾ ਆ, ਉਪਰੋਂ ਤੁਹਾਨੂੰ ਪੈਸੇ ਡਿੱਗਦੇ।
ਅਮਰੀਕ ਜੀ ਮਤਲਬ ਕਈ ਵਾਰੀ ਏਦਾਂ ਹੁੰਦਾ, ਮੈਂ ਦੇਖਿਆ ਕਿ ਅਸੀਂ ਜਦੋਂ ਮੈਂ ਆਪ ਅਸੀਂ ਏਦਾਂ ਕਰਦੇ ਰਹੇ ਹਾਂ, ਮਾਫੀ ਚਾਹੁੰਦਾ ਆ, ਮਾਫੀ ਨਹੀਂ ਚਾਹੁੰਦਾ ਮਤਲਬ ਨੋਟ ਪ੍ਰਾਊਡ, ਪਰ ਫਿਰ ਵੀ ਆਪਣੀ ਸੋਚ ਸੀਗੀ ਕਿ ਅਸੀਂ ਆਪ ਦੇਖੋ ਬਟੂਏ ਚ ਅਸੀਂ ਨਾ ਛੋਟੇ ਤੋਂ ਛੋਟਾ ਨੋਟ ਲੱਭੀਦਾ ਜਦੋਂ ਆਪਾਂ ਗੁਰਦੁਆਰੇ ਜਾਂਦੇ, ਨੋਟ ਕੀ ਕੁਆਇਨ ਵੀ ਛੋਟਾ ਲੱਭੀਦਾ। ਫਿਰ ਮੈਨੂੰ ਕਿਸੇ ਨੇ ਅਕਲ ਦਿੱਤੀ ਵੀ ਯਾਰ 20 ਸੈਂਟ ਦਾ ਭਾਰ ਥੋੜਾ ਹੁੰਦਾ, 50 ਸੈਂਟ ਦਾ ਜ਼ਿਆਦਾ ਹੁੰਦਾ, ਡਾਲਰ ਦਾ ਵੀ ਭਾਰ ਘੱਟ ਹੁੰਦਾ, 50 ਸੈਂਟ ਚੜਾਇਆ ਕਰੋ, ਖੜਾਕਾ ਤਾਂ ਹੋਵੇ, ਗੋਲਕ ਚ ਜਾ ਡਿੱਗਦਾ ਠਾ ਦੇਣੀ ਤਾਂ ਹੋਵੇ, ਲੋਕਾਂ ਨੂੰ ਪਤਾ ਲੱਗੇ ਵੀ ਡਾਲਰ ਮਤਲਬ ਪੈਸਾ ਡਿੱਗਿਆ ਵਿੱਚ, ਇਹ ਨੀ ਵੀ ਡਾਲਰ ਡਿੱਗਿਆ, 50 ਸੈਂਟ ਜ਼ਿਆਦਾ ਨੋਇਜ਼ ਕਰ ਦਾਂਗਾ, ਭਾਰਾ ਹੁੰਦਾ ਹਨਾ। ਸੋ ਅਸੀਂ ਜਾਣੀ ਕਿ ਸੇਵਾ ਥੋੜੀ, ਮੰਗਣ ਬਹੁਤਾ, ਮਤਲਬ ਅਸੀਂ ਦਾਨ ਥੋੜਾ ਕਰਨਾ ਹੁੰਦਾ ਤੇ ਅਸੀਂ ਖਾਣਾ ਜ਼ਿਆਦਾ ਹੁੰਦਾ, ਤੇ ਨਾਲ ਫਿਰ ਸਾਰੀ ਗੱਡੀ ਭਰ ਕੇ ਗਈ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਸਾਡੇ ਵਰਗੇ ਨਾ, ਉਹ ਪੁੱਛਦੇ ਉਹ ਡਾਲਰ ਹੈਗਾ ਤੇਰੇ ਕੋਲ, ਉਹ ਡਾਲਰ ਹੈਗਾ ਲੈ ਫੜ ਡਾਲਰ ਰੱਖਾ ਦੇਣਾ। ਮਤਲਬ ਅਸੀਂ ਕਲੈਕਟਿਵਲੀ ਕਹਿ ਲਓ ਕਿ 50-50 ਸੈਂਟ ਕਰਕੇ ਅਸੀਂ 2 ਡਾਲਰ ਚੜਾਣੇ ਹੁੰਦੇ, ਤੇ 4 ਜੀਆਂ ਨੇ ਅਸੀਂ ਮਤਲਬ 20-25 ਡਾਲਰ ਦਾ ਉੱਥੇ ਛੱਕ ਕੇ ਆਉਣਾ ਹੁੰਦਾ, ਨਾਲ ਉੱਤੇ ਬਹਿ ਕੇ ਆਉਣਾ ਹੁੰਦਾ, ਨਾਲ ਉੱਤੇ ਨੁਕਤਾਚੀਨੀ ਕਰਕੇ ਆਉਣੀ ਹੁੰਦੀ ਹੈ, ਐ ਨੀ ਕਰਦੀ ਕਮੇਟੀ, ਉਹ ਨੀ ਕਰਦੀ ਕਮੇਟੀ, ਆ ਨੀ ਕਰਦੀ। ਪਰ ਗੱਲ ਇਹ ਵੀ ਅਗਲੇ ਕਹਿੰਦੇ ਵੀ ਠੀਕ ਆ, ਆ ਜਾ ਤੂੰ ਨਾਲ ਆ ਜਾ, ਉਹਨੇ ਨੀ ਮੇਰੇ ਕੋਲ ਟਾਈਮ ਹੈ ਨੀ, ਤੁਹਾਨੂੰ ਕੱਲ੍ਹ ਚੁਣਿਆ, ਫਿਰ ਇੱਦਾਂ ਕਹਿ ਦੇਣਾ ਹਨਾ। ਤੇ ਉਤੇ ਜੀ ਉਹ ਕਮੇਟੀ ਵਾਲੇ ਚੋਰ ਹੁੰਦੇ, ਮੈਂ ਮੂੰਹੇ ਲਾਣਾ ਅਗਲਾ ਫਿਰ ਆਪਣੇ ਗਵਾਹੀਆਂ ਦੇਈ ਜਾਵੇ ਵੀ ਕਿੱਦਾਂ ਹੁੰਦੇ ਹਨਾ। ਤੇ ਗੱਲ ਇਹ ਆ ਵੀ ਮਤਲਬ ਇੱਕ ਦੋ ਬੰਦੇ ਮੂੰਹ ਹਿਲਾ ਦੇਣੇ ਤੇ ਇਹ ਬੜੇ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ ਆਪਾਂ ਨੂੰ, ਬਿਨਾਂ ਸਬੂਤ ਤੋਂ ਬਿਨਾਂ। ਕਦੇ ਸਮਾਜ ਵਿਚ ਕੱਲੇ ਗੁਰੂ ਘਰ ਜਾਂ ਕਮੇਟੀਆਂ ਨੂੰ ਨਹੀਂ, ਆਪਾਂ ਕਿਸੇ ਬੰਦੇ ਤੇ ਵੀ ਆਪਾਂ ਨੂੰ ਦੋਸ਼ ਨਹੀਂ ਲਾਉਣਾ ਚਾਹੀਦਾ ਜਦ ਤੱਕ ਸਾਡੇ ਕੋਲ ਪੁਖਤਾ ਸਬੂਤ ਨਹੀਂ ਹੈਗੇ। ਤੇ ਕਈ ਵਾਰੀ ਨਹੀਂ ਤਾਂ ਫਿਰ ਕੋਰਟਾਂ ਕਚਹਿਰੀਆਂ ਜਦ ਕਰ ਦਿੰਦੀਆਂ ਨਾ, ਇਹ ਫਿਰ ਮੂੰਹ ਦੀ ਖਾਣੀ ਪੈਂਦੀ ਆ ਮੁੜ ਕੇ। ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਰੈਲੀਆਂ ਦੀ ਗੱਲ ਚੱਲ ਰਹੀ ਹੈ ਤਾਂ ਕਾਂਗਰਸ ਤੇ ਅਕਾਲੀਆਂ ਕੋਲ ਕੋਈ ਵਜ੍ਹਾ ਨਹੀਂ ਰੈਲੀ ਕਰਨ ਦੇ ਲਈ, ਅਗਰ ਫਿਰ ਵੀ ਲੋਕ ਇਨ੍ਹਾਂ ਦੀਆਂ ਰੈਲੀਆਂ ਵਿਚ ਜਾਂਦੇ ਆ ਤਾਂ ਫਿਰ ਇਨ੍ਹਾਂ ਲੋਕਾਂ ਨੂੰ ਅਕਲ ਨਹੀਂ ਆ ਸਕਦੀ, ਇਹ ਲੋਕ ਛਿੱਤਰਾਂ ਦੇ ਕਾਬਿਲ ਹਨ। ਦੂਸਰਾ ਖੈਰੇ ਤੁਹਾਡੇ ਕੋਲ ਕੋਈ ਵਜ੍ਹਾ ਤਾਂ ਹੈ ਰੋਸ ਮਾਰਚ ਕਰਨ ਦੀ, ਦੂਸਰੀਆਂ ਰਵਾਇਤੀ ਪਾਰਟੀਆਂ ਇਸੇ ਮਾਰਚ ਨੂੰ ਫੇਲ ਕਰਨ ਦੇ ਲਈ ਕਰ ਰਹੇ ਨੇ, ਉਹ ਤਾਂ ਰਲ ਕੇ ਚੱਲ ਰਹੇ ਹਨ, ਕੈਪਟਨ ਅਕਾਲੀਆਂ ਦੀ ਡਿੱਗੀ ਸਾਖ ਨੂੰ ਖੜਾ ਕਰਨ ਦੀ ਕੋਸ਼ਿਸ਼ ਚ। ਇੱਕ ਹੋਰ ਪੁਲਿਸ ਅਫਸਰ ਇੱਕ ਔਰਤ ਦੇ ਸ਼ੋਸ਼ਣ, ਹਾਂਜੀ ਇਹਦੇ ਉੱਪਰ ਗੱਲ ਕਰ ਚੁੱਕੇ ਹਾਂ। ਤੇ ਬਚਿੱਤਰ ਸਿੰਘ ਮੌੜ ਕਹਿ ਰਹੇ ਨੇ ਕਿ ਭਾਜੀ 3-4 ਦਿਨਾਂ ਤੋਂ ਕਾਂਗਰਸੀ ਤੇ ਅਕਾਲੀ ਪਿੰਡਾਂ ਚੋਂ 7 ਦੀ ਰੈਲੀ ਦੀਆਂ ਤਿਆਰੀਆਂ ਕਰਨ ਸਬੰਧੀ ਲੋਕਾਂ ਨੂੰ ਕਹਿਣ ਲੱਗ ਪਏ ਹਨ, ਤੇ ਮੇਰੀ ਪਾਰਟੀ ਦਾ ਇੱਕ ਆਗੂ ਬੜੀ ਸ਼ੇਖੀ ਨਾਲ ਕਹਿ ਰਿਹਾ ਸੀ ਕਿ ਆਪਾਂ ਬੱਸਾਂ ਲੈ ਕੇ ਜਾਣੀਆਂ ਰੈਲੀ ਦੇ ਵਿਚ, ਤੇ ਇੱਥੇ ਹੀ 4-5 ਪਾਣੀ ਦੇ ਵਾਟਰ ਕੈਂਟਰ ਤੇ ਇਕ ਕੈਪਰ ਸ਼ਰਾਬ ਭਰ ਕੇ ਵੀ ਰੱਖਾਂਗੇ, ਸਾਰੇ ਰਾਸਤੇ ਮੌਜਾਂ ਮਾਣਿਆ ਤੇ ਜੋ ਮਾਣਿਓ, ਤੇ ਜੇ ਬਾਕੀ ਮੈਂ ਵੀ ਹੁਣ ਇਸੇ ਪਾਰਟੀ ਦਾ ਛੋਟਾ ਚਮਚਾ ਰਹਿ ਗਿਆ ਹਾਂ, ਪਰ ਜਦੋਂ ਮੈਂ ਵੀ ਹਵਾ ਵਿਚ ਹੁੰਦਾ ਸੀ ਤਾਂ ਇਸੇ ਹੀ ਤਰ੍ਹਾਂ ਕਾਂਗਰਸ ਦੀਆਂ ਰੈਲੀਆਂ ਤੇ ਲੋਕਾਂ ਨੂੰ ਲਿਜਾਂਦੇ ਹੁੰਦੇ ਸੀ, ਕੋਲੋਂ ਖਰਚਾ ਕਰ ਕਰਕੇ ਘਰ ਵੀ ਗਵਾ ਲਿਆ, ਪਾਰਟੀ ਦੀ ਚਮਚਾਗਿਰੀ ਕਰਨ ਕਰਕੇ ਘਰ ਵਿਚ ਸੁੱਤੇ ਪਏ ਤੇ ਹੀ ਪਰਚਾ ਪਵਾ ਲਿਆ, ਹੁਣ ਭੁਗਤਦਾ ਫਿਰਦਾ ਹੈ। ਦੇਖੋ ਇਨ੍ਹਾਂ ਨੇ ਦਿਲ ਦੀ ਵੇਦਨਾ ਕਹੀ ਆ, ਕਾਂਗਰਸ ਦੇ ਨਾਲ ਜੁੜੇ ਰਹੇ ਨੇ, ਤੇ ਜਗਤਾਰ ਭਾਜੀ ਨੇ ਵੀ ਬਚਿੱਤਰ ਮੌੜ ਨੇ ਵੀ ਇਹੀ ਗੱਲ ਕਹੀ, ਤੁਸੀਂ ਵੀ ਇਹੀ ਗੱਲ ਕਹਿ ਰਹੇ ਹੋ ਕਿ ਇਹ ਜਿਹੜੇ ਲੋਕ ਨੇ ਵਿਹਲੜ ਹੋਣ ਦਾ ਸਬੂਤ ਦੇ ਰਹੇ ਨੇ, ਜਿਹੜੇ ਉਹ ਰੈਲੀਆਂ ਓਪੋਜੀਸ਼ਨ ਦੀ ਪਾਰਟੀ ਨੂੰ ਮਿਡ ਟਰਮ ਰੈਲੀ ਕਰਨਾ ਤਾਂ ਬਣਦਾ ਸੁਣਿਆ, ਪਰ ਜਾਣੀ ਕਿ ਇਨ੍ਹਾਂ ਨੇ ਰੈਲੀ ਕੱਲ ਹੀ ਕਰਨੀ ਹੈ, ਸਰਕਾਰ ਤਾਂ ਇਨ੍ਹਾਂ ਦੀ ਆਪਣੀ ਹੈ, ਕਾਹਦੀ ਮੰਗ ਮੰਨਣੀ ਹੈ? ਅਮਰੀਕ ਜੀ ਤੁਸੀਂ ਦੱਸੋ।
ਕੋਈ ਨੀ ਬਣਦਾ ਰੈਲੀ ਤਾਂ ਉਹ ਅਮਨ ਦੀ ਤਾਂ ਹੀ ਬਣਦੀ ਜੇ ਤੁਸੀਂ ਕੋਈ ਤੁਹਾਡੇ ਕੋਲ ਮੁੱਦਾ ਪੂਰਾ ਨੀ ਹੋ ਰਿਹਾ ਕਿ ਮੁੱਦੇ ਤਾਂ ਤੁਸੀਂ ਜਿਹੜੇ ਵਾਅਦੇ ਤਾਂ ਤੁਸੀਂ ਪੂਰੇ ਕਰਨੇ ਆ ਲੋਕਾਂ ਦੀਆਂ ਜ਼ਰੂਰਤਾਂ ਪੂਰਾ ਕਰਨੀਆਂ ਵੈਸੇ ਕਾਂਗਰਸ ਨੂੰ ਰੈਲੀ ਕਰਨ ਦਾ ਤਾਂ ਕੋਈ ਤੁੱਕ ਬਣਦੀ ਨੀ ਹੈ
ਅਮੇਜ਼ਿੰਗ ਪੀਪਲ ਅਮੇਜ਼ਿੰਗ ਐਨੀਵੇ ਜਗਤਾਰ ਜੌਲ ਸਾਹਿਬ ਮਨੀਲੇ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜਗਤਾਰ ਜੀ ਤੇ ਇੱਕ ਜਿਹੜਾ ਮਸਲਾ ਆਪਾਂ ਉਠਾਇਆ ਸੀ ਚਾਹ ਦਾ ਚਾਹ ਪੀਣੀ ਕਿੰਨੀ ਹਾਨੀਕਾਰਕ ਹੈ ਕਿੰਨੀ ਲਾਹੇਵੰਦ ਹੈ ਉਸ ਦੇ ਬਾਰੇ ਸਰਮਾ ਬਥੋਣਾ ਨੇ ਸਾਨੂੰ ਦੋ ਤਸਵੀਰਾਂ ਭੇਜੀਆਂ ਨੇ ਐਕਚੁਲੀ ਇਹ ਆਰਟੀਕਲ ਹੈ ਆਰਟੀਕਲ ਤੁਸੀਂ ਪੜ੍ਹ ਸਕਦੇ ਹੋ ਮੈਂ ਸ਼ੇਅਰ ਕਰ ਦਿੱਤਾ ਹੈ ਕਹਿੰਦੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿ ਕੁਝ ਹਫ਼ਤੇ ਪਹਿਲਾਂ ਆਪ ਜੀ ਨੇ ਚਾਹ ਪੀਣ ਦੇ ਨੁਕਸਾਨ ਬਾਰੇ ਗੱਲ ਕੀਤੀ ਸੀ ਮੈਂ 7 ਸਾਲ ਦੀ ਉਮਰ ਵਿਚ ਪਿੰਗਲਵਾੜਾ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਇਕ ਆਰਟੀਕਲ ਪੜ੍ਹ ਕੇ ਅਗਲੇ 10 ਸਾਲ ਚਾਹ ਨਹੀਂ ਪੀਤੀ ਆਪ ਜੀ ਨੇ ਕਾਪੀ ਮੰਗੀ ਸੀ ਉਹ ਕੱਲ ਹੀ ਮੇਰੇ ਕੋਲ ਪਹੁੰਚੀ ਹੈ ਉਮੀਦ ਹੈ ਫਾਇਦਾ ਹੋਵੇਗਾ ਬਹੁਤ ਫਾਇਦਾ ਹੋਵੇਗਾ ਇਹ ਮੈਂ ਸ਼ੇਅਰ ਕਰ ਦਿੱਤਾ ਹੈ ਜੀ ਤੇ ਸਾਰੇ ਪੜ੍ਹ ਸਕਦੇ ਨੇ ਪੜ੍ਹਿਆ ਹਜੇ ਮੈਂ ਵੀ ਨਹੀਂ ਕਿਉਂਕਿ ਮੈਂ ਪ੍ਰੋਗਰਾਮ ਚੱਲਦਾ ਸੀ ਪ੍ਰੋਗਰਾਮ ਦੇ ਬਾਅਦ ਚੋਂ ਪੜ੍ਹਾਂਗਾ ਪਰ ਤੈ ਦਿਲੋਂ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਨੂੰ ਲੱਭ ਕੇ ਸਾਡੇ ਨਾਲ ਸ਼ੇਅਰ ਕੀਤਾ ਹੈ ਕਿਆ ਬਾਤ ਹੈ ਵੈਰੀ ਨਾਈਸ ਥੈਂਕ ਯੂ ਵੈਰੀ ਮੱਚ ਤੇ ਅਮਰੀਕ ਜੀ ਮਤਲਬ ਚਾਹ ਦੇ ਨੁਕਸਾਨ ਆਪਾਂ ਦੱਸੇ ਸੀਗੇ ਹਨਾ ਕਿ ਆਪਾਂ ਜਿਹੜਾ ਖਾਣਾ ਪੀਣਾ ਐਸਡੀਟੀ ਕਰਦੇ ਆ ਇਹਦੇ ਵਿਚ ਹਨਾ ਐਸਡੀਟੀ ਨਾਲ ਬਿਮਾਰੀਆਂ ਹੁੰਦੀਆਂ ਕੈਂਸਰ ਹੁੰਦਾ ਬਹੁਤ ਕੁਛ ਸੋ ਐਂਡ ਸੋ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਮਰੀਕਾ ਤੇ ਚਾਈਨਾ ਦੇ ਆਪਸ ਦੇ ਵਿਚ ਸਿੰਘ ਫਸੇ ਹੋਏ ਨੇ ਤੇ ਕੀ ਮਾਜਰਾ ਚੱਲ ਰਿਹਾ
ਅਮਨਦੀਪ ਮਾਜਰਾ ਕੁਛ ਵੀ ਨੀ ਜੇ ਦੇਖਿਆ ਜਾਵੇ ਤਾਂ ਮਾਜਰਾ ਹੈ ਪ੍ਰੋਟੈਕਸ਼ਨਿਜ਼ਮ ਦਾ ਜਿਸ ਵੇਲੇ ਟਰੰਪ ਸਾਹਿਬ ਨੇ ਇਲੈਕਸ਼ਨ ਕੰਪੇਨ ਕੀਤੀ ਸੀ ਤੇ ਉਨ੍ਹਾਂ ਨੇ ਆਪਣੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਿਹੜੀ ਇਕਾਨਮੀ ਆ ਇਹਨੂੰ ਸੰਭਾਲੂਗਾ ਇਹਨੂੰ ਪ੍ਰੋਟੈਕਟ ਕਰੂੰਗਾ ਤੁਹਾਡੇ ਜਿਹੜੇ ਲੋਕਲ ਕੰਟੈਂਟ ਉਹਨੂੰ ਪ੍ਰੋਟੈਕਟ ਕਰੂੰਗਾ ਲੋਕਲ ਕੰਟੈਂਟ ਜਾਂ ਤੁਹਾਡੀ ਆਪਣੀ ਜਿਹੜੀ ਇੰਟਰਨਲ ਇੰਡਸਟਰੀ ਹੁੰਦੀ ਆ ਡੋਮੈਸਟਿਕ ਇੰਡਸਟਰੀ ਹੁੰਦੀ ਆ ਉਦੋਂ ਹੀ ਤੁਸੀਂ ਪ੍ਰੋਟੈਕਟ ਕਰ ਸਕਦੇ ਆ ਜਦੋਂ ਤੁਸੀਂ ਇੰਪੋਰਟ ਦਾ ਜਿਹੜਾ ਇਨਵੇਜਨ ਹੋ ਰਿਹਾ ਬਾਹਰੋਂ ਉਹਦੇ ਤੇ ਕੰਟਰੋਲ ਕਰੋ ਹੁਣ ਉਹਦੇ ਤੇ ਕੰਟਰੋਲ ਕਰਨ ਲਈ ਆਪਣੇ ਵਾਅਦੇ ਪੂਰੇ ਕਰਨ ਦੇ ਲਈ ਉਨ੍ਹਾਂ ਨੇ ਆਪਣੇ ਜਿਹੜੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਪਾਲਿਸੀਆਂ ਇੰਪਲੀਮੈਂਟੇਸ਼ਨ ਸ਼ੁਰੂ ਕਰ ਦਿੱਤੀਆਂ ਸਭ ਤੋਂ ਵੱਡੀ ਪਾਲਿਸੀ ਹੁੰਦੀ ਹੈ ਜਦੋਂ ਕਿਸੇ ਬਾਹਰਲੇ ਪ੍ਰੋਡਕਟ ਨੂੰ ਤੁਸੀਂ ਆਪਣੇ ਦੇਸ਼ ਵਿਚ ਆਉਣ ਤੋਂ ਰੋਕਣ ਲਈ ਕੋਸ਼ਿਸ਼ ਕਰਦੇ ਹਾਂ ਤਾਂ ਉਥੇ ਤੁਹਾਨੂੰ ਟੈਕਸ ਲਾਉਣਾ ਪੈਂਦਾ ਜਾਂ ਟੈਰਿਫ ਲਾਉਣਾ ਪੈਂਦਾ ਤਾਂ ਕਿ ਉਹਦੀ ਕੀਮਤ ਤੁਹਾਡੀ ਇਕਾਨਮੀ ਦੇ ਵਿਚ ਤੁਹਾਡੇ ਦੇਸ਼ ਦੇ ਵਿਚ ਜ਼ਿਆਦਾ ਹੋ ਜਾਵੇ ਉਨ੍ਹਾਂ ਵਸਤੂਆਂ ਦੀ ਤੇ ਤੁਸੀਂ ਜਿਹੜੇ ਆਪਣੇ ਡੋਮੈਸਟਿਕ ਕੰਟੈਂਟ ਆ ਤੁਹਾਡੀ ਡੋਮੈਸਟਿਕ ਪ੍ਰੋਡਕਸ਼ਨ ਆ ਉਹਦੀ ਖਰੀਦ ਕਰਨੀ ਸ਼ੁਰੂ ਕਰ ਦਿਓ ਤੇ ਜਿੱਦਾਂ ਉਨ੍ਹਾਂ ਨੇ ਵਾਅਦਾ ਕੀਤੇ ਸੀ ਟਰੰਪ ਨੇ ਤੇ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰਤੇ ਜਿੰਨੀਆਂ ਵੀ ਜਿਹੜੀਆਂ ਚੀਨ ਤੋਂ ਵਸਤੂਆਂ ਆਉਂਦੀਆਂ ਸੀ ਉਹ ਤੇ ਟੈਰਿਫ ਲਾਉਣੇ ਸ਼ੁਰੂ ਕਰ ਦਿੱਤੇ ਤੇ ਟੈਰਿਫ ਲਾਉਣ ਦੇ ਨਾਲ ਕੀ ਹੋਇਆ ਕਿ ਚੀਜ਼ਾਂ ਉਹ ਅਮਰੀਕਾ ਵਿਚ ਮਹਿੰਗੀਆਂ ਹੋ ਗਈਆਂ ਤੇ ਜਿਹੜੀ ਅਮਰੀਕਨ ਜਿਹੜੀ ਲੋਕਲ ਇੰਡਸਟਰੀ ਹੈ ਅਮਰੀਕਾ ਦੀ ਉਹਨੂੰ ਉਤਸ਼ਾਹ ਮਿਲਣਾ ਸ਼ੁਰੂ ਹੋ ਗਿਆ ਕਿ ਲੋਕਾਂ ਨੇ ਪਸੰਦ ਹੋਣ ਲੱਗ ਪਏ ਕਰਨ ਕੇ ਤੇ ਅਮਰੀਕਾ ਦੇ ਜਿਹੜੇ ਪ੍ਰੋਡਕਟ ਹੈ ਤੁਸੀਂ ਉਹੀ ਲਾਓਗੇ ਜਦੋਂ ਤੁਹਾਡੇ ਬਾਹਰਲਾ ਪ੍ਰੋਡਕਟ ਮਹਿੰਗਾ ਹੈ ਤੇ ਆਪਣੇ ਦੇਸ਼ ਦਾ ਤੁਸੀਂ ਪ੍ਰੋਡਕਟ ਲਾਓਗੇ ਨਾ ਤੇ ਉਹਦੇ ਨਾਲ ਫਾਇਦੇ ਬਹੁਤ ਹੁੰਦੇ ਆ ਕਿ ਉਹਦੇ ਨਾਲ ਤੁਹਾਡੀ ਇਕਾਨਮੀ ਜਿਹੜੀ ਆ ਉਹ ਫਲੋਰਿਸ਼ ਹੋਣ ਲੱਗ ਪੈਂਦੀ ਆ ਤੁਹਾਨੂੰ ਕੰਮ ਜ਼ਿਆਦਾ ਮਿਲਣ ਲੱਗ ਪੈਂਦਾ ਹੋ ਸਕਦਾ ਕਿ ਵਸਤੂ ਥੋੜੀ ਜਿਹੀ ਮਹਿੰਗੀ ਮਿਲੇ ਤੁਹਾਨੂੰ ਲੇਕਿਨ ਤੁਹਾਨੂੰ ਇਨਕਮ ਬਹੁਤ ਜ਼ਿਆਦਾ ਉੱਥੇ ਜਨਰੇਸ਼ਨ ਹੁੰਦੀ ਆ ਫਾਇਦਾ ਬਹੁਤ ਹੁੰਦਾ ਇੰਪਲਾਇਮੈਂਟ ਰੇਟ ਘੱਟ ਜਾਂਦਾ ਤੁਹਾਡੀ ਇਕਾਨਮੀ ਗਰੋ ਕਰਦੀ ਆ ਤੇ ਏਦਾਂ ਹੀ ਅਮਰੀਕਾ ਵਿਚ ਮਨਦੀਪ ਹੋ ਵੀ ਰਿਹਾ ਅੱਜ ਕੱਲ ਉੱਥੇ ਜਿਹੜੀ ਆ ਉੱਥੇ ਇਕਾਨਮੀ ਗਰੋ ਕਰ ਰਹੀ ਆ ਹੁਣ ਤੁਸੀਂ ਦੇਖਿਆ ਹੋਊਗਾ ਕਿ ਅਮਰੀਕਾ ਦੀ ਇਕਾਨਮੀ ਥੋੜੀ ਹੀਟ ਅਪ ਹੋਣ ਲੱਗ ਪਈ ਆ ਜਿਸ ਵੇਲੇ ਇਕਾਨਮੀ ਹੀਟ ਅਪ ਹੁੰਦੀ ਆ ਜ਼ਿਆਦਾ ਗਰੋ ਕਰਨ ਲੱਗ ਪੈਂਦੀ ਆ ਫਿਰ ਉਸ ਨੂੰ ਕੰਟਰੋਲ ਕਰਨ ਦੇ ਲਈ ਤੁਹਾਨੂੰ ਇੰਟਰਸਟ ਰੇਟ ਵਧਾਉਣਾ ਪੈਂਦਾ ਤੇ ਤੁਸੀਂ ਦੇਖਿਆ ਹੋਊਗਾ ਪਿਛਲੇ ਸਾਲ ਦੇ ਵਿਚ ਅਮਰੀਕਾ ਵਿਚ 2-3 ਇੰਟਰਸਟ ਰੇਟ ਇਨਕਰੀਜ਼ ਹੋਏ ਆ ਤੇ ਅਮਰੀਕਨ ਡਾਲਰ ਦੀ ਵੈਲਿਊ ਵੱਧ ਗਈ ਆ ਬਾਹਰ ਅਮਰੀਕਨ ਡਾਲਰ ਦੀ ਤੁਸੀਂ ਦੇਖੋ ਵੈਲਿਊ ਤਾਂ ਵੱਧਦੀ ਆ ਜੇ ਤੁਹਾਨੂੰ ਬੈਂਕਾਂ ਇੰਟਰਸਟ ਜ਼ਿਆਦਾ ਦਿੰਦੀਆਂ ਤੇ ਲੋਕ ਜਿਹੜੇ ਬੈਂਕਾਂ ਦੇ ਵਿਚ ਡਾਲਰ ਜ਼ਿਆਦਾ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰਦੇ ਤਾਂ ਕਿ ਤੁਹਾਨੂੰ ਇੰਟਰਸਟ ਤੋਂ ਜ਼ਿਆਦਾ ਮਿਲ ਜਾਵੇ ਤੁਹਾਡੀ ਜਿਹੜੀ ਮਨੀ ਉਹ ਗਰੋ ਕਰੇ ਬੈਂਕ
ਅਮਰੀਕੀ ਰੁਪਈਆ ਡਾਲਰ ਦੇ ਮੁਕਾਬਲੇ 71 ਹੋ ਗਿਆ ਸੀ ਤਾਂ ਉਦੋਂ ਬੜਾ ਰੌਲਾ ਪਿਆ ਸੀ ਜੀ ਮੋਦੀ ਸਾਹਿਬ ਦੇ ਰਾਜ ਵਿਚ ਤੇ ਉਦੋਂ ਜੇਤਲੀ ਸਾਹਿਬ ਦਾ ਬਿਆਨ ਆਇਆ ਸੀ ਕਿ ਰੁਪਈਆ ਨਹੀਂ ਡਿੱਗਿਆ ਡਾਲਰ ਸਟਰੋਂਗ ਹੋਇਆ ਤੇ ਉਦੋਂ ਲੋਕਾਂ ਨੇ ਬਹੁਤ ਰੌਲਾ ਪਾਇਆ ਸੀ ਮਜ਼ਾਕ ਉਡਾਇਆ ਸੀ ਪਰ ਉਹੀ ਗੱਲ ਹੁਣ ਤੁਸੀਂ ਕਹਿ ਰਹੇ ਹੋ
ਹੁਣ ਦੇਖ ਲਓ ਡਾਲਰ ਸਟਰੋਂਗ ਹੋ ਗਿਆ ਨਾ ਹੁਣ ਡਾਲਰ ਸਟਰੋਂਗ ਹੋਣ ਦੇ ਨਾਲ ਥੋੜਾ ਉਨ੍ਹਾਂ ਨੂੰ ਨੁਕਸਾਨ ਵੀ ਹੋਊਗਾ ਕਿਉਂਕਿ ਹੁਣ ਡਾਲਰ ਸਟਰੋਂਗ ਹੋਣ ਦੇ ਨਾਲ ਉਨ੍ਹਾਂ ਨੂੰ ਨੁਕਸਾਨ ਇੱਦਾਂ ਨਹੀਂ ਹੋਊਗਾ ਕਿ ਉਨ੍ਹਾਂ ਨੇ ਇਕਾਨਮੀ ਨੂੰ ਥੋੜਾ ਕਲੋਜ਼ ਅਪ ਕਰਨਾ ਸ਼ੁਰੂ ਕਰਦਾ ਪ੍ਰੋਟੈਕਸ਼ਨਿਜ਼ਮ ਸ਼ੁਰੂ ਕਰ ਦਿੱਤੀ ਆ ਉੱਥੇ ਉਹਨਾਂ ਨੇ ਬਾਹਰਲਾ ਜਿਹੜਾ ਸੀ ਉਹਦੇ ਨਾਲ ਵਪਾਰ ਥੋੜਾ ਘਟਾਉਣਾ ਸ਼ੁਰੂ ਕਰ ਦਿੱਤਾ, ਐਕਸਪੋਰਟ ਜਿਹੜੀ ਘੱਟ ਕਰ ਦਿੱਤੀ ਹੈ। ਜਿਸ ਵੇਲੇ ਡਾਲਰ ਤੁਹਾਡਾ ਮਹਿੰਗਾ ਹੁੰਦਾ ਤੇ ਐਕਸਪੋਰਟ ਤੇ ਬੜਾ ਫਰਕ ਪੈਂਦਾ। ਹੁਣ ਵੈਸੇ ਤਾਂ ਇਹ ਪਾਲਿਸੀ ਚੱਲ ਰਹੀ ਹੈ ਹੁਣ, ਕਿਉਂਕਿ ਇਕਾਨਮੀ ਜ਼ਿਆਦਾ ਹੀਟ ਅਪ ਹੋ ਰਹੀ ਹੈ ਤੇ ਉਹਨੂੰ ਕੰਟਰੋਲ ਕਰਨ ਦੇ ਲਈ, ਇਕਾਨਮੀ ਦੀ ਹੀਟ ਅਪ ਨੂੰ ਕੰਟਰੋਲ ਕਰਨ ਦੇ ਲਈ ਤੇ ਫਿਰ ਉਹ ਇੰਟਰਸਟ ਰੇਟ ਵਧਾ ਰਹੇ ਆ ਤਾਂ ਕਿ ਬਿਜ਼ਨਸ ਥੋੜਾ ਸਲੋ ਹੋਵੇ। ਤੇ ਇਹਦਾ ਇੰਪੈਕਟ ਤੁਹਾਨੂੰ, ਇਹਦੇ ਕਈ ਪੋਜ਼ਿਟਿਵ ਇੰਪੈਕਟ ਵੀ ਹੁੰਦੇ ਤੇ ਨੈਗੇਟਿਵ ਇੰਪੈਕਟ ਵੀ ਹੁੰਦੇ, ਫਿਰ ਤੁਹਾਨੂੰ ਬੈਲੈਂਸ ਕਰਨਾ ਪੈਂਦਾ ਉਹਨਾਂ ਦੇ ਵਿੱਚ। ਤੇ ਪੋਜ਼ਿਟਿਵ ਤੇ ਨੈਗੇਟਿਵ ਅਸੀਂ ਕਿਸ ਵੇਲੇ ਡਿਟੇਲ ਦੇ ਵਿੱਚ ਤੇ ਡਿਸਕਸ਼ਨ ਕਰਾਂਗੇ ਕੀ ਹੁੰਦੇ ਆ। ਕੁੱਲ ਮਿਲਾ ਕੇ ਹੁਣ ਤੁਸੀਂ ਅਮੈਰੀਕਨ ਇਕਾਨਮੀ ਕਾਫੀ ਸਟਰਾਂਗ ਹੋ ਰਹੀ ਆ, ਇੰਟਰਸਟ ਰੇਟ ਵੱਧ ਰਹੇ ਆ, ਡਾਲਰ ਦੀ ਕੀਮਤ ਵੱਧ ਰਹੀ ਆ, ਤੇ ਇਹਦੇ ਇੰਪੈਕਟ ਨੂੰ ਦੂਜੇ ਦੇਸ਼ਾਂ ਦੇ ਵੀ ਪਊਗੇ। ਜਿੱਦਾਂ ਹੁਣ ਆਸਟ੍ਰੇਲੀਆ ਨੂੰ ਵੀ ਮੇਰੇ ਖਿਆਲ ਦੇ ਵਿੱਚ ਨੇੜਲੇ ਭਵਿੱਖ ਵਿੱਚ ਥੋੜਾ ਇੰਟਰਸਟ ਰੇਟ ਆਪਣਾ ਜਿਹੜਾ ਵਧਾਉਣਾ ਪੈਣਾ ਤਾਂ ਕਿ ਜਿਹੜੀ ਡਾਲਰ ਦੀ ਜਿਹੜੀ ਡਿੱਗਦੀ ਸ਼ਾਖ ਆ ਉਹਨੂੰ ਥੋੜਾ ਜਿਹਾ ਸਹਾਰਾ ਦਿੱਤਾ ਜਾ ਸਕੇ, ਤੇ ਜਿਹੜੀ ਫੋਰਨ ਇਨਵੈਸਟਮੈਂਟ ਆ ਉਹਨੂੰ ਅਟ੍ਰੈਕਟ ਕਰਨ ਦੇ ਲਈ ਇੱਥੇ ਇੰਟਰਸਟ ਰੇਟ ਵਧਾਉਣ ਤਾਂ ਕਿ ਲੋਕ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਾਉਣ, ਉਹਨਾਂ ਦੀ ਜਿਹੜੀ ਇਨਕਮ ਗਰੋਥ ਹੋ ਜਾਵੇ। ਇਹਦੇ ਨਾਲ ਇਹਦੇ ਨੈਗੇਟਿਵ ਇੰਪੈਕਟ ਇਹ ਹੋ ਸਕਦਾ ਪ੍ਰੋਪਰਟੀ ਪ੍ਰਾਈਸ ਥੋੜੀ ਜਿਹੀ ਥੱਲੇ ਜਾ ਸਕਦੀ ਆ, ਕਿਉਂਕਿ ਲੋਨ ਮਹਿੰਗਾ ਹੋ ਜਾਣਾ ਤੇ ਡਿਮਾਂਡ ਜਿਹੜੀ ਆ ਉਹ ਘੱਟ ਜਾਣੀ ਮਾਰਕੀਟ ਵਿੱਚ ਹਾਊਸ ਦੀ ਤੇ ਉਹਦੀ ਪ੍ਰਾਈਸ ਥੱਲੇ ਜਾ ਸਕਦੀ ਆ। ਇਹ ਬੜਾ ਕੰਪਲੀਕੇਟਡ ਜਿਹਾ ਮਾਮਲਾ ਹੈ ਅਮਦੀਪ। ਤੇ ਦੂਜੇ ਪਾਸੇ ਚੀਨ ਨੇ ਵੀ ਹੁਣ ਕਾਊਂਟਰ ਅਟੈਕ ਕਰਨੇ ਸ਼ੁਰੂ ਕਰ ਦਿੱਤੇ, ਜਿਹੜੀਆਂ ਅਮੈਰੀਕਨ ਵਸਤੂਆਂ ਉਹ ਤੇ ਟੈਕਸ ਲਾਣੇ ਸ਼ੁਰੂ ਕਰ ਦਿੱਤੇ ਆ। ਇੱਕ ਤਰ੍ਹਾਂ ਨਾਲ ਇਕਨੋਮਿਕ ਵਾਰ ਜਿਹੜੀ ਆ ਉਹ ਅਮੈਰੀਕਾ ਅਤੇ ਚੀਨ ਦੇ ਵਿਚਕਾਰ ਸ਼ੁਰੂ ਹੋ ਰਹੀ ਹੈ। ਤੇ ਤੁਸੀਂ ਅਗਲੇ 50-60 ਸਾਲ ਚ ਦੇਖੋਗੇ ਕਿ ਜਿਹੜੀਆਂ ਵਰਲਡ ਇਕਾਨਮੀਜ ਆ ਇਹਦੇ ਵਿਚ ਪ੍ਰੋਟੈਕਨਿਜ਼ਮ ਆ, ਜਿਹੜਾ ਆਪਣੀ ਇੰਡਸਟਰੀ ਨੂੰ ਬਚਾਉਣ ਦੀ ਜਿਹੜੀ ਪ੍ਰਥਾ ਆ ਉਹ ਜ਼ਿਆਦਾ ਪ੍ਰਫੁੱਲਿਤ ਹੋਊਗੀ ਤੇ ਫਿਰ ਇਹ ਉਧਰ ਨੂੰ ਜਿਹੜੀ ਹੁਣ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸੀ ਸਾਡੇ ਦੇਸ਼ ਦੇ, ਉਹਨਾਂ ਨੇ ਇਹੀ ਪਾਲਿਸੀ ਅਪਣਾਈ ਸੀ ਕਿ ਆਪਣੇ ਦੇਸ਼ ਦੀ ਜਿਹੜੀ ਇੰਡਸਟਰੀ ਉਸ ਨੂੰ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਵੇ, ਬਾਹਰਲੀਆਂ ਵਸਤੂਆਂ ਨੂੰ ਉੱਥੇ ਨਾ ਆਣ ਦਿੱਤਾ ਜਾਵੇ। ਤੁਸੀਂ ਦੇਖਿਆ ਹੋਵੇ 70ਵਿਆਂ ਵਿੱਚ 80ਵਿਆਂ ਵਿੱਚ ਸਕੂਟਰ ਕਾਰਾਂ ਕਿੱਦਾਂ ਉਹਨਾਂ ਦੀ ਬਲੈਕ ਹੁੰਦੀ ਸੀ, ਉਹਦਾ ਰੀਜ਼ਨ ਸੀ ਕਿ ਉੱਥੇ ਹੀ ਪ੍ਰੋਡਕਟ ਪ੍ਰੋਡਿਊਸ ਹੁੰਦੇ ਸੀ ਤੇ ਆਪਣੇ ਦੇਸ਼ ਵਿੱਚ ਉਹਨਾਂ ਪ੍ਰੋਡਕਟ ਦੀ ਕੰਜ਼ਮਪਸ਼ਨ ਹੁੰਦੀ ਸੀ, ਬਾਹਰੋਂ ਜਿਹੜੇ ਪ੍ਰੋਡਕਟਸ ਉੱਥੇ ਨਹੀਂ ਆ ਰਹੇ ਸੀ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਅਮਰੀਕਾ ਉਸ ਪਾਸੇ ਵੱਲ ਥੋੜਾ ਜਾ ਰਿਹਾ ਤੇ ਟਰੰਪ ਸਾਹਿਬ ਜਿਹੜੀਆਂ ਆਪਣੀਆਂ ਪ੍ਰੋਮਿਸਿਜ਼ ਜਾਂ ਇਲੈਕਸ਼ਨ ਪ੍ਰੋਮਿਸਿਜ਼ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ।
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਉਹ ਇਲੈਕਸ਼ਨ ਜਿੱਤੇ ਆ ਉਸ ਮੁੱਦੇ ਤੇ ਟਰੰਪ, ਠੀਕ ਹੈ, ਉਹ ਲੋਕਾਂ ਨੇ ਫਤਵਾ ਦਿੱਤਾ ਵੀ ਸਾਨੂੰ ਇਹ ਚੀਜ਼ ਚਾਹੀਦੀ ਆ। ਹੁਣ ਉਹਨੇ ਜਿਹੜਾ ਟੈਕਸ ਲਾਇਆ ਚਾਈਨਾ ਦੇ ਉੱਤੇ ਉਹ ਤਕਰੀਬਨ ਮੇਰੇ ਖਿਆਲ 238 ਜਾਂ 268 ਬਿਲੀਅਨ ਵਟ ਐਵਰ ਹੈ ਨਾ, ਤੇ ਉਹ ਬਣਦਾ ਆ ਵੀ ਇੰਨਾ ਟੈਕਸ ਲੱਗਣਾ ਇੰਪੋਰਟ ਦੇ ਉੱਤੇ, ਉਹਦਾ ਯਾਨੀ ਕਿ ਅਮਰੀਕਾ ਨੂੰ ਡਾਇਰੈਕਟ ਫਾਇਦਾ ਹੋਇਆ ਇੰਨੇ ਦਾ। ਹੁਣ ਕਾਊਂਟਰ ਜਿਹੜਾ ਚਾਈਨਾ ਨੇ ਲਾਇਆ ਉਹਨਾਂ ਦਾ ਬਣਦਾ 70 ਬਿਲੀਅਨ ਦੇ ਦੁਆਲੇ, ਠੀਕ ਹੈ। ਹੁਣ ਅਮਰੀਕ ਜੀ ਗੱਲ ਇਹ ਹੈ ਵੀ ਇਹਦੇ ਵਿੱਚ ਠੀਕ ਹੈ ਜਿਹੜਾ ਟੈਕਸ ਲਾ ਦੇਣਾ, ਮੈਨੂੰ ਇੱਕ ਗੱਲ ਥੋੜੀ ਜਿਹੀ ਇੱਦਾਂ ਨੀ ਸਮਝ ਆਈ ਕਿ ਜੇ ਲੋਕ ਖੁਸ਼ ਨੇ ਵੀ ਲੈ ਵੇ ਟਰੰਪ ਨੇ 238 ਬਿਲੀਅਨ ਦਾ ਫਾਇਦਾ ਕਰਤਾ ਦੇਸ਼ ਨੂੰ, ਠੀਕ ਹੈ, ਹੁਣ ਜੇ ਆਪਾਂ ਠੰਡੇ ਦਿਮਾਗ ਨਾਲ ਸੋਚੀਏ ਜਿਹੜਾ ਉਹ ਟੈਕਸ ਲੱਗਾ ਆ, ਜਿਹੜਾ ਉਹ ਸੌਦਾ ਵਿਕਣਾ ਆ, ਜਿੱਦਾਂ ਇੱਕ ਚੀਜ਼ ਤਾਂ ਆ ਰਹੀ ਹੈ ਡਾਲਰ ਦੀ, ਇੱਕ ਪੀਸ ਡਾਲਰ ਦਾ ਆ ਰਿਹਾ ਚਾਈਨਾ ਤੋਂ, ਉੱਤੇ ਟੈਕਸ ਲੱਗ ਗਿਆ 10 ਸੈਂਟ ਹੋਰ ਲੱਗ ਗਏ, ਤੁਹਾਡਾ ਹੀ ਖਿਆਲ ਹੈ ਚਾਈਨਾ ਵਾਲੇ ਕੋਲੋਂ ਪਾਉਣਗੇ? ਉਹ ਦੇਣਾ ਤਾਂ ਫਿਰ ਕਸਟਮਰ ਨੂੰ ਪੈਣਾ, ਉਹ ਅਮਰੀਕਾ ਚੋਂ ਇਕੱਠਾ ਕਰਕੇ ਸਰਕਾਰ ਨੂੰ ਦੇਣਾ, ਅਮਰੀਕਾ ਨੇ ਆਪਣੇ ਬੰਦਿਆਂ ਤੇ ਟੈਕਸ ਲਾਇਆ, ਹੋਰ ਥੋੜੋ ਲਾਇਆ ਕਿਸੇ ਤੇ
ਟੈਕਸ ਦਾ ਅਮਦੀਪ, ਉਹਦਾ ਮਕਸਦ ਹੁੰਦਾ ਵੀ ਤੁਸੀਂ ਆਪਣੀ ਇੰਡਸਟਰੀ ਨੂੰ ਬਚਾਉਣਾ ਹੈ।
ਨਹੀਂ ਉਹ ਤਾਂ ਵੱਖਰੀ ਗੱਲ, ਪਰ ਫਿਰ ਵੀ ਅਮਰੀਕ ਜੀ ਫਿਰ ਵੀ ਕੰਪੈਟੀਟਿਵ ਨਹੀਂ ਹੈਗਾ, ਫਿਰ ਵੀ ਜਿਹੜਾ ਡਾਲਰ ਦਾ ਪੀਸ ਚਾਈਨਾ ਬਣਾ ਰਿਹਾ ਅਮਰੀਕਾ ਦੇ ਵਿੱਚ ਉਹ $5 ਨੂੰ ਬਣ ਰਿਹਾ, ਆਸਟ੍ਰੇਲੀਆ ਚ ਬਣ ਰਿਹਾ। ਜਾਂ ਤਾਂ ਇਹ ਹੋਵੇ ਵੀ ਉਹ ਕੋਈ ਇੱਦਾਂ ਦੀ ਪਾਲਿਸੀ ਲੈ ਕੇ ਆਵੇ ਵੀ ਉਹੀ ਪੀਸ ਅਮਰੀਕਾ ਚ ਵੀ ਡਾਲਰ ਦਾ ਬਣੇ, ਫਿਰ ਤਾਂ ਬਣਦਾ ਵੀ ਟੈਕਸ ਲਾ ਦੇ ਉਹ $1.10 ਨੂੰ ਬਣੇ ਤੇ ਸਾਡਾ ਡਾਲਰ ਨੂੰ ਬਣੇ। ਜੇ ਹੁਣ ਅਮਰੀਕਾ ਚ $5 ਦਾ ਬਣ ਰਿਹਾ ਪੀਸ, ਚਾਈਨਾ ਦੇ ਵਿੱਚ $1 ਦਾ ਬਣਿਆ, ਉਹ ਤੇ 10% ਟੈਕਸ ਲਾ ਕੇ, ਮਤਲਬ ਉਹ ਅਮਰੀਕਾ ਚ ਤਾਂ ਫਿਰ ਨੀ ਇੰਡਸਟਰੀ ਉਹ ਖੁੱਲੀ, ਉਹ ਤਾਂ ਆਪਣੇ ਲੋਕਾਂ ਦੇ ਚੂਨਾ ਲੱਗਿਆ ਫਿਰ।
ਨਹੀਂ ਤੁਹਾਡਾ ਕਹਿਣ ਦਾ ਭਾਵ ਐਕਚੁਲੀ ਤਾਂ ਕਰਤਾ ਇਹੀ ਰਹੇ, ਉਹਦਾ ਮਕਸਦ ਤਾਂ ਇਹੀ ਹੁੰਦਾ ਕਿ ਜਿਹੜੀ ਫੋਰਨ ਇੰਪੋਰਟ ਆ ਉਹਨੂੰ ਮਹਿੰਗਾ ਕਰਕੇ ਉਹਦੀ ਜਿਹੜੀ ਕੰਜਮਪਸ਼ਨ ਉਹ ਘਟਾਇਆ ਜਾਵੇ ਤਾਂ ਕਿ ਜਿਹੜੇ ਤੁਹਾਡੇ ਆਪਣੇ ਲੋਕਲ ਪ੍ਰੋਡਕਟਸ ਆ ਉਹ ਜ਼ਿਆਦਾ ਵਿਕ।
ਮੈਂ ਤੁਹਾਨੂੰ ਦੱਸਦਾ ਅਮਰੀਕ ਜੀ, ਮੈਂ ਤੁਹਾਨੂੰ ਦੱਸਦਾ ਅਸਲੀ ਗੱਲ ਕੀ ਆ, ਜਿਹੜਾ ਇਹ ਸਾਰਾ ਡਰਾਮਾ ਚੱਲ ਰਿਹਾ ਇਹ ਸਿਰਫ ਦੇਸ਼ ਭਗਤੀ ਦੇ ਨਾਂ ਤੇ ਪੈਟਰੋਟਿਜ਼ਮ ਦੇ ਨਾਂ ਦੇ ਉੱਤੇ ਚੂਨਾ ਲਾਇਆ ਜਾ ਰਿਹਾ। ਤੁਸੀਂ, ਮੈਂ ਖੁਦ ਦੇਖਦਾ ਰਹਿੰਦਾ ਪ੍ਰਾਈਸ, ਮੈਂ ਆਪਣੇ ਸਮਾਨ ਮੰਗਾਉਣਾ ਹੁੰਦਾ ਸੀ ਵੀ ਚਾਈਨਾ ਤੋਂ, ਜਿਹੜੀਆਂ ਚੀਜ਼ਾਂ ਪਹਿਲਾਂ ਮਤਲਬ ਫੋਰ ਐਗਜ਼ਾਮਪਲ ਉਹ ਪਹਿਲਾਂ ਜਿਹੜੀਆਂ 50 ਸੈਂਟ ਦੀਆਂ ਹੁੰਦੀਆਂ ਸੀ ਨਾ, ਹੁਣ ਤੁਸੀਂ ਉਹਨਾਂ ਦੇ ਹੋਲਸੇਲਰਾਂ ਤੋਂ ਜਾ ਕੇ ਪਤਾ ਕਰੋ, ਉਹ ਡਾਲਰ $2 ਤੱਕ ਪਹੁੰਚ ਗਈਆਂ ਨੇ ਪਿਛਲੇ ਇੱਕ ਸਾਲ ਦੇ ਵਿੱਚ ਹੀ। ਹੋ ਕੀ ਰਿਹਾ ਹੈ ਕਿ ਜਿਹੜੀ ਇਨਵੈਸਟਮੈਂਟ ਹੈ ਉਹ ਅਮੈਰੀਕਨ ਕੰਪਨੀਆਂ ਨੇ ਚਾਈਨਾ ਚ ਕੀਤੀ ਹੋਈ ਆ, ਠੀਕ ਹੈ ਨਾ। ਇਸ ਟੈਕਸ ਦੇ ਆੜ ਦੇ ਹੇਠਾਂ ਉਹ ਪ੍ਰੋਫਿਟੀਅਰਿੰਗ ਹੋ ਰਹੀ ਹੋਣ ਲੱਗ ਪਈ ਬਹੁਤ ਜ਼ਿਆਦਾ ਵੱਡੇ ਤੌਰ ਤੇ। ਸੋ ਉਹ ਟੈਕਸ ਦੀ ਇੱਕ ਆੜ ਹੈ, ਅਸਲ ਦੇ ਵਿੱਚ ਚੂਨਾ ਅਮਰੀਕਾ ਦੇ ਲੋਕਾਂ ਨੂੰ ਹੀ ਲੱਗ ਰਿਹਾ, ਚਾਈਨਾ ਨੂੰ ਨਹੀਂ ਲੱਗ ਰਿਹਾ। ਉਹ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੇ ਬੇਸ ਦੇ ਉੱਤੇ ਡੋਨਲਡ ਟਰੰਪ ਹੁਣੀ ਜਿੱਤੇ ਨੇ, ਉਹਨਾਂ ਦੀਆਂ ਇਨਵੈਸਟਮੈਂਟਾਂ ਚਾਈਨਾ ਚ ਹੈ। ਟੈਕਸ ਲਾਉਣ ਦੀ ਆੜ ਦੇ ਵਿੱਚ ਉਹਨਾਂ ਨੇ ਆਪਣੇ ਭਾਅ ਜਿਹੜੇ ਨੇ 4-5 ਗੁਣਾ ਚੱਕ ਦਿੱਤੇ ਨੇ। ਇਹ ਕੰਮ ਹੋ ਰਿਹਾ ਹੈ ਅਸਲ ਦੇ ਵਿੱਚ। ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਹੜੇ ਚੀਜ਼ ਡਾਲਰ ਦੀ ਮਿਲਦੀ ਸੀ ਉਹ $2-3 ਦੀ ਮਿਲਣ ਲੱਗ ਪਈ ਹੈ। ਫਾਇਦਾ ਤਾਂ ਕੋਈ ਨੀ ਹੋਇਆ ਉਹਨਾਂ
ਨੂੰ,
ਮਤਲਬ ਦੈਟਸ ਵਾਟ ਸੈਪ।
ਮਤਲਬ ਇਹ ਤੇ ਬਾਅਦ ਚ ਗੱਲ ਕਿਸ ਵੇਲੇ ਕਰਾਂਗੇ, ਤੁਹਾਨੂੰ ਇੱਕ ਚੁਟਕਲਾ ਸੁਣਾ ਰਹੇ ਹਾਂ।
ਹਾਂਜੀ ਹਾਂਜੀ।
ਗੁਰੂ ਜੀ ਨੂੰ ਕਿਸੇ ਨੇ ਪੁੱਛਿਆ ਵੀ ਮੰਦਰ ਦੇ ਵਿੱਚ ਜਿਹੜੇ ਆ ਉਹ ਜਿਹੜੇ ਪੁਜਾਰੀ ਆ ਆਮ ਤੌਰ ਤੇ ਪੁਰਸ਼ ਕਿਉਂ ਹੁੰਦੇ ਆ, ਉਹ ਬੰਦੇ ਕਿਉਂ ਹੁੰਦੇ ਆ? ਤੇ ਬੋਰੇ ਜਵਾਬ ਆਇਆ, ਤਾਂ ਕਿ ਲੋਕ ਆ ਨਾ ਭਗਵਾਨ ਚ ਆਪਣਾ ਧਿਆਨ ਜ਼ਿਆਦਾ ਲਗਾ ਸਕਣ।
ਠੀਕ ਹੈ, ਇਹ ਵੀ ਅੱਛਾ ਬਣਤੀ ਹੈ, ਗੱਲ ਤਾਂ ਬਣਦੀ ਆ। ਤੇ ਕੁਲਵਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦੇ ਤੁਸੀਂ, ਮੈਂ ਕਿਹਾ ਸੀ ਨਾ ਵੀ ਮੋਦੀ ਸਾਹਿਬ ਨੇ ਵੀ ਇਹ ਕਿਹਾ ਸੀ ਰੁਪਈਆ ਨਹੀਂ ਡਿੱਗਿਆ ਡਾਲਰ ਮਜ਼ਬੂਤ ਹੋ ਗਿਆ, ਕਹਿੰਦੇ ਉਹ ਸ਼ਾਇਦ ਅਮਰੀਕ ਸਿੰਘ ਭਾਜੀ ਤੇ ਜੇਤਲੀ ਸਾਹਿਬ ਆੜੀ ਹੈ ਨਾ, ਇੱਕੋ ਜਿਹਾ ਹੀ ਆ ਦੋਨੋਂ ਹੀ, ਤਾਂ ਕਰਕੇ ਵਿਚਾਰ ਵੀ ਮਿਲਦੇ ਆ। ਤੇ ਦਲਜੀਤ ਸਿੰਘ
ਹੁਣ ਟਰੰਪ ਦੀ ਤਾਂ ਆਪਣੇ ਮੋਦੀ ਸਾਹਿਬ ਦੀ ਆਪਸ ਵਿਚ ਗੱਲ ਵੀ, ਚੰਗੇ ਫਰੈਂਡ ਵੀ ਬਣ ਗਏ ਆ, ਤੇ ਟਰੰਪ ਨੇ ਹੁਣ ਮੋਦੀ ਸਾਹਿਬ ਨੂੰ ਇਹ ਐਡਵਾਈਸ ਕੀਤਾ ਪੀ ਨਾ ਜੇ ਤੁਸੀਂ ਅਗਲੀ ਇਲੈਕਸ਼ਨ ਜਿੱਤਣੀ ਆ ਤੇ ਉਦੋਂ ਤੋਂ ਪਹਿਲਾਂ ਨਾ 15-15 ਲੱਖ ਜਿਹੜਾ ਪ੍ਰੋਮਿਸ ਕੀਤਾ ਸੀ ਜਮਾਂ ਕਰਾ ਦੇ ਖਾਤਿਆਂ ਚ, ਨਹੀਂ ਤਾਂ ਤੂੰ ਇਲੈਕਸ਼ਨ ਹਾਰ ਜਾਣਾ। ਮੈਨੂੰ ਮੈਂ 1-2 ਮਹੀਨੇ ਵਿਚ ਨਾ ਇਸੇ ਸਾਲ ਦੇ 21 ਤੱਕ 15-15 ਲੱਖ ਜਿਹੜਾ ਪ੍ਰੋਮਿਸ ਕੀਤਾ ਸ਼ਾਇਦ ਅਕਾਊਂਟ ਵਿਚ ਆ ਜਾਵੇ।
ਇਹਨੂੰ ਕਹਿੰਦੇ ਆ ਚੜ੍ਹਦੀ ਕਲਾ, ਇਹਨੂੰ ਕਹਿੰਦੇ ਆ ਕੀਪ ਦਾ ਡ੍ਰੀਮ ਅਲਾਈਵ। ਅਮਰੀਕ ਭਾਜੀ ਉਹ ਕਹਿੰਦਾ ਮੈਂ ਅਮੈਰੀਕਨ ਡ੍ਰੀਮ ਵੇਚ ਰਿਹਾ, ਤੁਸੀਂ ਸੁਪਨੇ ਵੇਚੋ ਮੁਗੇਰੀ ਲਾਲ ਕੇ। ਤੇ ਦਲਜੀਤ ਸਿੰਘ ਢਿੱਲੋਂ ਵੀ ਜੁੜੇ ਨੇ ਅੰਮ੍ਰਿਤਸਰ ਤੋਂ, ਉਹ ਗੁਰਦੁਆਰਿਆਂ ਦੇ ਬਾਬਤ ਕਹਿ ਰਹੇ ਨੇ, ਕਹਿੰਦੇ ਗੁਰਦੁਆਰਿਆਂ ਦੇ ਪ੍ਰਧਾਨ ਚੋਰ ਤਾਂ ਨਹੀਂ ਪਰ ਚੌਧਰ ਦੀ ਦੌੜ ਜ਼ਰੂਰ ਹੁੰਦੇ ਹਨ। ਬਿਲਕੁਲ, ਉਹ ਚੌਧਰ ਤਾਂ ਚੌਧਰ ਹੀ ਹੁੰਦੀ ਹੈ ਜੀ। ਤੇ ਇੱਕ ਨਾ ਮੈਂ ਥੋੜੇ ਮੈਸੇਜ ਮਿਸ ਕਰ ਗਿਆ, ਅਸਲ ਦੇ ਵਿੱਚ ਥੋੜੇ ਡਿਟੇਲ ਚ ਪੜ੍ਹਨਾ ਸੀ। ਜਸਪ੍ਰੀਤ ਭਾਜੀ ਹੁਣਾਂ ਨੇ ਮਸਲਾ ਉਠਾਇਆ ਸੀ ਯੂਨਾਈਟਿਡ ਸਟੇਟ ਸੁਪਰੀਮ ਕੋਰਟ ਦੇ ਪੋਜੀਸ਼ਨ ਜਿਹੜੀ ਵੇਕੈਂਟ ਹੋਈ ਹੈ ਨਾ, ਉਹਦਾ ਪ੍ਰੋਸੈਸ ਚੱਲ ਰਿਹਾ। ਕਹਿੰਦੇ ਜਿਹੜੀ ਹੁਣ ਨਾਓ FBI ਇਜ਼ ਗੋਇੰਗ ਟੂ ਇਨਵੈਸਟੀਗੇਟ ਚਾਰਜਿਸ ਅਗੇਂਸਟ ਰਿਪਬਲਿਕਨ ਪਾਰਟੀ ਨੋਮਨੀ। FBI ਇਨਵੈਸਟੀਗੇਟ ਕਰ ਰਹੀ ਹੈ ਆਫਟਰ ਕੰਪਲੇਂਟ ਬਾਏ ਅ ਫੀਮੇਲ। ਇੱਕ ਔਰਤ ਨੇ ਇਲਜ਼ਾਮ ਲਾਇਆ ਜਿਹੜਾ ਕਿ 35 ਸਾਲ ਪਹਿਲਾਂ ਹੋਇਆ ਸੀ, ਤੇ ਜਦੋਂ ਜਿਹੜੇ ਨੋਮਨੀ ਜਿਹੜਾ ਹੁਣ ਹਾਈ ਕੋਰਟ ਦਾ ਜੱਜ ਬਣਨਾ, ਤੇ ਉਹ ਜਿਹੜੀ ਔਰਤ ਸੀ ਉਦੋਂ ਹਾਈ ਸਕੂਲ ਸਟੂਡੈਂਟ ਸੀ 1983 ਚ। ਦੇਖੋ ਬਾਕਮਾਲ ਸਾਈਂ ਜੀ ਬੈਠੇ ਨਾਲ, ਮਤਲਬ ਕੋਈ ਵੀ ਸੇਫ ਨਹੀਂ ਹੈਗਾ। ਆਪਾਂ ਕਹਿੰਦੇ ਆ ਕਿ ਇੰਡੀਆ ਚ ਮਿਸ ਯੂਜ਼ ਹੋ ਰਿਹਾ, ਸਾਰੇ ਹੋ ਰਿਹਾ। ਹੁਣ ਡੋਨਲਡ ਟਰੰਪ ਤੇ ਕਿੰਨੇ ਲੱਗੇ ਸੀਗੇ ਇਲਜ਼ਾਮ, ਉਹ 4-5 ਔਰਤਾਂ ਮੁੜ ਕੇ ਲੱਭੀਆਂ ਹੀ ਨਹੀਂ ਕਿੱਥੇ ਗਈਆਂ ਉਸ ਵੇਲੇ ਇਲਜ਼ਾਮ ਲਾ ਕੇ, ਹਨਾ। ਉਦੋਂ ਤਾਂ ਏਦਾਂ ਲੱਗ ਰਿਹਾ ਸੀ ਮਤਲਬ ਇਹ ਜੀ ਬੜੀਆਂ ਅਬਲਾ ਚੱਲ ਰਿਹਾ ਕੰਮ, ਇਹ ਤਾਂ ਬੜਾ ਲੱਗਦਾ। ਹੁਣ
ਉਸ ਵੇਲੇ ਤਾਂ ਏਦਾਂ ਲੱਗਦਾ ਸੀ ਜਿੱਦਾਂ ਹੁਣ ਜਿਹੜਾ ਡੋਨਲਡ ਟਰੰਪ ਆ ਆਪਣੇ ਡੇਰੇ ਵਾਲੇ ਦਾ ਦੋਸਤ ਹੋਵੇ।
ਹਾਂ, ਹੁਣ ਇਧਰ ਦੇਖ ਲੋ ਬਈ, ਆ ਜੱਜ ਦੀ ਨੋਮੀਨੇਸ਼ਨ ਆਉਣੀ ਆ ਤੇ ਹੁਣ ਇੱਕ ਔਰਤ ਖੜੀ ਹੋ ਗਈ ਉਹ ਤੇ ਇਲਜ਼ਾਮ ਲਾਉਣ ਲੱਗ ਗਈ, ਹਨਾ ਬਈ। ਮਤਲਬ ਦੈਟਸ ਕਿੱਧਰ ਨੂੰ ਜਾ ਰਿਹਾ ਕੰਮ, ਮਤਲਬ ਆਈ ਥਿੰਕ ਕੰਮ ਹੀ ਨਾ ਉਹ ਕਰੋ ਪਹਿਲਾਂ ਹੀ ਨਾ 1983 ਚ ਹੀ ਨਾ ਉਹ ਕੰਮ ਕਰੋ ਜਿਹੜੇ ਹੁਣ ਆ ਕੇ ਕਰਦੇ ਆ। ਤੇ ਦੂਜੇ ਪਾਸੇ ਨਾ ਮੇਰੀ ਗੱਲ ਇਹਨਾਂ ਦੀ ਵੀ ਰਹਿ ਗਈ ਸੀ, ਗੁਰਜਿੰਦਰ ਪੰਧੇਰ ਹੋਣਾ ਦਾ ਮੈਸੇਜ ਪੂਰਾ ਨਹੀਂ ਸੀ ਪੜਾ ਹੋਇਆ ਐਕਚੁਲੀ, ਅੱਧਾ ਅੱਧਾ ਸ਼ੋਅ ਕਰ ਰਿਹਾ ਸੀ ਕਿਸੇ ਤਰੀਕੇ ਨਾਲ। ਆਪਾਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਸੀ ਨਾ, ਇੰਡੀਅਨ ਪੀਨਲ ਕੋਡ ਤੋਂ ਉਹਨਾਂ ਨੇ ਜਿਹੜੀ ਅਡਲਟਰੀ ਦਾ ਜਿਹੜਾ ਕਰਤਾ ਹੈ ਅਬੋਲਿਸ਼ਡ, ਉਹ ਕਹਿੰਦੇ ਨੇ ਕਿ ਅਡਲਟਰੀ ਵਾਜ਼ ਅ ਕ੍ਰਾਈਮ ਇਨ ਇੰਡੀਆ ਜਸਟ ਅਗੇਂਸਟ ਮੈਨ ਨਾਟ ਵੁਮੈਨ, ਵੁਮੈਨ ਸ਼ੁੱਡ ਬੀ ਇਨਕਲੂਡਿਡ ਰਾਦਰ ਦੈਨ ਅਬੋਲਿਸ਼ਿੰਗ। ਕਹਿੰਦੇ ਕਿ ਜਿਹੜੀ ਇੰਡੀਆ ਦੇ ਵਿਚ ਅਬੋਲਿਸ਼ ਇਸ ਕਰਕੇ ਕੀਤਾ ਸੀ ਡਿਊ ਟੂ ਇੰਟਰਨੈਸ਼ਨਲ ਪ੍ਰੈਸ਼ਰ, ਬਿਕੋਜ਼ ਇੰਡੀਅਨ ਪੀਪਲ ਯੂਜ਼ਿੰਗ ਐਕਸਕਿਊਜ਼ ਆਫ ਅਡਲਟਰੀ, ਗੇ ਐਟਸੈਕਟਰਾ ਫਾਰ ਗੈਟਿੰਗ ਅਸਾਈਲਮ। ਆਈ ਰੈਡ ਸਮ ਅਸਾਈਲਮ ਕੇਸਿਸ ਆਫ ਇੰਡੀਅਨ ਗੇ ਇਨ ਆਸਟ੍ਰੇਲੀਆ ਥੈਂਕਸ। ਇਹ ਵੀ ਇੱਕ ਮੁੱਦਾ ਹੈ ਜੀ ਕਿ ਇੰਡੀਆ ਦੇ ਵਿੱਚ ਇਹ ਇਲੀਗਲ ਸੀਗਾ, ਇੰਡੀਆ ਦੇ ਵਿੱਚ ਇਹ ਕ੍ਰਾਈਮ ਸੀਗਾ ਤੇ ਅਡਲਟਰੀ ਜਿਹੜੀ ਕ੍ਰਾਈਮ ਸੀ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਰਿਫਿਊਜੀ ਬਣਦੇ ਸੀਗੇ ਗੇ ਦੇ ਹਿਸਾਬ ਦੇ ਨਾਲ, ਹੋਰ ਵੀ ਕਈ ਕੰਟਰੀਆਂ ਦੇ ਜਿਹੜੇ ਅਸੀਂ ਜਾਣਦੇ ਹਾਂ ਉਹ ਉਹਨਾਂ ਦੇ ਲਾਜ਼ ਨੂੰ ਮਿਸ ਯੂਜ ਕਰਕੇ ਰਿਫਿਊਜੀ ਵੀਜ਼ਾ ਪਾਉਂਦੇ ਸੀ ਜੀ, ਇਹ ਵੀ ਇੱਕ ਪ੍ਰੋਬਲਮ ਸੀਗੀ। ਮਰੀਕ ਜੀ ਵਧੀਆ ਵਧੀਆ ਗੱਲ
ਸੀ,
ਅਸੀਂ ਵੀ ਨਵੀਂ ਸਿੱਖੀ।
ਹਾਂਜੀ ਬਹੁਤ ਵਧੀਆ, ਬਹੁਤ ਵਧੀਆ,
ਸਿਰੇ ਵਾਲੀ ਗੱਲ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਇਹੀ ਦਿਲ ਵਾਲੀਆਂ ਗੱਲਾਂ ਨੇ, ਇਹੀ ਗਿਆਨ ਦਾ ਆਦਾਨ ਪ੍ਰਦਾਨ ਹੈ, ਗੱਲਾਂ ਦੇ ਵਿੱਚੋਂ ਗਿਆਨ ਨਿਕਲਣਾ ਚਾਹੀਦਾ। ਤਾਂ ਪਰਮਜੀਤ ਸਿੰਘ ਧਾਲੀਵਾਲ ਆਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਨੂੰ ਲੱਗਦਾ ਇੰਡੀਆ ਗਏ ਹੋਏ ਨੇ, ਕਣਕ ਦੀਆਂ ਫੋਟੋਆਂ ਭੇਜ ਰਹੇ ਨੇ, ਪਿੰਡ ਦੀ ਹੈ, ਮੈਂ ਹੁਣ ਕਰਦਾ ਸ਼ੇਅਰ ਇਹ। ਹਾਂ ਸੱਚ ਇਹ ਇੰਡੀਆ ਗਏ ਮੈਨੂੰ ਦੱਸ ਕੇ ਗਏ ਨੇ, ਮਾਫੀ ਚਾਹੁੰਦਾ ਮੈਨੂੰ ਪਤਾ ਨਹੀਂ, ਪਰ ਇੰਡੀਆ ਤੋਂ ਪ੍ਰੋਗਰਾਮ ਸੁਣ ਕੇ ਇਹ ਸ਼ੇਅਰ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਸੁਖਵੰਤ ਸਿੰਘ ਜੀ ਕਹਿੰਦੇ ਕਿ ਸੁਣਿਆ ਕੈਪਟਨ ਨੇ ਸਮਾਰਟ ਫੋਨ ਦੀਵਾਲੀ ਤੇ ਦੇਣੇ ਆ। ਅਮਰੀਕ ਜੀ ਤੁਸੀਂ ਕਹਿੰਦੇ 15 ਲੱਖ ਆ ਤੇ
ਨਹੀਂ ਉਹ ਦੇਣੇ ਆ, ਜਦੋਂ ਉਹਨੇ ਕੈਪਟਨ ਨੇ ਦੇਣੇ ਫੋਨ ਜਦੋਂ ਨਾ 15-15 ਲੱਖ ਦੇ ਚੈੱਕ ਤੁਹਾਡੇ ਆਦ ਨੇ, ਉਹਦੇ ਆਲੇ ਦੁਆਲੇ ਦੇਣੇ ਉਹਨੇ ਵੀ, ਜਿਹੜੇ ਪ੍ਰੋਮਿਸਿਸ ਆ ਨਾ ਇਕੱਠੇ ਫੁਲਫਿਲ ਹੋਣੇ ਆ,
ਇਹ ਚੜ
ਤੁਹਾਡੇ ਖਾਤੇ ਚ ਪੈਸੇ ਆ ਜਾਣੇ ਆ ਤੇ ਫਿਰ ਸਿਮ ਪਵਾਉਣ ਨੂੰ ਪੈਸੇ ਤੁਹਾਡੇ ਕੋਲ ਕਾਫੀ ਹੋਣੇ ਆ ਤੇ ਉਧਰੋਂ ਤੁਹਾਨੂੰ ਫਿਰ ਸਮਾਰਟ ਫੋਨ ਵੀ ਮਿਲ ਜਾਣੇ।
ਚੜ੍ਹਦੀ ਕਲਾ ਜੀ
ਮੌਜਾਂ ਕਰੋ,
ਚੜ੍ਹਦੀ ਕਲਾ ਜੀ ਤਾਂ ਸੁਖਵੰਤ ਸਿੰਘ ਹੋਣੀ ਵੀ ਆ ਫਿਰ ਹੈਨਾ। ਉਹ ਏਦਾਂ ਕਰੀਏ ਫਿਰ ਜਿੱਦਾਂ ਹੁਣ ਸਮਾਰਟ ਫੋਨ ਕੈਪਟਨ ਸਾਹਿਬ ਨੇ ਦੇ ਦੇਣੇ ਆ, 15 ਲੱਖ ਤੁਸੀਂ ਕਹਿੰਦੇ ਮੋਦੀ ਸਾਹਿਬ ਨੇ ਦੇਣਾ, ਫਿਰ ਮੈਂ ਬਾਦਲ ਦੀ ਜਲ ਬੱਸ ਚ ਬੈਠ ਕੇ ਜਾਵਾਂ ਲੈਣ।
ਹਾਂਜੀ ਹਾਂਜੀ ਇੱਦਾਂ ਕਰਿਓ
ਹਨਾ ਸੁਖਵੀਰ,
ਪੂਰੇ ਮੱਛੀ ਫੜ ਕੇ ਖਾ ਲਈ ਮੱਛੀ, ਜਿੱਦਾਂ ਤੁਸੀਂ ਜਲ ਬਾਅਦ ਚ ਬੈਠੇ ਹੱਥ ਪਾਇਆ ਪਾਣੀ ਚ ਮੱਛੀ ਕੱਢੀ ਤੇ ਖਾ ਲਈ ਉਹ,
ਜਿਸ ਹਿਸਾਬ ਨਾਲ ਪਾਣੀ ਓ ਪਾਣੀ ਹੋਇਆ ਪਿਆ, ਮੈਨੂੰ ਲੱਗਦਾ ਦਿੱਲੀ ਤੋਂ ਪੰਜਾਬ ਨੂੰ ਮੈਨੂੰ ਸੁਖਵੀਰ ਬਾਦਲ ਦੀ ਪਾਣੀ ਵਾਲੀ ਬੱਸ ਜੋਰ ਕਿਹੜੀ ਆ ਉਹ, ਇੰਡੋ ਕੈਨੇਡੀਅਨ ਚ ਜਾਣਾ ਪੈਣਾ। ਉਹ ਫਿਰ 15 ਲੱਖ ਵੀ ਮੈਂ ਨਾਲੇ ਲੈ ਜੂੰਗਾ ਤੁਹਾਡੇ ਵਾਲਾ, ਚੱਕ ਲਵਾਂ ਉੱਥੋਂ ਦਿੱਲੀ ਤੋਂ ਜਾਂਦਾ ਜਾਂਦਾ, ਤੁਸੀਂ ਮੈਨੂੰ ਦੇ ਦਿਓ
ਚੱਕਲੇ ਮੈਂ ਖਾਤਾ, ਮੈਂ ਹੁਣ ਤਾਂ ਉਹਦੇ ਟ੍ਰਾਂਸਫਰ ਇਲੈਕਟ੍ਰੋਨਿਕ ਤੁਹਾਡੇ ਖਾਤੇ ਟ੍ਰਾਂਸਫਰ ਹੋ ਜਾਣਾ।
ਨਹੀਂ ਇੱਦਾਂ ਇੱਦਾਂ ਨਹੀਂ, ਨਜ਼ਾਰੇ ਨਹੀਂ ਆਉਂਦੇ, ਉਹ ਫਿਜ਼ੀਕਲ ਆਪਾਂ ਲੈਣੇ ਆ, ਨੋਟ ਚੱਕ ਕੇ ਲੈ ਕੇ ਜਾਣੇ ਆ, ਤੇ ਫਿਰ ਉੱਥੋਂ ਮੈਂ ਤੁਹਾਨੂੰ ਸਮਾਰਟ ਫੋਨ ਤੋਂ ਫੋਨ ਕਰੂੰਗਾ ਕੈਪਟਨ ਸਾਹਿਬ ਤੋਂ ਜਿਹੜਾ ਮਿਲਿਆ ਵੀ ਮੈਨੂੰ ਮਿਲ ਗਏ ਪੈਸੇ।
ਠੀਕ ਹੈ ਨਾ, ਠੀਕ ਚੱਕ ਲਿਓ ਜਾਂਦੇ ਏਅਰਪੋਰਟ ਤੋਂ ਬਾਹਰ ਰੱਖੇ ਹੋਣੇ, ਤੁਹਾਡਾ ਨਾਂ ਲਿਖਿਆ ਆਉਣਾ ਉਹਦੇ ਉੱਪਰ।
ਹੋਰ ਵੀ ਦੱਸ ਦੋ, ਕਿਸੇ ਹੋਰ ਨੇ ਤਾਂ ਨਹੀਂ ਸੀ ਗੱਪ ਮਾਰੀ, ਉਹ ਵੀ ਕਰ ਲੈਂਦੇ ਆ
ਨਾਲੇ ਉੱਥੋਂ ਕੇਜਰੀਵਾਲ ਸਾਹਿਬ ਤੋਂ ਜਿਹੜੇ ਪੈਸੇ ਦਿੱਤੇ ਉਹ ਵੀ ਫੜ ਲਿਓ।
ਅੱਛਾ ਅੱਛਾ ਕੇਜਰੀ ਸਾਹਿਬ, ਅੱਛਾ ਆ ਜਿਹੜੇ ਤੁਸੀਂ ਦਿੱਤੇ ਸੀ, ਠੀਕ ਹੈ ਠੀਕ ਹੈ। ਹਾਂਜੀ ਅਰਸ਼ ਮੱਲੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਹਾਨ ਕਲਾਕਾਰ ਤਾਰਾ ਸਿੰਘ ਰਾਏਕੋਟੀ ਜੀ ਨਹੀਂ ਰਹੇ। ਅੱਛਾ ਜੀ, ਓਹੋ ਬੜੀ ਮਾੜੀ ਖਬਰ ਹੈ। ਤੇ ਹਾਂਜੀ ਗੁਰਦੁਆਰਾ ਮੇਹਦੀਆਣਾ ਸਾਹਿਬ ਵਿਚ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦੇ ਬਣਾਏ ਗਏ ਅਲੌਕਿਕ ਬੁੱਤਾਂ ਵੱਲ ਵੇਖ ਕੇ ਹੋਰ ਕਈਆਂ ਦੀਆਂ ਅੱਖਾਂ ਸਿੱਲੀਆਂ ਕਰਕੇ ਆਪਣੇ ਸ਼ਹੀਦਾਂ ਤੋਂ ਕੁਰਬਾਨ ਜਾਂਦਾ ਏ। ਸੁਣ ਕੇ ਬਹੁਤ ਅਫਸੋਸ ਹੋਇਆ ਕਿ ਅੱਜ ਉਨ੍ਹਾਂ ਮੂਰਤਾਂ ਦਾ ਰਚਣਹਾਰਾ ਤਾਰਾ ਸਿੰਘ ਜੀ ਨਹੀਂ ਰਹੇ। ਚਲੋ ਰੱਬ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਜੀ। ਗੁਰਦੀਪ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੱਕ ਸ਼ਾਇਦ ਚੁਟਕਲਾ ਸਾਂਝਾ ਕਰ ਰਹੇ ਨੇ ਤੇ ਕਹਿੰਦਾ ਆ ਚੁਟਕਲਾ ਕਲਾਸਿਕ ਆ ਅਮਰੀਕ ਜੀ। ਪਤਨੀ ਕਹਿੰਦੀ ਮੈਂ ਕਿਹਾ ਉੱਠੋ ਜੀ ਮੈਂ ਰੋਟੀ ਬਣਾਉਣ ਲੱਗੀ ਆ, ਤੇ ਮੋਹਰੇ ਪਤੀ ਕਹਿੰਦਾ ਉਹ ਮੈਂ ਕਿਹੜੇ ਤਵੇ ਤੇ ਸੁੱਤਾ ਪਿਆ ਬਣਾ ਲੈ। ਤੇ ਉਧਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਮੈਂ ਜੀ ਪੰਜਾਬ ਗਿਆ ਹੋਇਆ ਸਿੱਧੂ ਸਾਹਿਬ, ਮੈਂ ਚੱਕ ਲੈਣਾ ਜਿਹੜੇ 15 ਲੱਖ ਦੇ ਚੱਕਣਾ ਤੇ ਫੋਨ, ਤੁਸੀਂ ਤਕਲੀਫ਼ ਨਾ ਹੀ ਕਰਿਓ। ਠੀਕ ਹੈ ਰਵਿੰਦਰ ਸਿੰਘ ਧਨੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮੇਰਾ ਵੀ 15 ਲੱਖ ਲੈ ਲਿਓ ਜੀ, ਆਹ ਪਰਮਜੀਤ ਹੁਣਾਂ ਨੂੰ ਦੇ ਦਿਓ ਠੇਕਾ, ਤੇ ਅਸੀਂ ਵੀ ਕਹਿੰਦੇ PR ਪਾਉਣੇ ਆ, ਖਰਚਾ ਆਉਣਾ ਬਹੁਤ। ਠੀਕ ਹੈ ਜੀ, ਹਰਜਿੰਦਰ ਸਿੰਘ ਜੁੜੇ ਨੇ ਸਾਡੇ ਨਾਲ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ, ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ। ਠੀਕ ਹੈ ਜੀ, ਇਹ ਬੜੇ ਪਸੰਦ ਕਰਦੇ ਨੇ ਪਾਰਟੀ। ਪਿੰਦਰ ਕਿਸ਼ਨਪੁਰੀ ਆ ਜੀ, ਕਿੱਧਰ ਰਹਿੰਦੇ ਹੋ, ਬੜੀ ਦੇਰ ਬਾਅਦ ਆਏ ਹੋ, ਤੇ ਤੁਸੀਂ ਮੈਸੇਜ ਭੇਜਿਆ। ਹਾਂਜੀ ਬਿਲਕੁਲ ਆਹੀ ਆਪਾਂ ਗੱਲ ਕਰ ਰਹੇ ਸੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅਮਰੀਕ ਜੀ ਇੱਦਾਂ ਹੈ ਭਈ ਆਸਟ੍ਰੇਲੀਆ ਦੇ ਵਿਚ ਜਿਹੜੀ ਪ੍ਰਾਪਰਟੀ ਪ੍ਰਾਈਸਿਸ ਆ ਸਿਡਨੀ ਚ ਕਹਿੰਦੇ ਥੋੜਾ ਜਿਹਾ ਨੀਚੇ ਆ ਰਹੇ ਆ, ਘਟ ਰਹੇ ਆ, ਕੀ ਇਹ ਵਾਕਿਆ ਹੀ ਸੱਚ ਆ? ਜਿੱਦਾਂ ਹੁਣ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਘਰ ਲੈਣ ਬਾਰੇ ਸੋਚਦੇ ਹੋਣੇ ਆ, ਤੇ ਆਪਾਂ ਉਹਨੂੰ ਥੋੜੀ ਜਿਹੀ ਅਪਡੇਟ ਦੇ ਦਈਏ।
ਬਿਲਕੁਲ ਅਮਰੀਪ, ਇਹ ਬਿਲਕੁਲ ਸੱਚੀ ਗੱਲ ਆ ਕਿ ਜਿਹੜੀਆਂ ਆਸਟ੍ਰੇਲੀਆ ਦੇ ਵਿਚ ਸਿਡਨੀ ਅਤੇ ਮੈਲਬੋਰਨ ਦੇ ਘਰਾਂ ਦੀਆਂ ਪ੍ਰਾਈਸਿਸ ਡਾਊਨ ਜਾ ਰਹੀਆਂ, 10% ਤੱਕ ਡਾਊਨ ਗਈਆਂ। ਜੇ ਪ੍ਰਾਈਸਿਸ ਡਾਊਨ ਨਹੀਂ ਵੀ ਗਈਆਂ ਤਾਂ ਪ੍ਰੈਸ਼ਰ ਬਹੁਤ ਬਣਿਆ ਹੋਇਆ। ਜੇ ਪੰਜ ਘਰ, ਜੇ ਦੋ ਘਰ ਹੁਣ ਲੱਗਦੇ ਆ ਤਾਂ ਅੱਗੇ ਦਿੰਦੇ ਸੀ ਪੰਜ ਗਾਹਕ, ਹੁਣ ਜੇ ਪੰਜ ਘਰ ਲੱਗਦੇ ਆ ਤਾਂ ਉਹਦੇ ਇੱਕ ਦੋ ਗਾਹਕ ਹੀ ਉੱਥੇ ਜਾਂਦੇ ਆ। ਆਪਸ਼ਨ ਰੇਟ ਕਾਫੀ ਘੱਟ ਆ, ਪ੍ਰਾਈਸਿਸ ਕਾਫੀ ਡਾਊਨ ਜਾ ਰਹੀਆਂ, ਕਿਉਂਕਿ ਕ੍ਰੈਡਿਟ ਜਿਹੜਾ ਕਾਫੀ ਉਹਦੇ ਤੇ ਕਾਫੀ ਰਿਸਟ੍ਰਿਕਸ਼ਨ ਬੈਂਕਾਂ ਨੇ ਲਾਈਆਂ ਆ, ਉਹ ਇੰਨੇ ਆਸਾਨੀ ਨਾਲ ਨਹੀਂ ਮਿਲਦਾ। ਲੋਕਾਂ ਦੀ ਆਮਦਨ ਵੀ ਇੰਨੀ ਨਹੀਂ ਹੈ ਕਿ ਇੰਨੇ ਮਹਿੰਗੇ ਤੁਸੀਂ ਘਰ ਲੈ ਸਕੋ। ਫਸਟ ਹੋਮ ਬਾਇਰ ਤਾਂ ਸਿਡਨੀ ਵਿਚ ਘਰ ਲੈ ਹੀ ਨਹੀਂ ਸਕਦਾ, ਤੇ ਉਸ ਤੋਂ ਇਲਾਵਾ ਹੁਣ ਇੰਟਰਸਟ ਰੇਟ ਬਦਲਣ ਦੀ ਵੀ ਕਾਫੀ ਸੰਭਾਵਨਾ ਹੈ ਕਿ ਬਹੁਤ ਸ਼ੋਰਟ ਟਾਈਮ ਦੇ ਵਿਚ ਥੋੜਾ ਇੰਟਰਸਟ ਰੇਟ ਵਧੂਗਾ, ਉਹਦੇ ਨਾਲ ਵੀ ਪ੍ਰਾਈਸਿਸ ਘਟਣਗੀਆਂ। ਮੇਰੇ ਖਿਆਲ ਵਿਚ ਇਸ ਵੇਲੇ ਜਿਹੜੀ ਆ ਮਾਰਕੀਟ ਥੱਲੇ ਜਾ ਰਹੀ ਹੈ ਤੇ ਹੋਰ ਥੱਲੇ ਜਾਣ ਦੀ ਵੀ ਕਾਫੀ ਸੰਭਾਵਨਾ ਕੀਤੀ ਜਾ ਰਹੀ ਹੈ, ਕਾਫੀ ਥੱਲੇ ਜਾਣ ਦੀ ਸੰਭਾਵਨਾ ਕੀਤੀ ਜਾ ਰਹੀ ਆ ਕਿ ਸਿਡਨੀ ਅਤੇ ਮੈਲਬੋਰਨ ਦੀਆਂ ਪ੍ਰਾਪਰਟੀਜ਼ ਕਾਫੀ ਘਟਣਗੀਆਂ। ਤੇ ਜੇ ਤੁਸੀਂ ਪ੍ਰਾਪਰਟੀ ਲੈਣੀ ਆ ਤੇ ਮੇਰੇ ਖਿਆਲ ਦੇ ਵਿਚ ਇਕ ਦੋ ਮਹੀਨੇ ਜਾਂ 6 ਮਹੀਨੇ ਰੁਕ ਜਾਵੇ ਤਾਂ ਹੀ ਚੰਗਾ ਹੈ।
ਠੀਕ ਹੈ, ਪਤਾ ਲੱਗ ਜਾਏਗਾ ਉਦੋਂ ਤੱਕ। ਤੇ ਵਿਜੇ ਵਿਰਦੀ ਹੁਣੀ ਪ੍ਰੋਗਰਾਮ ਚ ਆਏ ਨੇ, ਉਹ ਵੀ ਹੱਸ ਰਹੇ ਨੇ ਚੁਟਕਲਾ ਸੁਣ ਕੇ। ਤੇ ਜਸਪਾਲ ਸੰਧੂ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਾਂਜੀ, ਕੀ ਹਾਲ ਚਾਲ ਹੈ ਜਸਪਾਲ ਬਾਈ ਜੀ? ਕਹਿੰਦੇ ਕਿ ਖੇਰਾ ਸਾਹਿਬ ਸ਼ੁਡ ਐਡਜਸਟ ਡੇਟ ਔਨ ਨੇਮ, ਪੀਪਲ ਵਿਲ ਅਫੈਕਟਡ ਔਨ ਦਾ ਰੋਡ ਡਿਊ ਟੂ ਸੇਮ ਡੇ ਰੈਲੀ, ਦਿਸ ਵਿਲ ਗੋ ਇਨ ਹਿਜ ਫੇਵਰ। ਕਿਉਂ ਉਹ ਕਹਿੰਦੇ ਪਏ ਉਨ੍ਹਾਂ ਨੂੰ ਹੁਣ ਸੱਟ ਇਹ ਮਾਰਨੀ ਚਾਹੀਦੀ ਹੈ ਕਿ ਉਹ ਰੈਲੀ ਦੇ ਡੇਟ ਬਦਲ ਲੈਣ, ਫੇਰ ਸੂਤ ਆਊਗਾ ਕੰਮ। ਯਾ ਇਟਸ ਪੋਲੀਟੀਕਲ ਮੂਵ, ਕਰ ਲੈਣੀ ਚਾਹੀਦੀ ਹੈ। ਤੇ ਸਾਡੇ ਨਾਲ ਨਾ ਬਚਿੱਤਰ ਮੌੜ, ਹਾਂਜੀ, ਉਹ ਵੀ ਕਹਿੰਦੇ ਨੇ ਕਿ ਬਾਕੀ ਕਹਿੰਦੇ ਸਿੱਧੂ ਭਾਜੀ ਭਾਰਤ ਦੇ ਰਾਸ਼ਟਰੀ ਚੋਰ ਦਾ ਨਾਮ ਦੱਸੋ। ਆਈ ਡੋਂਟ ਨੋ, ਸਾਰੀ ਮੈਨੂੰ ਲੱਗਦਾ ਕਈ ਹੈ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਜੁੜੇ ਨੇ, ਕਹਿੰਦੇ ਆਪਣੀ ਖਬਰ ਸੁਣੀ ਹੈ ਉਹਨਾਂ ਦੀ, ਤਾਰਾ ਸਿੰਘ ਉਹਨਾਂ ਦੀ ਅਫਸੋਸ ਜ਼ਾਹਰ ਕਰ ਰਹੇ ਨੇ। ਤੇ ਐਡਲੇਡ ਤੋਂ ਸੁਖਵੰਤ ਕਹਿ ਰਹੇ ਨੇ ਕਿ ਐਡਲੇਡ ਭਾਅ ਵੱਧ ਰਹੇ ਨੇ ਜੀ ਘਰਾਂ ਦੇ। ਅਮਰੀਕ ਜੀ, ਸੱਚੀ?
ਹਾਂਜੀ ਬਿਲਕੁਲ ਅਮਦੀਪ, ਸਿਰਫ ਆਸਟ੍ਰੇਲੀਆ ਦੇ ਦੋ ਸ਼ਹਿਰ ਆ ਜਿੱਥੇ ਕਿ ਪ੍ਰਾਪਰਟੀ ਪ੍ਰਾਈਸ ਉਪਰ ਜਾ ਰਹੀਆਂ, ਉਹ ਇਕ ਹੈ ਐਡਲੇਡ ਤੇ ਦੂਜਾ ਹੈ ਹੋਬਾਰਟ। ਤਸਮਾਨੀਆ ਦੇ ਵਿਚ ਵੀ ਪ੍ਰਾਈਸਿਸ ਉਪਰ ਜਾ ਰਹੀਆਂ, ਐਡਲੇਡ ਦੇ ਵਿਚ ਵੀ ਪ੍ਰਾਈਸਿਸ ਉਪਰ ਜਾ ਰਹੀਆਂ। ਦਾ ਰੀਜ਼ਨ ਇਹ ਆ ਕਿ ਇਨ੍ਹਾਂ ਖੇਤਰਾਂ ਵਿਚ ਜਿਹੜੀਆਂ ਪ੍ਰਾਈਸਿਸ ਪਹਿਲਾਂ ਹੀ ਬਹੁਤ ਘੱਟ ਆ, ਅਤੇ ਇਨ੍ਹਾਂ ਖੇਤਰਾਂ ਵਿਚ ਜਿਹੜੀਆਂ ਪ੍ਰਾਈਸਿਸ ਪਿਛਲੇ 15 ਸਾਲ ਤੋਂ ਡਿਊ ਆ ਰਾਈਜ਼ ਕਰਨ ਦੇ ਲਈ, ਤੇ ਇੱਥੇ ਰਾਈਜ਼ ਹੋਈਆਂ ਨੇ ਤੇ ਹੁਣ ਉਥੇ ਦੀ ਪ੍ਰਾਈਸਿਸ ਜਿਹੜੀਆਂ ਬਾਕੀ ਜਿਹੜੇ ਕੈਪੀਟਲ ਸਿਟੀ ਆ ਉਨ੍ਹਾਂ ਤੋਂ ਕਾਫੀ ਘੱਟ ਆ, ਤੇ ਲੋਕ ਸਿਡਨੀ ਵਿਚ ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਿਹੜੇ ਦੂਜੇ ਸਟੇਟਾਂ ਵਿਚ ਅਫੋਰਡ ਨਹੀਂ ਕਰ ਸਕਦੇ, ਉਨ੍ਹਾਂ ਨੇ ਹੁਣ ਐਡਲੇਡ ਵਿਚ ਪ੍ਰਾਪਰਟੀਆਂ ਲੈਣੀ ਸ਼ੁਰੂ ਕੀਤੀਆਂ। ਐਡਲੇਡ ਦੀ ਪ੍ਰਾਪਰਟੀ ਥੋੜੀ ਇਸ ਵੇਲੇ ਰਾਈਜ਼ ਕਰ ਰਹੀ ਹੈ, ਤੇ ਉਧਰ ਹੋਬਾਰਟ ਦੀ ਜਿਹੜੀ ਹੋਬਾਰਟ ਤਸਮਾਨੀਆ ਦੀ ਰਾਜਧਾਨੀ ਆ, ਉਥੇ ਵੀ ਪ੍ਰਾਪਰਟੀ ਪ੍ਰਾਈਸਿਸ ਜ਼ਿਆਦਾ ਜਾ ਰਹੀਆਂ, ਉਪਰ ਜਾ ਰਹੀਆਂ। ਤੇ ਇਸ ਵੇਲੇ ਵੈਸੇ ਗੁੱਡ, ਬਹੁਤ ਵਧੀਆ ਚਾਂਸ ਹੈ ਜੇ ਤੁਸੀਂ ਐਡਲੇਡ ਪ੍ਰਾਪਰਟੀ ਲਾਓਗੇ, ਅਗਲੇ 3-4 ਸਾਲ 5 ਸਾਲ ਵਿਚ ਐਡਲੇਡ ਚ ਕਾਫੀ ਪ੍ਰੋਸਪੈਰਿਟੀ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਮਨਦੀਪ
ਜੀ, ਅਮਰੀਕ ਜੀ, ਟਾਈਮ ਦਾ ਪਤਾ ਨਹੀਂ ਲੱਗਦਾ, ਦੇਖੋ ਕਿੰਨਾ ਟਾਈਮ ਆਪਾਂ ਨੂੰ ਹੋ ਗਿਆ, ਤੇ ਕਈ ਗੱਲਾਂ ਰਹਿ ਵੀ ਗਈਆਂ ਆਪਣੀਆਂ ਦਿਲ ਵਾਲੀਆਂ, ਪਰ ਅੱਜ ਕਾਫੀ ਚਰਚਾ ਹੋਈ, ਵਧੀਆ ਆਪਾਂ ਸਾਰੇ ਸਰੋਤਿਆਂ ਦੇ ਨਾਲ ਸਾਂਝ ਪਾਈ ਆ, ਔਰ ਅਸੀਂ ਵੀ ਕਈ ਕੁਝ ਸਿੱਖਿਆ। ਤੇ ਅਮਰੀਕ ਜੀ, ਜਾਂਦੇ ਜਾਂਦੇ ਹੁਣ ਸਿਡਨੀ ਦਾ ਵੈਦਰ ਵੀ ਮਾੜਾ ਜਿਹਾ ਦੱਸ ਦਿਓ।
ਅਮਰੀਕ, ਸਿਡਨੀ ਵਿਚ ਧੁੱਪ ਅੱਜ ਖਿੜੀ ਹੋਈ ਹੈ, ਤੇ ਵੈਸੇ ਤਾਂ ਘਰ ਵਿਚ ਥੋੜੀ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ, ਤੇ ਕੁੱਲ ਮਿਲਾ ਕੇ ਮੌਸਮ ਸਿਡਨੀ ਦਾ ਅੱਜ ਵਧੀਆ ਹੀ ਇੱਥੇ ਹੋਏਗਾ, ਤੇ ਮੀਂਹ ਦੀ ਸੰਭਾਵਨਾ ਨਹੀਂ ਹੈ ਸਿਡਨੀ ਦੇ ਵਿਚ ਇਸ ਵੇਲੇ। ਬਾਹਰ ਮੈਂ ਦੇਖ ਰਿਹਾ ਕਿ ਧੁੱਪ ਛਾਂ ਹੋ ਰਹੀ ਹੈ, ਧੁੱਪ ਪੂਰੀ ਤਰ੍ਹਾਂ ਖਿੜੀ ਵੀ ਨਹੀਂ ਹੋਈ, ਥੋੜੇ ਥੋੜੇ ਅਸਮਾਨ ਵਿਚ ਬੱਦਲ ਵੀ ਆ। ਅਮਨਦੀਪ, ਇਕ ਹੋਰ ਸੈਡ ਨੋਟ ਆ ਜਿਹੜੀ ਕਿ ਮੈਂ ਖਬਰ ਸਾਂਝੀ ਕਰਨੀ ਚਾਹੁੰਦਾ, ਤੁਸੀਂ ਵੀ ਹਾਕੀ, ਕ੍ਰਿਕਟ, ਵਾਲੀਬਾਲ, ਟੈਨਿਸ ਦੀ ਕਮੈਂਟਰੀ ਸੁਣੀ ਹੋਊਗੀ ਪਿਛਲੇ 70ਵਿਆਂ ਦੇ ਵਿਚ ਤੇ 80ਵਿਆਂ ਦੇ ਵਿਚ, ਜਦੋਂ ਕਿ ਕ੍ਰਿਕਟ ਕਮੈਂਟਰੀ ਦਾ, ਹਾਕੀ ਕਮੈਂਟਰੀ ਦਾ ਇਕ ਸੁਨਹਿਰੀ ਯੁੱਗ ਹੁੰਦਾ ਸੀ, ਅਤੇ ਉਹਦੇ ਜਿਹੜੇ ਨਾਇਕ ਹੁੰਦੇ ਸੀ ਜਸਦੇਵ ਸਿੰਘ, ਉਹ ਇਸ ਦੁਨੀਆਂ ਤੇ ਹੁਣ ਨਹੀਂ ਰਹੇ। ਪਰਸੋਂ ਉਨ੍ਹਾਂ ਦੀ ਦਿੱਲੀ ਦੇ ਵਿਚ ਮੌਤ ਹੋ ਚੁੱਕੀ ਹੈ, ਤੇ ਉਹ 87 ਵਰਿਆਂ ਦੇ ਸਨ, ਤੇ ਉਨ੍ਹਾਂ ਨੇ 9 ਓਲੰਪਿਕ ਕਵਰ ਕੀਤੀਆਂ, 6 ਏਸ਼ੀਅਨ ਗੇਮਾਂ ਕਵਰ ਕੀਤੀਆਂ, 10 ਵਰਲਡ ਕੱਪ ਹਾਕੀ ਕਵਰ ਕੀਤੇ, ਤੇ ਜਿਹੜੀ ਪਰੇਡ ਹੁੰਦੀ ਆ ਨਾ, ਜਿੱਦਾਂ 15 ਅਗਸਤ ਤੇ 26 ਜਨਵਰੀ ਦੀ ਪਰੇਡ ਹੁੰਦੀ ਆ, ਉਹ ਪਰੇਡ 1963 ਤੋਂ ਲੈ ਕੇ 2008 ਤੱਕ ਕਵਰ ਕੀਤੀ ਜੀ ਅਮਨਦੀਪ।
ਕਿਆ ਬਾਤ, ਸੋ ਲੈਜੰਡ ਉਹਨਾਂ ਦਾ ਮਤਲਬ ਕੰਮ ਜਿਹੜਾ। ਹਾਂਜੀ, ਸੋ ਅਮਰੀਕ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਸ਼ੁਕਰੀਆ।
ਜੀ ਅਮਨਦੀਪ, ਮੈਂ ਵੀ ਇਹਨਾਂ ਸ਼ਬਦਾਂ ਨਾਲ ਯਾਦ ਰਹਿਣਾ ਤੇ ਆਸ ਕਰਦਾ ਕਿ ਸਾਡੇ ਜੋ ਸਰੋਤੇ ਆ ਉਹਨਾਂ ਦਾ ਸਮਾਂ ਬਹੁਤ ਵਧੀਆ ਲੰਘੇਗਾ ਅੱਜ ਦਾ ਵੀਕਐਂਡ, ਇਸ ਵੀਕਐਂਡ ਤੇ ਖੁਸ਼ੀਆਂ ਖੇੜੇ ਮਾਣਦੇ ਰਹਿਣਗੇ। ਨਮਸਕਾਰ, ਸਤਿ ਸ੍ਰੀ ਅਕਾਲ ਤੇ ਅਦਾਬਾਂ ਜੀ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਮੈਂ ਵੀ ਲੈਣਾ ਇਜਾਜ਼ਤ, ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਤੇ ਤੁਸੀਂ ਸੁਣ ਸਕੋਗੇ। ਸੋ ਕੱਲ ਨੂੰ ਫੇਰ ਆਪਾਂ ਹਾਜ਼ਰ ਹੋਵਾਂਗੇ ਹੋਰ ਚਰਚਾ, ਹੋਰ ਮਸਲੇ, ਹੋਰ ਮੁੱਦੇ, ਦਿਲ ਵਾਲੀਆਂ ਗੱਲਾਂ ਲੈ ਕੇ। ਤੇ ਇੱਕ ਸੋਹਣੇ ਜਿਹੇ ਗੀਤ ਦੇ ਨਾਲ ਛੱਡ ਕੇ ਜਾ ਰਹੇ ਹਾਂ, ਅਮਰ ਨੂਰੀ ਨੇ ਗਾਇਆ ਸੀ 2002 ਦੇ ਵਿਚ, ਤੇ ਇਸ ਦੇ ਨਾਲ ਮੈਂ ਜਾਣਾ ਤੇ ਗੀਤ ਸੰਗੀਤ ਚੱਲਦਾ ਰਹਿਣਾ। ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਜੀ ਕੱਲ ਨੂੰ ਫੇਰ। ਸਤਿ ਸ੍ਰੀ ਅਕਾਲ ਜੀ।
ਜਦੋਂ ਹੋਈਆਂ ਅੱਖਾਂ ਜਾ ਝੱਟ ਪੈ ਗਿਆ ਪਿਆ, ਜਦੋਂ ਹੋਈਆਂ ਅੱਖਾਂ ਜਾ ਝੱਟ ਪੈ ਗਿਆ ਪਿਆ, ਜਦੋਂ ਹੋਈਆਂ ਅੱਖਾਂ ਚਾਰ ਛੱਟ ਪੈ ਗਿਆ ਪਿਆਰ, ਮੈਨੂੰ ਮਿਲ ਗਿਆ ਦਿਲਾਂ ਦਾ ਜਾਨੀ, ਨੀ ਭਾਬੀਏ ਸ਼ੁਕੀਨ ਗੱਭਰੂ ਸੋਹਣਾ ਦੇ ਗਿਆ ਰੁਮਾਲ ਨਿਸ਼ਾਨੀ, ਨੀ ਭਾਬੀਏ ਸ਼ੁਕੀਨ ਗੱਭਰੂ ਸੋਹਣਾ ਦੇ ਗਿਆ ਰੁਮਾਲ ਨਿਸ਼ਾਨੀ, ਨੀ ਭਾਬੀਏ ਸ਼ੁਕੀਨ ਗੱਭਰੂ ਦੀ।